ラディオ。
ハルエンラディオ。
ਧਰਤੀ ਉੱਤ ਤੋਤੇ ਪਾਵਾਂ ਤੈਨੂੰ ਹੁਸਨ ਜਵਾਨੀ ਨੀ ਮਾਵਾਂ ਠੰਡੀਆਂ ਜਾਵਾਂ ਬਦਲੀ ਨੂੰ ਕਦੇ ਦਾਗ ਨਾ ਲਾਵਾਂ ਚਿੱਠੀ ਬਦਲੀ ਨੂੰ ਕਦੇ ਦਾਗ ਨਾ ਲਾਵਾਂ ਕਰਤੀ ਨੀ ਉੱਤੇ ਪਾਵਾਂ ਵੇਲਾ ਸੱਜ ਪਿੰਡ ਦੇ ਪਿੱਛਣ ਤੇ ਨਾ ਰੁਕਦੀਆਂ ਰੇਲਾਂ ਮੇਰਾ ਧਰਮੀ ਬਾਬਲ ਨੀ ਦੇਸਾਂ ਦਾ ਰਾਜਾ ਮੈਂ ਆਸ ਕੇ ਬਾਪੂ ਨੂੰ ਰੇਲਾਂ ਰੁਕਵਾਵਾਂ ਮੈਂ ਆਸ ਕੇ ਬਾਪੂ ਕਰਤੀ ਨੀ ਉੱਤੇ ਪਾਵਾਂ ਚਿੜੀਆਂ ਮੇਰੇ ਤੋਂ ਜਾਣਦੀਆਂ ਨਿਖਰ ਗੱਲਾਂ ਚਿੜੀਆਂ ਬਾਬਲ ਪਿਆ ਸੋਚੀ ਨੀ ਕੇ ਵਗਦੀਆਂ ਅੱਖੀਆਂ ਅੰਬੜੀ ਬਿਲਕੁਲ ਮੇਰੀ ਮੈਥੋਂ ਹੋ ਕੇ ਹਾਵਾਂ ਅੰਬੜੀ ਬਿਲਕੁਲ ਮੇਰੀ ਮੈਥੋਂ ਹੋ ਕੇ ਹਾਵਾਂ ਜੋ ਪਾਣੀ ਇਹ ਦੇਣ ਗਵਾਹੀ ਓ ਵਰਦਾਨਾ ਗੀਤਾਂ ਦਾ ਮੈਂ ਰਚਨਾ ਉਸਦੀ ਤੂੰ ਪ੍ਰੀਤ ਨਗਰ ਅੜਿਓ ਉਸ ਦਾ ਸਿਰਨਾਵਾ ਤੂੰ ਪ੍ਰੀਤ ਨਗਰ ਅੜਿਓ ਉਸ ਦਾ ਸਿਰਨਾਵਾ ਪੱਲੇ ਚਾਰੇ ਇਹ ਚਾਰੇ ਰੁਕਤਾਨੀ ਇਹ ਵੇਦਨ ਚਾਰੇ ਇਹ ਹਿੰਦੂ ਮੁਸਲਿਮ ਸਿੱਖ ਈਸਾਈ ਚਾਰੋਂ ਵੀਰੇ ਇਹ ਹਿੰਦ ਦੀ ਚੱਜ ਨੂੰ ਵੀ ਮਸੀਸ ਚਖਾਵਾਂ ਇਹ ਹਿੰਦ ਦੀ ਚੱਜ ਨੂੰ ਵੀ ਮਸੀਸ ਚਖਾਵਾਂ ਇਹ ਹਿੰਦ ਦੀ ਚੱਜ ਨੂੰ
ਬੜਾ ਪਿਆਰਾ ਲੱਗੇ ਬੱਦਲ ਅੰਬਰਾਂ ਵਿੱਚ ਜਦ ਗੱਜੇ
ਮੈਂ ਤੇ ਬਾਪੂ ਕਰਦੇ ਆਂ ਅਰਦਾਸਾਂ ਸਤਿਗੁਰ ਅੱਗੇ ਸਰਕਾਰੀ ਅਫਸਰ ਫਰਕ ਕੋਈ ਨੀ ਪੈਂਦਾ
ਹੁਣਿਆ ਬੜਾ ਰੋਮੈਂਟਿਕ ਮੌਸਮ ਆ ਜਾਵੇ ਕੀ ਪੈਂਦਾ
ਸਾਡੀਆਂ ਫਸਲਾਂ ਲੰਮੀਆਂ ਵਿਛਗੀਆਂ ਕਹਿਰ ਦਿਲਾਂ ਤੇ ਟੈਂਦਾ ਓਏ ਕਹਿਰ ਦਿਲਾਂ ਤੇ ਟੈਂਦਾ ਕਮਾਂ ਤੇ ਲੂਣ ਛਿੜਕਦੀ ਪੈ ਗਿਆ ਖੇਤ ਖਿਲਾਰਾ ਮਸਾਂ ਗੁਜ਼ਾਰਾ
ਦੂਰੋਂ ਦੂਰ ਸ਼ਰਾਟਾਂ ਵਰਦਾ ਨਾਲ ਜਾਣ ਕੇ ਖੇਡਾਂ
ਮੇਰਾ ਪਿਓ ਸਰਕਾਰੀ ਅਫਸਰ ਫਰਕ ਕੋਈ ਨੀ ਪੈਂਦਾ
ਸੋਹਣਿਆ ਬੜਾ ਰੋਮੈਂਟਿਕ ਮੌਸਮ ਆ ਜਾਵੇ ਵੀ ਪੈਂਦਾ
ਸਾਡੀਆਂ ਫਸਲਾਂ ਲੰਮੀਆਂ ਵਿਛਗੀਆਂ ਕਹਿਰ ਦਿਲਾਂ ਤੇ ਢਹਿੰਦਾ ਤੇ ਕਹਿਰ ਦਿਲਾਂ ਤੇ ਢਹਿੰਦਾ ਕੀ ਦਿਲ ਤੇ ਬਣੀਆਂ
ਜੋੜੀਆਂ ਫਿਰਨ ਬਣਾਈ ਅੜਿਆ ਹਾਣ ਦੀਆਂ ਸਭ ਅੜੀਆਂ
ਕਿਹੜੇ ਹੌਸਲੇ ਦੱਸ ਉਡਾਈਏ ਪਿਆਰ ਦੀਆਂ ਗੁਲ ਛੜੀਆਂ
ਜਾਨ ਤੇਰੀ ਦਾ ਦਿਲ ਟੁੱਟ ਜਾਊ ਕੋਲ ਕਿਉਂ ਨੀ ਬਹਿੰਦਾ
ਮੇਰਾ ਪਿਓ ਸਰਕਾਰੀ ਅਫਸਰ ਫਰਕ ਕੋਈ ਨੀ ਪੈਂਦਾ
ਸੋਹਣਿਆ ਬੜਾ ਰੋਮੈਂਟਿਕ ਮੌਸਮ ਆ ਜਾਵੇ ਨੀ ਪੈਂਦਾ
ਸਾਡੀਆਂ ਫਸਲਾਂ ਲੰਮੀਆਂ ਵਿਛਗੀਆਂ ਕਹਿਰ ਦਿਲਾਂ ਤੇ ਢਹਿੰਦਾ ਨੀ ਕਹਿਰ ਦਿਲਾਂ ਤੇ ਢਹਿੰਦਾ ਇਜਾਜ਼ਤ ਦਿੰਦਾ ਨੀ ਮੁਟਿਆਰੇ
ਛੱਟ ਵਿਦੇ ਅੜਵਾਈਆਂ ਅੜਿਆ ਜੋਬਨ ਤਰਲੇ ਮਾਰੇ
ਲੋਕ ਰਾਈ ਤੇ ਪੁੱਤੇ ਆਸ਼ਕ ਲੋਕ ਹੱਸਣਗੇ ਸਾਰੇ
ਹੁਣ ਮਰ ਜਾਣਾ ਮਨ ਮੇਰਾ ਏ ਕਾਬੂ ਵਿੱਚ ਨੀ ਰਹਿੰਦਾ
ਮੇਰਾ ਪਿਓ ਸਰਕਾਰੀ ਅਫਸਰ ਫਰਕ ਕੋਈ ਨੀ ਪੈਂਦਾ
ਸੋਹਣਿਆ ਬੜਾ ਰੋਮੈਂਟਿਕ ਮੌਸਮ ਆ ਜਾਵੇ ਵੀ ਪੈਂਦਾ
ਤੇਰਾ ਪਿਓ ਸਰਕਾਰੀ ਅਫਸਰ ਫਰਕ ਕੋਈ ਨੀ ਪੈਂਦਾ
ਸੋਹਣਿਆ ਬੜਾ ਰੋਮੈਂਟਿਕ ਮੌਸਮ ਆ ਜਾਵੇ ਵੀ ਪੈਂਦਾ
ਸਾਡੀਆਂ ਫਸਲਾਂ ਲੰਮੀਆਂ ਵਿਛਗੀਆਂ ਕਹਿਰ ਦਿਲਾਂ ਤੇ ਢਹਿੰਦਾ ਓਏ ਕਹਿਰ ਦਿਲਾਂ ਤੇ ਢਹਿੰਦਾ
ਲਓ ਜੀ ਪਿਆਰੀ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਜੀ ਆਇਆਂ ਨੂੰ ਵੀਕਐਂਡ ਸਪੈਸ਼ਲ ਇਸ ਵੇਲੇ ਤੁਸੀਂ ਸੁਣਦੇ ਪਏ ਹੋ ਜੀ ਸ਼ੋਅ
ਉਹ ਆ ਗਿਆ ਸਾਡਾ ਤਾਇਆ ਉਹ ਬੋਤੋ ਕਿਹੜੀ ਜੀ ਸਪੈਸ਼ਲ ਕਰੀ ਜਾਂਦੇ ਆ
ਉਹ ਤਾਇਆ ਜੀ ਸਪੈਸ਼ਲ ਕੀ ਆ ਅੱਜ ਸ਼ਨਿਚਰਵਾਰ ਆ ਆ ਤੇ ਆ ਜੀ ਸ਼ਨਿਚਰਵਾਰ ਆ ਤੇ ਫਿਰ ਤੂੰ ਜਾਣਾ ਬੈਂਕ ਨੂੰ ਜਿਹੜੀ ਛੁੱਟੀ ਹੋਈ ਆ ਉਹ ਨਹੀਂ ਨਹੀਂ ਮੈਂ ਕਿਹਾ ਆਪਾਂ ਸ਼ਨਿਚਰਵਾਰ ਨੂੰ ਗਾਣੇ ਨੀ ਸੁਣਾਉਣੇ ਤੇ ਆਪਾਂ ਸ਼ੁੱਕਰਵਾਰ ਨੂੰ ਕਿਹੜਾ ਪੁੱਤ ਕੋਈ ਬਹੁਤ ਆਪਾਂ ਕਥਾ ਕੀਰਤਨ ਸੁਣਾਉਣੇ ਆਪਾਂ ਦੇ ਸੁਣਾਉਣੇ ਗਾਣੇ ਆ ਉਹ ਨਹੀਂ ਮੈਂ ਕਿਹਾ ਸੀ ਤਾਇਆ ਜੀ ਵੀਕਐਂਡ ਸਪੈਸ਼ਲ ਦੇ ਵਿਚ ਪਹਿਲੇ ਘੰਟੇ ਦੇ ਵਿਚ ਨਵੇਂ ਗੀਤ ਪਰ ਆਪਾਂ ਚਲਾ ਰਹੇ ਆ ਉਹਨਾਂ ਸਰੋਤਿਆਂ ਦੇ ਗੀਤ ਜਿਹੜੇ ਕੱਲ ਰਹਿ ਗਏ ਸਨ ਓਹੋ ਅੱਜ ਵਾਲੇ ਫਿਰ ਸੋਮਵਾਰ ਨੂੰ ਸੁਣਾ ਦਿਓ ਤੁਸੀਂ ਇਹ ਦੱਸੋ ਵੀ ਆ ਗਏ ਫੈਸਲਾ ਕਰ ਦਿੱਤਾ ਕੀ ਫੈਸਲਾ ਹੋਇਆ ਕਿਹੜਾ ਫੈਸਲਾ ਜੀ ਕਿਹੜਾ ਫੈਸਲਾ ਕਰਨ ਗਿਆ ਕੱਲ ਨੀ ਫੈਸਲਾ ਹੋਇਆ ਸ਼ਾਮੀ ਜਿਹੜਾ ਭਾਜੀ ਵਿਚ ਲੜ ਪਿਆ ਸੀ ਉਹ ਹਾਈ ਯਾਰ ਮੈਂ ਇਹਨੇ ਹੁਕਮਰੀਤ ਨੇ ਫੈਸਲਾ ਕੀ ਕਰਨਾ ਮੈਂ ਆਪ ਹੀ ਫੈਸਲਾ ਕਰਤਾ ਮੈਂ ਕਿਹਾ ਬਈ ਇਹਦੇ ਵਿਚ ਦੋ ਜਿਹੜੀਆਂ ਲੜਾਈਆਂ ਚਾਹ ਪਾ ਦਵਾ ਹੋਣਿਆ ਦੰਦੀਆਂ ਕਰਨ ਲਿਆ ਮੈਂ ਕਿਹਾ ਬਈ ਦੋ ਲੜਾਈਆਂ ਇਹਦੇ ਵਿਚ ਹੋਈਆਂ ਬਹੁਤ ਮੇਜਰ ਆ ਮੇਜਰ ਮੈਨੂੰ ਕਹਿੰਦੀ ਹੁਕਮਰੀਤ ਵੀ ਆਪਾਂ ਘੜਦੇ ਕਰਮ ਦੇ ਵਿਚ ਲੜਾਈ ਦਾ ਫੈਸਲਾ ਕਰੀਏ
ਜੀ
ਪਹਿਲਾਂ ਭਾਜੀ ਦਾ ਮਸਲਾ ਹੱਲ ਕਰੀਏ ਕਿਉਂਕਿ ਇਹਦੇ ਥਾਫੜ ਪੈ ਵਾਲੇ ਗਾ ਫਿਰ ਅਗਲੀ ਕੜੀ ਵੱਲ ਨੂੰ ਵਧਾਂਗੇ ਜਿਹੜੀ ਲੜਾਈ ਪਹਿਲਾਂ ਹੋਈ
ਜੀ
ਅੱਛਾ ਏਦਾਂ ਨੀ ਕੀਤਾ ਕਿ ਪਹਿਲਾਂ ਉਹਨਾਂ ਦੀ ਲੜਾਈ ਠੀਕ ਹੋਵੇ ਪਹਿਲਾਂ ਇਹਦੀ ਕੀਤੀ ਜਾਵੇ ਨਾ ਜਿਹੜਾ ਜਾ ਕੇ ਲੰਬੜਦਾਰ ਬਣਿਆ ਉਹ ਕਹਿੰਦੀ ਵੀ ਪਹਿਲਾਂ ਇਹਦਾ ਤੇ ਉਹਦਾ ਫੈਸਲਾ ਜਿਹੜਾ ਉਹ ਹੈ ਵਗਦਾ ਵੀ ਦਿੱਤਾ ਸੀ ਕਹਿੰਦਾ ਮੇਰਾ ਫੈਸਲਾ ਕਰੋ ਮੈਂ ਕਿਹਾ ਤੇਰਾ ਤਾਂ ਫੈਸਲਾ ਉਹਨਾਂ ਰਾਤੀ ਕਰਦਾ ਸੀ ਹੋਰ ਵੀ ਕਰਾਉਣਾ ਅੱਛਾ ਯਾਰ ਤੁਹਾਡਾ ਕਾਹਦਾ ਯਾਰ ਖਾਂਦੇ ਪੀਂਦਿਆਂ ਨੇ ਖੇਤਰਾਂ ਦੇ ਕਹਦੇ ਯਾਰ ਜੇ ਪੈ ਗਈਆਂ ਹੁਣ ਅਸੀਂ ਯਾਰ ਬਣਾ ਕੇ ਖੇਤਰ ਖਾਈਏ ਆਪ ਵੀ ਆ ਗਏ ਉਹ ਮੈਨੂੰ ਕਹਿੰਦਾ ਮੇਰਾ ਫੈਸਲਾ ਕਰ ਪਾਓ ਮੈਂ ਕਿਹਾ ਤੇਰਾ ਹੀ ਲੱਗੇ ਕਰਨ ਫੈਸਲਾ ਹੁਕਮਰੀਤ ਨੇ ਵੀ ਹਮ ਹੀ ਇਸ ਗੱਲ ਚ ਭਰੀ ਆ ਤੇ ਉਹ ਕਹਿੰਦੀ ਵੀ ਹਾਂ ਭਜਨ ਸਿਉ ਕੀ ਗੱਲ ਚੱਕਰ ਬਣਿਆ ਤੇ ਇਹ ਕਹਿੰਦਾ ਵੀ ਇਦਾਂ ਇਦਾਂ ਉਹ ਲੜ ਰਿਹਾ ਸੀ ਤੇ ਮੈਂ ਜਾ ਕੇ ਹਟਾਇਆ ਆਪਦੇ ਚੋਂ ਹਟਾਇਆ ਗਿਆ। ਉਹ ਟੱਬਰ ਜਿਹੜਾ ਗਵਾਹੀ ਦਿੰਦਾ ਉਹ ਕਹਿੰਦਾ ਵੀ ਹਟਾਇਆ ਨੀ ਇਹਨੇ ਜਾ ਕੇ ਗਾਲਾਂ ਕੱਢੀਆਂ ਇਹਨੇ ਗੰਦੀਆਂ ਗਾਲਾਂ ਉਹਨੂੰ ਕੱਢੀਆਂ ਵੀ ਇਹਨੇ ਲੜਾਈ ਰੋਜ਼ ਹੀ ਪਾਈ ਹੁੰਦੀ ਤੇ ਉਹ ਮੁੰਡੇ ਨੇ ਸਾਡੇ ਨੇ ਲੜਦੇ ਥਾਪੜ ਤੁਪੜ ਤੇ ਇਹ ਗਾਓ ਉਹਦੇ ਮਾਰਨ ਪਿਆ ਤੇ ਇੰਨੇ ਚਿਰ ਨੂੰ ਉਹਨੂੰ ਧੋ ਮੁੱਕੀ ਹੋ ਕੇ ਧਾਪੜੀ ਲਾਹ ਤੀ ਚੰਗੀ ਉਹਨੇ ਤੇ ਮੈਂ ਫਿਰ ਇਹ ਜਿਹੜਾ ਭਾਜੀ ਉਹ ਗਿਲਟੀ ਪਾਇਆ ਗਿਆ ਹੁਕਮਪ੍ਰੀਤ ਕਹਿੰਦੀ ਜੀ ਫੌਣ ਗਿਲਟੀ ਕਿਉਂਕਿ ਤੈਨੂੰ ਲੋੜ ਕੀ ਸੀ ਵੀ ਬਾਹਰੋਂ ਆ ਕੇ ਉਹਨੂੰ ਗਾਲਾਂ ਕੱਢਣ ਦੀ ਜਾਂ ਉਹਦੇ ਹੱਥ ਚੱਕਣ ਦੀ ਤੇ ਵੀ ਅੱਗੇ ਤੋਂ ਮਗੇ ਪਾਇਆ ਲੋਹੇ ਵਾਂਗੂ ਲੋਹੇ ਲਾ ਕੇ ਹੋਇਆ ਤੂੰ ਬਈ ਆ ਕੇ ਹੋਰ ਬਲਦੀ ਦੇ ਤੇਲ ਪਾ ਭਾਜੀ ਗਿਲਟੀ ਪਾਇਆ ਗਿਆ ਇਸ ਕਰਕੇ ਉਹਦਾ ਤਾਂ ਫੈਸਲਾ ਇਹ ਹੋ ਗਿਆ ਵੀ ਤੂੰ ਤੇ ਤੂੰ ਗਿਲਟੀ ਆ ਦੋਸ਼ੀ ਆ ਚਾਹ ਟੋਰ ਵੀ ਬਣਾਉਣੀ ਪੈਂਦੀ ਅੰਗਰੇਜ਼ੀ ਵੀ ਸੁੱਟਣੀ ਪੈਂਦੀ ਕਿਤੇ ਕਿਤੇ ਅੱਛਾ ਦੋਸ਼ੀ ਭਾਜੀ ਤੇ ਉਹਨੂੰ ਸਜ਼ਾ ਕੀ ਦਿੱਤੀ ਸਜ਼ਾ ਤਾਂ ਉਹਨੂੰ ਰਾਤ ਹੀ ਮਿਲ ਗਈ ਹੋਰ ਉਹਨੂੰ ਵੀ ਚਾਹੀਦੀ ਸੀ ਹੋਰ ਅੱਛਾ ਤੂੰ ਇਹਨਾਂ ਹੋਣਾ ਵੀ ਜਿਹੜੀਆਂ ਬਚੀਆਂ ਉਹ ਹੋਰ ਬਰਾ ਲੈਂਦੇ ਹੈ ਮੈਂ ਕਿਹਾ ਵੀ ਇਹ ਸਜ਼ਾ ਦਾ ਪਾਤਰ ਆ ਤੇ ਇਹਨੂੰ ਸਜ਼ਾ ਆਲਰੇਡੀ ਸਵੇਰ ਰਾਤ ਦੀ ਮਿਲੀ ਗਈ ਆ ਉਹ ਕਹਿੰਦਾ ਮੈਂ ਤੇ ਤੱਤੀਆਂ ਕਰ ਕਰ ਇੱਟਾਂ ਢੋਈ ਲਾਉਂਦਾ ਰਿਹਾ ਉਹਨਾਂ ਦਾ ਫਿਰ ਤੇਰੀ ਫੈਸਲਾ ਦੂਸਰਿਆਂ ਦਾ ਫੈਸਲਾ ਇਹ ਹੋਇਆ ਉਹ ਲੜਾਈ ਇਸ ਕਰਕੇ ਹੋ ਗਈ ਬਈ ਇਹਦੇ ਜਿਹੜਾ ਮੁੰਡੇ ਦਾ ਪਿਓ ਸੀ ਇਹ ਕਿਤੇ ਚੀਜ਼ਾਂ ਆਪਸੀ ਚ ਲੜੇ ਲੁੜੇ ਹੋਏ ਆ ਵੱਖ ਵੁੱਖ ਹੋਏ ਆ ਤੇ ਇਹ ਜਿਹੜਾ ਮੁੰਡਾ ਸੀ ਤੇ ਇਹ ਕਹਿੰਦਾ ਸੋਨੀ ਕਹਿੰਦਾ ਬਈ ਮੈਨੂੰ ਪੱਲਾ ਚਾਹੀਦਾ ਡੈਡੀ ਹੈ ਮੈਨੂੰ ਪੱਲਾ ਦੇ ਮੈਂ ਆਪਣੀ ਕਣਕ ਦੇ ਪਾਉਣਾ ਮੀਂਹ ਹੀ ਰਾਤੀ ਆਉਣ ਨੂੰ ਫਿਰਦਾ ਜੀ ਉਹ ਕਹਿੰਦਾ ਵੀ ਪੱਲਾ ਸਾਡਾ ਕਣਕ ਦੇ ਪਾ ਜੀ ਇਹਨੇ ਫਿਰ ਕਿਤੇ ਗਾਲ ਕੱਢ ਦਿੱਤੀ ਕਹਿੰਦਾ ਵੀ ਮੇਰੇ ਜਿਹੜੇ ਤੁਸੀਂ ਮੇਰੀਆਂ ਚੀਜ਼ਾਂ ਵਰਤਦੇ ਕਦੇ ਪੰਪ ਲੈ ਗਿਆ ਕਦੇ ਕੁਹ ਲੈ ਗਿਆ ਇਹਨੇ ਗਾਲ ਕੱਢ ਕੇ ਉਹਨੂੰ ਕਿਹਾ ਵੀ ਤੁਸੀਂ ਹੁਣ ਮੈਂ ਰੇਡੂਏ ਤੇ ਕੀ ਫੈਸਲੇ ਉੱਥੇ ਪੰਚਾਇਤ ਚ ਵੀ ਨਹੀਂ ਕੱਢੀ ਅਸੀਂ ਕਿਸੇ ਕਰਨੀ ਤੇ ਉਹ ਕਹਿੰਦਾ ਵੀ ਇਹਨੇ ਇੱਦਾਂ ਮਤਲਬ ਕਿਹਾ ਵਾ ਵੀ ਕਹਿੰਦਾ ਵੀ ਤੁਸੀਂ ਮੇਰੀਆਂ ਚੀਜ਼ਾਂ ਫਿਰ ਕਿਉਂ ਵਰਤਦੇ ਰਹੇ ਕਹਿੰਦਾ ਵੀ ਮੈਂ ਇਹਨੂੰ ਕਿਹਾ ਵਾ ਵੀ ਜੇ ਅਸੀਂ ਤੇਰੀਆਂ ਵਰਤਦੇ ਰਹੇ ਤੂੰ ਵੀ ਨਾ ਦਹੀਂ ਤੇ ਅਸੀਂ ਤੇ ਭੱਲਾ ਹੁਣ ਆਪਦੇ ਕਣਕ ਤੋਂ ਲਾ ਕੇ ਦੇ ਦਈਏ ਉਹ ਇਹ ਕਵੇ ਕਹਿੰਦਾ ਉਹ ਫਿਰ ਬੋਲਿਆ ਉਹ ਕਹਿੰਦਾ ਸੋਨੀ ਬੋਲਿਆ ਇਹ ਦੂਸਰਾ ਬੋਲਿਆ ਕਹਿੰਦਾ ਹੁਣ ਕਹਿੰਦਾ ਵੀ ਇਹਨਾਂ ਨੇ ਪੰਜਾਬ ਨੂੰ ਕਿਹਾ ਵੀ ਮੇਰੀ ਗੱਲ ਇਹ ਹੈ ਵੀ ਇਹ ਸਾਡੀਆਂ ਚੀਜ਼ਾਂ ਵਰਤਦੇ ਤੇ ਮੈਂ ਜੇ ਪੱਲਾ ਮੰਗ ਲਿਆ ਮੈਂ ਕਿਹਾ ਵੀ ਤੂੰ ਗੱਲ ਸੁਣੋ ਕਾਕਾ ਚੀਜ਼ ਮੰਗੀ ਦੇ ਰੋਬ ਕੋਈ ਨਹੀਂ ਹੁੰਦਾ ਚੀਜ਼ ਮੰਗੀ ਹੁੰਦੀ ਆ ਅਦਬ ਸਤਿਕਾਰ ਨਾਲ ਨਿਮਰਤਾ ਦੇ ਨਾਲ ਵੀ ਭਾਈ ਮੈਨੂੰ ਚਾਹੀਦੀ ਤੂੰ ਤਾਂ ਛਿੱਤਰਾਂ ਦੇ ਨਾਲ ਚੀਜ਼ਾਂ ਮੰਗਣ ਏਦਾਂ ਕੋਈ ਦਿੰਦਾ ਚੀਜ਼ ਆ ਮੈਂ ਕਿਹਾ ਯੂ ਫੌਂਡ ਗਲਟੀ ਤੂੰ ਗਲਟੀ ਫੌਂਡ ਕੋਈ ਹੁੰਦਾ ਕਹਿੰਦਾ ਪੰਜ ਜਣੇ ਰਲ ਕੇ ਮੇਰੇ ਥਾਪੜ ਛੱਡ ਗਿਆ ਗਿਲਟੀ ਮੈਂ ਕਹਦਾ ਮੈਂ ਕਿਹਾ ਵੇਖ ਗੱਲ ਇਹ ਨੀ ਹੁੰਦੀ ਥਾਪੜ ਤੇ ਚਲੋ ਮੌਕੇ ਤੇ ਗਵਾਹ ਜਦੋਂ ਪੈ ਗਈਆਂ ਮੈਂ ਅੰਤ ਨੂੰ ਤਾਂ ਫੈਸਲਾ ਹੀ ਹੋਣਾ ਤੈਨੂੰ ਨਹੀਂ ਸੀ ਚਾਹੀਦਾ ਇਹ ਕੰਮ ਕਰਨਾ ਤੂੰ ਪਿਓ ਨਾ ਪਹਿਲੀ ਗੱਲ ਆਦਮ ਨਾ ਬੋਲ ਪਿਓ ਪਿਓ ਹੀ ਹੁੰਦਾ ਭਾਵੇਂ ਜਿੱਦਾਂ ਦਾ ਮਰਜ਼ੀ ਕਿਉਂ ਨਾ ਹੋਵੇ ਤੈਨੂੰ ਪਾਲਿਆ ਉਹਨਾਂ ਨੇ ਤੈਨੂੰ ਰੋਟੀ ਖਵਾਈ ਆ ਵੀ ਤੂੰ ਇਹ ਨਾ ਕਰ ਬਈ ਅਦਬ ਸਤਿਕਾਰ ਨਾ ਤੂੰ ਉੱਤੋਂ ਚੀਜ਼ ਮੰਗਦਾ ਵੀ ਮੈਨੂੰ ਪੱਲਾ ਚਾਹੀਦਾ ਕਹਿੰਦਾ ਇਹਨਾਂ ਦੀ ਕਣਕ ਸ਼ੈੱਡ ਥੱਲੇ ਸੀ ਇਹਨਾਂ ਨੂੰ ਪੱਲੇ ਦੀ ਲੋੜ ਮੈਂ ਕਿਹਾ ਉਹ ਉਹਨਾਂ ਦੀ ਮਰਜ਼ੀ ਤੂੰ ਕਿਸੇ ਤੋਂ ਚੀਜ਼ ਮੰਗਣ ਗਿਆ ਉਹ ਦੇਣ ਚਾਹੇ ਨਾ ਦੇਣ ਉਹਨਾਂ ਦੀ ਮਰਜ਼ੀ ਤੂੰ ਛਿੱਤਰਾਂ ਨਾ ਲੈ ਸਕਦਾ ਉਹ ਗੱਲ ਤੇ ਨਾ ਆਵੇ ਫਿਰ ਸਾਰੀ ਪੰਚਾਇਤ ਨੇ ਕਿਹਾ ਵੀ ਮੁੰਡਾ ਗੱਲ ਤਾਂ ਇੱਥੇ ਜੇ ਇਹਨੇ ਚੀਜ਼ ਮੰਗੀ ਸੀ ਪਹਿਲੀ ਗੱਲ ਪਿਆਰ ਨਾ ਮੰਗਦਾ ਜੇ ਉਹ ਨਹੀਂ ਦਿੰਦੇ ਸੀ ਤਾਂ ਤੂੰ ਇਹ ਕਹਿ ਸਕਦਾ ਸੀ ਵੀ ਭਾਈ ਜੇ ਹੁਣ ਤੁਸੀਂ ਮੇਰੇ ਤੋਂ ਚੀਜ਼ ਮੰਗੀ ਤੇ ਮੈਂ ਵੀ ਜਵਾਬ ਦਊਂਗੀ ਇਹਨਾਂ ਕਹਿ ਕੇ ਗੱਲ ਛੱਡ ਲੈਂਦਾ ਤੇ ਇਹ ਖਿਤਰੋ ਖਿਤਰੀ ਹੋਣ ਦੀ ਲੋੜ ਹੀ ਕੋਈ ਨਹੀਂ ਸੀ ਇੱਥੇ ਫਿਰ ਫੈਸਲਾ ਹੋਇਆ ਮੁੰਡਾ ਗਲਤ ਸੀ ਤੇ ਵੈਸੇ ਲੜਾਈ ਚ ਤਾਂ ਸਾਰੇ ਗਲਤ ਹੁੰਦੇ ਆ ਸਿਆਣਾ ਕੋਈ ਵੀ ਨਹੀਂ ਹੁੰਦਾ ਦਾਰੂ ਤਾਂ ਸਾਰਿਆਂ ਦੀ ਖਰੇ ਪੀਤੀ ਸੀ ਤੇ ਪੀਤੀ ਭਜਨ ਸਮਝਦੇ ਵੀ ਉਹ ਵੀ ਤਾਂ ਖਾ ਕੇ ਬਹਿ ਗਿਆ ਮੈਂ ਖਾ ਕੇ ਹੋਰ ਵੀ ਬਹਿ ਜਾਣਗੇ ਫਾਇਦਾ ਕੋਈ ਨਹੀਂ ਏਦਾਂ ਫੈਸਲਾ ਹੋਇਆ ਵੀ ਤੂੰ ਭਾਈ ਇਹਨੂੰ ਨੀ ਕੋਈ ਚੀਜ਼ ਦੇਣੀ ਇਹਨਾਂ ਨੂੰ ਇਹ ਤੈਨੂੰ ਨਾ ਦੇਣ ਜੇ ਤੁਹਾਡੀ ਨਹੀਂ ਨਿਭਦੀ ਤੁਸੀਂ ਆਪਸ ਚ ਨਾ ਬੁਲਾਓ ਹੋਰ ਮਹੀਨੇ ਦੋ ਮਹੀਨੇ ਬਾਅਦ ਫਿਰ ਬੁਲਾਉਣ ਲੱਗ ਪਾਉਂਗੇ ਪਰ ਉਨਾ ਚਿਰ ਨਾ ਬੁਲਾਓ ਜਿੰਨਾ ਚਿਰ ਤੁਹਾਡੀ ਨਿਭਦੀ ਨਹੀਂ ਇਹ ਗੱਲ ਹੋ ਕੇ ਤੇ ਫੈਸਲਾ ਵਾ ਚਲੋ ਤਾਂ ਚੰਗਾ ਕੀਤਾ ਤੁਸੀਂ ਫੈਸਲਾ ਕੀਤਾ ਆਹ ਤੇ ਫੈਸਲੇ ਤੇ ਏਦਾਂ ਹੁੰਦੇ ਜਿੱਦਾਂ ਉਹ ਲੰਬੜਦਾਰ ਸਾਡੇ ਨੇ ਕੀਤਾ ਏਦਾਂ ਤਾਂ ਨਹੀਂ ਨਾ ਹੁੰਦੇ ਫੈਸਲੇ ਆਹੋ ਲੰਬੜਦਾਰ ਨੇ ਤੇ ਜ਼ਿਆਦਾ ਚੱਕ ਦਿੱਤੀ ਸੀ ਹੱਥ ਉਹ ਆਹੋ ਫਿਰ ਮੈਂ ਆਵਾਜ਼ ਹੀ ਖਾਂਦਾ ਨਾ ਮੈਂ ਤੈਨੂੰ ਕਹਾਂ ਲੰਬੜਦੇ ਨਹੀਂ ਉਹਨਾਂ ਨੂੰ ਦਵਾ ਦੇਣੀ ਆਵਾਂ ਕੋਈ ਨੇ ਇਧਰ ਤਾਂ ਜੀ ਪ੍ਰੋਗਰਾਮ ਦੇ ਵਿਚ ਆਪਣੇ ਸਰੋਤਿਆਂ ਦੀ ਸ਼ਾਮਲ ਕਰੀਏ ਆਪਾਂ ਪ੍ਰੋਗਰਾਮ ਦੇ ਵਿਚ ਸੁਨੇਹੇ ਤੂੰ ਸੁਨੇਹੇ ਪੁੱਤ ਤੂੰ ਫਿਰ ਸਹੀ ਤੂੰ ਆਪਣਾ ਨਗਿੰਦਰ ਸਿੰਘ ਜੀ ਹੋਰਾਂ ਦਾ ਸੁਨੇਹਾ ਪਹਿਲਾਂ ਸ਼ਾਮਲ ਕਰ ਲਾ ਉਹਨਾਂ ਦੇ ਜਿਹੜੇ ਗੀਤ ਆ ਉਹ ਉਹਨਾਂ ਦੇ ਸਾਰੇ ਸੁਨੇਹਾ ਜਿਹੜਾ ਉਹ ਜ਼ਰੂਰੀ ਆ ਕਿਉਂਕਿ ਨਗਿੰਦਰ ਸਿੰਘ ਜੀ ਹੋਰਾਂ ਨੂੰ ਆਪਾਂ ਨੂੰ ਸਵੇਰੇ ਸਵੇਰੇ ਪਹਿਲਾਂ ਸੁਨੇਹਾ ਭੇਜਦੇ ਪਹਿਲਾਂ ਉਹਨਾਂ ਦਾ ਸ਼ਾਮਲ ਕਰ ਲਿਆ ਕਰ ਮਗਰਲੋ ਸਰੋਤਿਆਂ ਦੇ ਫਿਰ ਤੂੰ ਆਪਾਂ ਸ਼ਾਮਲ ਕਰਨੇ ਫਿਰ ਆਪਾਂ ਨੂੰ ਚੇਤਾ ਭੁੱਲ ਜਾਂਦਾ ਨਗਿੰਦਰ ਹੋਰਾਂ ਦਾ ਜੀ ਉਹ ਆਪਾਂ ਨੂੰ ਇੰਨੀ ਦੂਰੋਂ ਆਸਟ੍ਰੇਲੀਆ ਜਾ ਕੇ ਉਹ ਮਾਫ਼ ਕਰਨਾ ਇਟਲੀ ਜਾ ਕੇ ਵੀ ਸੁਨੇਹਾ ਭੇਜਦੇ ਤੇ ਆਪਾਂ ਜੇ ਉਹਨਾਂ ਦਾ ਸੁਨੇਹਾ ਨਾ ਪੜੀਏ ਤੇ ਇਦੋਂ ਮਾੜੀ ਗੱਲ ਆਪਣੇ ਲਈ ਹੋ ਵੀ ਕੋਈ ਨੀ ਸਕਦੀ ਜੀ ਲਓ ਤਾਂ ਜੀ ਉਹਨਾਂ ਦਾ ਸੁਨੇਹਾ ਆਇਆ ਹੋਇਆ ਪੁਰਾਣਾ ਇੱਕ ਸੁਨੇਹਾ ਪਹੁੰਚਿਆ ਹੋਇਆ ਤੇ ਕਹਿੰਦੇ ਸਤਿਕਾਰਯੋਗ ਡਾਕਟਰ ਤਾਇਆ ਬਿਸ਼ਨ ਸਿੰਘ ਸਾਬਕਾ ਸਰਪੰਚ ਬਾਜੀ ਡਾਕਟਰ ਸਾਹਿਬ ਦੀ ਮੈਨੂੰ ਡਿਗਰੀ ਮਿਲ ਨਗਿੰਦਰ ਸਿੰਘ ਜੀ ਤੁਹਾਡਾ ਬੁਢਾਪਾ ਨਾ ਕਿ ਤੁਸੀਂ ਡਾਕਟਰੀ ਦੀ ਡਿਗਰੀ ਸਾਨੂੰ ਦਿੱਤੀ ਨੀ ਸਾਨੂੰ ਤਾਂ ਮਰੀਜ਼ ਕੋਲ ਵੇਖਣਾ ਆਉਂਦਾ ਹੀ ਨੀ ਜੇ ਸੱਚ ਪੁੱਛਾਂਦੇ ਅੱਗੇ ਤਾਇਆ ਜੀ ਅੱਗੇ ਕਹਿੰਦੇ ਆ ਵੀ ਮਲਕੀਤ ਪ੍ਰਧਾਨ ਮਨਦੀਪ ਢਿੱਲੋਂ ਨੂੰ ਹਰਮ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਦਿਲ ਸੇ ਹਾਥ ਬੰਨ ਕੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਡੇ ਵੱਲੋਂ ਵੀ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਕਹਿੰਦੇ ਜੇ ਕਰਨਾ ਤੋਂ ਖਹਿੜਾ ਛੁੱਟਿਆ ਹੈ ਗੰਦੀ ਬਿਮਾਰੀ ਹੈ ਸ਼ੁਕਰ ਅਦਾ ਕਰਨਾ ਕਹਿੰਦੇ ਤੁਹਾਡਾ ਖਹਿੜਾ ਛੁੱਟਿਆ ਗੰਦੀ ਬਿਮਾਰੀ ਤੋਂ ਦਾਸ ਜਦ ਵਿਦੋਸੇ ਆਇਆ ਸੀ ਵਿਦੇਸ਼ੇ ਆਇਆ ਸੀ ਉਦੋਂ ਹਰਮ ਰੇਡੀਓ ਤੇ ਰਾਲਾ ਪਾਇਆ ਹੋਇਆ ਸੀ ਇਹ ਸਭ ਵੀ ਇਹ ਸਭ ਕਲਾ ਹੈ ਤੰਦਰੁਸਤ ਰਹੋ ਤੇ ਬਾਕੀ ਗੱਲ ਤੁਹਾਡੀ ਠੀਕ ਹੈ ਬਚ ਕੇ ਰਹਿਣਾ ਚਾਹੀਦਾ ਕੱਲ ਅਸੀਂ ਚੰਗੀ ਗੱਲਬਾਤ ਨਗਿੰਦਰ ਸਿੰਘ ਜੀ ਕੀਤੀ ਬਈ ਕੋਰੋਨਾ ਜਿਹੜੀ ਬਿਮਾਰੀ ਆ ਇਹ ਤੋਂ ਬਚਣਾ ਬਚਾ ਹੀ ਇਲਾਜ ਆ ਡਾਕਟਰਾਂ ਦੇ ਕੋਲ ਨਾ ਜਾਓ ਕਿਉਂਕਿ ਉਹਨਾਂ ਨੇ ਫਿਰ ਫੁੰਡ ਲੈਣਾ ਬੰਦਾ ਤੇ ਫਿਰ ਉਹਨਾਂ ਨੇ ਜੇ ਪਹਿਲੀ ਗੱਲ ਉਹਨਾਂ ਨੇ ਛੇਤੀ ਆਉਣ ਦੇਣਾ ਹੀ ਨਹੀਂ ਆਉਣ ਦੇਤਾ ਤੇ ਜੇ ਉਹ ਜੋ ਸਭ ਕੁਛ ਉਹਨਾਂ ਨੇ ਆਪਣੇ ਕੋਲ ਲੈ ਜਾਣਾ ਛੱਡਣਾ ਹੀ ਕੱਖ ਨਹੀਂ ਪਹਿਲੀ ਗੱਲ ਉਹ ਜਿੰਦਾ ਆ ਜਾਵੇ ਤਾਂ ਵੀ ਬੜੀ ਮਿਹਰਬਾਨੀ ਹੈ ਤੇ ਜੇ ਜਿੰਦਾ ਆ ਗਿਆ ਤੇ ਉਹ 8-10 ਸਾਲ ਤੇ ਵਿਚਾਰਾ ਉਹਦਾ ਲੈਣੇ ਦੇਣੇ ਨਹੀਂ ਮੁੱਕਣੇ ਜਿੰਨਾ ਪੈਸਾ ਲਾ ਲੈਂਦੇ ਨੇ ਬਾਕੀ ਤੇ ਸਰਦਾਰ ਛੋਟੂ ਨੂੰ ਪਿਆਰ ਆ ਜੀ ਜੀ ਥੈਂਕ ਯੂ ਨਗਿੰਦਰ ਭਾਜੀ ਇੰਨਾ ਪਿਆਰ ਸਤਿਕਾਰ ਦੇਣ ਦੇ ਲਈ ਬਹੁਤ ਸ਼ੁਕਰੀਆ ਜੀ ਤੇ ਬਾਕੀ ਕਹਿੰਦੇ ਆ ਵੀ ਹੋ ਸਕਿਆ ਤੇ ਮਨਦੀਪ ਢਿੱਲੋਂ ਫੋਨ ਕਾਲ ਭੇਜਾਂ ਕਿਉਂਕਿ ਹੁਣ ਸ਼ਹਿਰ ਬਦਲੀ ਹੋ ਗਿਆ 2-4 ਦਿਨ ਲੱਗ ਸਕਦੇ ਆ ਸਭ ਤੰਦਰੁਸਤ ਰਹੋ ਮੌਜਾਂ ਮਾਣੋ ਦੁਨੀਆਂ ਦੀ ਪਰਵਾਹ ਨਾ ਕਰੋ ਕਿ ਬਾਏ ਹੋ ਜਾਂਦੇ ਵੀ ਮੈਂ ਸੋਚਿਆ ਖਰੇ ਕਹਿੰਦੇ ਟੈਲੀਫੋਨ ਭੇਜਾਂ ਜੇ ਤੁਹਾਡਾ ਖਰਾਬ ਹੋ ਗਿਆ ਉਹ ਕਹਿੰਦੇ ਵੀ ਟੈਲੀਫੋਨ ਹਲੇ ਨਾ ਕਰਾਂਗੇ ਤੇ ਹਲੇ 2-4 ਦਿਨ ਹੈਟ ਹੁੰਦਿਆਂ ਨੂੰ ਹੋ ਜਾਣੇ ਆ ਚਲੋ ਕੋਈ ਨੀ ਜੀ ਇਹ ਮੁਸਾਫ਼ਰ ਆ ਜ਼ਿੰਦਗੀ ਤੇ ਮੁਸਾਫ਼ਰਖਾਨਾ ਕਦੇ ਕਿਤੇ 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 ਪ੍ਰਦੇਸ਼ਾਂ ਦੇ ਵਿੱਚ ਜਿੱਥੇ ਕੋਈ ਚੰਗੀ ਜਗ੍ਹਾ ਮਿਲੇ ਤੇ ਬੰਦਾ ਉਧਰ ਨੂੰ ਫਿਰ ਚਲੇ ਜਾਂਦਾ ਜਿੱਥੇ ਕੋਈ ਵਧੀਆ ਹੋਵੇ ਪੈਸਾ ਘੱਟ ਹੋਵੇ ਇਹ ਆ ਭਾਈ ਉੱਥੇ ਤੇ ਟਾਈਮ ਪਾਸ ਸੋਹਣਾ ਹੋ ਜਾਵੇ ਇਹ ਚੰਗੀ ਗੱਲ ਆ ਕਹਿੰਦੇ ਜੇ ਗੁਰਬਾਣੀ ਦੇ ਅੱਖਰ ਦਾ ਵੀ ਸਤਿਕਾਰ ਕਰੋਗੇ ਪਿਆਰੇ ਉਹ ਦਿਨ ਦੂਰ ਨਹੀਂ ਹੋ ਸਕਦੇ ਜਦੋਂ ਦੁਨੀਆਂ ਸਤਿਕਾਰ ਤੁਹਾਡਾ ਕਰੇਗੀ ਤੁਹਾਡੀ ਸੱਚਖੰਡ ਵਿੱਚ ਵੀ ਥਾਂ ਬਣ ਜਾਵੇਗੀ ਜਿੱਥੇ ਜਨਮ ਮਰਨ ਤੋਂ ਛੁਟਕਾਰਾ ਮਿਲ ਸਕਦਾ ਨਾਲ ਹੀ ਫਿਰ ਤੁਸੀਂ ਵਾਹਿਗੁਰੂ ਜ਼ਰੂਰ ਆਖਦੇ ਵਾਹਿਗੁਰੂ ਜੀ ਤੇ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਤੇ ਇੱਧਰ ਬਹੁਤ ਬਹੁਤ ਸ਼ੁਕਰੀਆ ਨਗਿੰਦਰ ਹੋਰਾਂ ਦਾ ਜਿਹੜੇ ਸਾਨੂੰ ਇੰਨੀ ਦੂਰੋਂ ਸਾਨੂੰ ਸੁਨੇਹਾ ਭੇਜਦੇ ਨਗਿੰਦਰ ਸਿੰਘ ਜੀ ਤਾਂ ਰੋਜ਼ਾਨਾ ਤੁਹਾਡੇ ਲਾਲ ਚੰਦ ਯਮਲਾ ਜੱਟ ਅਸੀਂ ਲਾ ਦੇਣੇ ਤੁਸੀਂ ਪਾਡਕਾਸਟ ਤੇ ਸੁਣਦੇ ਹੋਵੋਗੇ ਲੈ ਟੀਟੇ ਲਾਲ ਚੰਦ ਯਮਲਾ ਜੱਟ ਲਾ ਦੇਣ ਨਗਿੰਦਰ ਸਿੰਘ ਹੋਰਾਂ ਦਾ
ਦਰਜ ਬਿਨਾ ਨਹੀਂ ਰਿਸ਼ਤੇ ਠੇਕੇਦਾਰੀ ਨਹੀਂ ਕੋਈ ਕੋਟ ਕਬੀਲਾ ਅਣਖ ਜਿਹਦੇ ਵਿੱਚ ਰਹੀ ਕਣੀ ਨਹੀਂ ਬਣਿਆ ਫਿਰੇ ਰੰਗੀਲਾ ਬਿਨਾਂ ਗਰਜ ਤੋਂ ਝੂਠੀ ਤੋਂ ਮਤ ਕੌਣ ਕਿਸੇ ਦੀ ਤੋ ਚਿੱਟਾ ਹੋ ਗਿਆ ਲੋ ਭਰਾਵੋ ਚਿੱਟਾ ਹੋ ਗਿਆ ਲੋ ਦੇਵਤਿਆਂ ਤੋਂ ਦੈਂਤ ਬਣੇ ਤੇ ਦੈਂਤੋਂ ਜਿੰਨ ਜਨਾਤ ਬੰਦੇ ਸੀ ਜੋ ਬਣੇ ਦਰਿੰਦੇ ਨਾਰੀ ਬਣੀ ਅਬਾ ਭਲਾ ਕਿਸੇ ਦਾ ਲੱਖ ਕਰੋ ਚਾਹੇ ਉਹੀ ਖਾਨ ਨੂੰ ਪਊ ਚਿੱਟਾ ਹੋ ਗਿਆ ਲੋ ਏ ਵੀਰੋ ਚਿੱਟਾ ਹੋ ਗਿਆ ਲੋ ਹੋ ਖੁਦਾ ਦਾ ਕੋਈ ਨਹੀਂ ਕਰਦਾ ਹਰ ਕੋਈ ਮਨ ਦਾ ਕਾਲਾ ਬਿਨਾ ਵਜ੍ਹਾ ਤੋਂ ਬਣਿਆ ਫਿਰਦਾ ਰਾਣੀ ਖਾਂਦਾ ਸਾਰਾ ਇੱਕ ਦੂਜੇ ਤੋਂ ਕੋਈ ਨਹੀਂ ਡਰਦਾ ਕੌਣ ਕਿਸੇ ਨੂੰ ਕਹੂ ਚਿੱਟਾ ਹੋ ਗਿਆ ਲੋ ਏ ਵੀਰੋ ਚਿੱਟਾ ਹੋ ਗਿਆ ਲੋ ਇਹੋ ਹਾਲ ਰਿਹਾ ਜੇ ਅੱਗੋ ਹੋ ਜੋ ਮੁਸ਼ਕਲ ਜੀਣਾ ਅੰਮ੍ਰਿਤ ਦੀ ਥਾਂ ਹਰ ਬੰਦੇ ਨੂੰ ਲੈਰ ਪਵੇਗਾ ਪੀਣਾ ਸੋਚਾਂ ਦੇ ਵਿੱਚ ਵਕਤ ਬੀਤ ਜੋ ਨੀਂਦ ਕਦੀ ਨਾ ਪਊ ਚਿੱਟਾ ਹੋ ਗਿਆ ਲੋ ਏ ਵੀਰੋ ਚਿੱਟਾ ਹੋ ਗਿਆ ਲੋ ਅੱਜ ਕੱਲ ਦੇ ਹੀਰਾਂ ਤੇ ਰਾਂਝੇ ਫਿਰਦੇ ਨੇ ਹਲਕਾਏ ਵੰਨ ਪਵੰਨੇ ਫੈਸ਼ਨ ਤੱਕ ਕੇ ਕਿਉਂ ਨਾ ਜੀ ਲਲਚਾਏ ਗੁੰਡਾ ਗਰਦੀ ਤੇ ਬਦਕਾਰੀ ਲਾਲਾ ਸੁੱਟੇ ਆਉ ਚਿੱਟਾ ਹੋ ਗਿਆ ਲੋ ਏ ਵੀਰੋ ਚਿੱਟਾ ਹੋ ਗਿਆ ਲੋ ਅੱਜ ਦਿਆ ਨੂੰ ਬੁੱਤਰ ਬਣ ਗਏ ਦੇਵਤਿਆਂ ਦੇ ਜਾਏ ਅਕਲ ਛੁਰੀ ਨਾਲ ਵੱਡ ਵੱਡ ਖਾਂਦੇ ਵੇਖੇ ਮਾਸ ਪਰਾਏ ਨਹੀਂ ਰਿਆਇਤ ਵਾਰ ਕਿਸੇ ਤੇ ਕੌਣ ਕਿਸੇ ਕੋਲ ਬਹੁ ਚਿੱਟਾ ਹੋ ਗਿਆ ਲੋ ਏ ਵੀਰੋ ਚਿੱਟਾ ਹੋ ਗਿਆ ਲੋ ਚਿੱਟਾ ਹੋ ਗਿਆ ਲੋ ਏ ਵੀਰੋ ਚਿੱਟਾ ਹੋ ਗਿਆ ਲੋ
ਆਹਾ ਹਾ ਚਿੱਟਾ ਹੋ ਗਿਆ ਲਓ ਵੀਰੋ ਚਿੱਟਾ ਹੋ ਗਿਆ ਲਓ ਇਹ ਜਿਹੜਾ ਲਾਲ ਜਾਨੀ ਗੱਲ ਕੀਤੀ ਆ ਇਹ ਇਨ ਬਿਨ ਜਿਹੜੀ ਆ ਤੂੰ ਕਵੇ ਨਾ ਤਾਇਆ ਵੀ ਇਹ ਗੱਪ ਗਪੌੜਾਂ ਹੋਣਗੀਆਂ ਅੱਜ ਦੇ ਸਮੇਂ ਦੇ ਵਿੱਚ ਵੀ ਇਹ ਲਾਗੂ ਹੋਣਗੀਆਂ ਤੇ ਜਦੋਂ ਲਾਲ ਚੰਦ ਜਮਣੇ ਜਾਨੇ ਗਾਇਆ ਹੋਊਗਾ ਤੂੰ ਲਾਲਾ ਸਭ ਉਦੋਂ ਕੀ ਜਮਾਨਾ ਹੋਊ ਉਦੋਂ ਤਾਂ ਤਾਜ ਹੀ ਕਹਿੰਦੇ ਨੇ ਵਧੀਆ ਤੁਸੀਂ ਕਹਿੰਦੇ ਹੁੰਦੇ ਆ ਸੀ ਕਿ ਜਮਾਨਾ ਜਿਹੜਾ ਉਦੋਂ ਸਾਡੇ ਸਮੇਂ ਦੇ ਵਿੱਚ ਠੀਕ ਸੀ ਉਹ ਠੀਕ ਤੇ ਹੈਗਾ ਸੀਗਾ ਵਾਹਵਾ ਜੀ ਸੀ ਬਹੁਤਾ ਜ਼ਿਆਦਾ ਠੀਕ ਤੇ ਸਹੀ ਨਹੀਂ ਹਾਂ ਇੰਨਾ ਕੁ ਜ਼ਰੂਰ ਆ ਵੀ ਜਮਾਨੇ ਜਿਹੜੇ ਆ ਪਹਿਲਾਂ ਸਾਨੂੰ ਮਾੜੇ ਹੀ ਲੱਗਦੇ ਆ ਮਗਰੋਂ ਪਤਾ ਲੱਗਦਾ ਜਮਾਨਾ ਕੋਈ ਇੰਨਾ ਵੀ ਮਾੜਾ ਨਹੀਂ ਅੱਛਾ ਬੀਤ ਜਾਣ ਤੋਂ ਬਾਅਦ ਕਿਸੇ ਦਾ ਪਤਾ ਲੱਗਦਾ ਵੀ ਅਹਿਮੀਅਤ ਇਹਦੀ ਕੀ ਆ ਕੀ ਇਹਦੀ ਵਿਸ਼ੇਸ਼ਤਾ ਤੇ ਕੀ ਇਹਦਾ ਨੁਕਸਾਨ ਆ ਕੀ ਇਹਦਾ ਫਾਇਦਾ ਜਦੋਂ ਸਾਡੇ ਕੋਲ ਹੁੰਦਾ ਭਾਵੇਂ ਜਮਾਨਾ ਭਾਵੇਂ ਇਨਸਾਨ ਆ ਭਾਵੇਂ ਨੌਕਰੀ ਆ ਭਾਵੇਂ ਪੇਸ਼ਾ ਭਾਵੇਂ ਕੁਛ ਵੀ ਆ ਮੱਖੀ ਫੜ ਹੋਏ ਕਿੱਥੋਂ ਆ ਗਈ ਫਰੈਂਡੀ ਮਾਰੀ ਉਦੋਂ ਫਿਰ ਸਾਡੇ ਕੋਲ ਨਾ ਇਹ ਨੀ ਪਤਾ ਲੱਗਦਾ ਵੀ ਇਹ ਇਹਦੀ ਅਹਿਮੀਅਤ
ਜੀ
ਜਦੋਂ ਨੌਕਰੀ ਪੇਸ਼ਾ ਇਨਸਾਨ ਸਮਾਂ ਜਾਂ ਯੁੱਗ ਜਾਂ ਜੀਵਨ ਹੀ ਬੀਤ ਜਾਂਦਾ ਫੇਰ ਪਤਾ ਲੱਗਦਾ ਵੀ ਉਹ ਸਮਾਂ ਸਹੀ ਸੀ ਉਹਨਾਂ ਸਮੇਂ ਦੇ ਵਿੱਚ ਤਾਂ ਸਭ ਚੀਜ਼ ਸਾਨੂੰ ਬੁਰੀ ਲੱਗਦੀ ਆ ਬੰਦੇ ਦਾ ਸੁਭਾਅ ਹੀ ਇਹ ਆ ਕਿ ਬਰਿਆਈ ਲੱਭੀ ਗਈ ਹਰ ਚੀਜ਼ ਬੁੱਲੇ ਸ਼ਾਹ ਨੇ ਕਿਹਾ ਵਾਂਗ ਮੁਰਗੀਆਂ ਦੇ ਕੂੜਾ ਤੂੰ ਫੋਲਦਾ ਏ ਤੂੰ ਤਾਂ ਮੁਰਗੀਆਂ ਦੇ ਵਾਂਗ ਜਾਂ ਕੁਕੜੀਆਂ ਦੇ ਵਾਂਗ ਗੰਦ ਫਰੋਲਣ ਲਿਆ ਕੁਕੜੀਆਂ ਵੀ ਤੈਨੂੰ ਸਿਆਣੀਆਂ ਗੰਦ ਫਰੋਲ ਫਰੋਲ ਕੇ ਤੇ ਆਪਣੇ ਖਾਣ ਦੀਆਂ ਚੀੜੀਆਂ ਲੱਭਦੀਆਂ ਰਹਿੰਦੀਆਂ ਜੀ ਕਿਉਂ ਤੂੰ ਤੇ ਓਦਾਂ ਹੀ ਕੂੜਾ ਖਿਲਾਰੀ ਤੁਰਿਆ ਉਹਨਾਂ ਦੇ ਤੱਕਾ ਵੀ ਕਿਸੇ ਦੀ ਬਰਿਆਈ ਨੂੰ ਲੱਭੀ ਜਾਣਾ ਉਹ ਕੂੜਾ ਫਰੋਲਣ ਵਾਲੀ ਗੱਲ ਹੋ ਜਾਂਦੀ ਇਹ ਤਾਂ ਅੱਜ ਹੈ ਹੀ ਆ ਫਿਰ ਤੇ ਲਾਲ ਚੰਦ ਜਮਲੇ ਯਾਰ ਨੇ ਸਹੀ ਨੀ ਗਾ ਫੜਾ ਮੂੰਹ ਤੇ ਜਿਹੜੀ ਸੱਟ ਗੋਲ ਗਾਈ ਆ ਇਹ ਹੈ ਹੀ ਇਹਦਾ ਚਿੱਟਾ ਹੀ ਹੋ ਗਿਆ ਲੋਕਾਂ ਨੂੰ ਤੇ ਲਓ ਜੀ ਤਾਜੀ ਜਸਪਾਲ ਸਿੰਘ ਨੰਡਾ ਸਾਹਿਬ ਅੱਜ ਪ੍ਰੋਗਰਾਮ ਦੇ ਵਿਚ ਫਿਰ ਆਪਣੇ ਨਾਲ ਜੁੜੇ ਨੇ ਤੇ ਕੋਈ ਉਹਨਾਂ ਨੂੰ ਜੁੜ ਨੀ ਸਕਦੇ ਜੁੜਨਾ ਜੁੜਨੇ ਦਾ ਮਨ ਕੀਤੇ ਆ ਗਿਆ ਨੰਡਾ ਸਾਹਿਬ ਉਹ ਸ਼ਤਰੂ ਦਾ ਮੁੰਡਾ ਭਰਾਵਾ ਬਿਜਲੀ ਦਾ ਜੁੜ ਗਿਆ ਉਥੇ ਚਿਮੜ ਗਿਆ ਚਿਹਰਾ ਤੇ ਖਤੇ ਉਥੇ ਦੂਸਰੇ ਤੈਨੂੰ ਪਤਾ ਹੀ ਆ ਵੀ ਛਟਾਲਾ ਛਾੜਾ ਹੈ ਬਹੁਤ ਮਲਿਆ ਅਸੀਂ ਦੇਵਾ ਹੀ ਦੇ ਕੇ ਤਕਾ ਦੇ ਪਾਤੀ ਖਾਦ ਯੂਰੀਆ ਯੂਰੀਆ ਤੇ ਅਸੀਂ ਖਾਦ ਆ ਵੱਡੇ ਹੋਏ ਪੱਠੇ ਵੀ ਵਧੀ ਜਾਂਦੇ ਕਿ ਸੱਚ ਪੁੱਛਣੇ ਕਿਆ ਉਹ ਮੱਖੀ ਜੀ ਨੀ ਆ ਕੇ ਮੈਂ ਕਦੇ ਮੈਨੂੰ ਪੱਛੀ ਲੱਗੀ ਤੇ ਅੱਛਾ ਉਹ ਉਥੇ ਭਰਾਵਾ ਕਿਤੇ ਖੇਡਦਾ ਖੂਰਦਾ ਇਧਰ ਉਧਰ ਹੁੰਦਾ ਤੇ ਉਹ ਕਦੇ ਤਾਰ ਜਿਹੜੀ ਟੁੱਟੀ ਸੀ ਹਨੇਰੀ ਆਈ ਆ
ਜੀ
ਉਹਨੇ ਕਦੇ ਤਾਰ ਚ ਪੈਰ ਰੱਖਦਾ
ਜੀ
ਹੁਣ ਬਿਜਲੀ ਤੈਨੂੰ ਪਤਾ ਕਿਸੇ ਦੀ ਸਕੀ ਤੇ ਹੈ ਨੀ ਜਿਹੜਾ ਆਉਂਦਾ ਉਹਨੂੰ ਫੜ ਲੈਂਦੀ ਜਿਹੜਾ ਆਉਂਦਾ ਉਹਨੂੰ ਫੜ ਲੈਂਦੀ ਬਿਜਲੀ ਬੜੀ ਭੈੜੀ ਜੀ ਯਾਰ ਉਹਨਾਂ ਕਦੇ ਪੈਰ ਰੱਖਦਾ ਜੰਗਲ ਬਣ ਗਿਆ ਹੋਊਗਾ ਬਣ ਜੇ ਡੰਗੇ ਆ ਉਹਨ ਪੈਰ ਰੱਖਦਾ ਗਏ ਭਰਾ ਪੁੱਛਣਾ ਛਟਾਲੇ ਜੰਗਲ ਬਣੀ ਮੈਂ ਉਹਦੇ ਕਿਤੇ ਪੈਰ ਰੱਖ ਦਿੱਤਾ ਤੇ ਬਿਜਲੀ ਨੇ ਉਹਨੂੰ ਫੜ ਲਿਆ ਭਰਾਵਾ ਉਹਨੂੰ ਦੋ ਚਾਰ ਰੋਲਾ ਰੂਲਾ ਪਾਇਆ ਸੁਣੇ ਕਿਸੇ ਸ਼ਤਰੂ ਨੂੰ ਪਤਾ ਲੱਗ ਗਿਆ ਸ਼ਤਰੂ ਨੂੰ ਤੇ ਆਪ ਬਿਜਲੀ ਚਿੰਬੜੀ ਸੀ ਜਦੋਂ ਤੁਹਾਡਾ ਤਾਇਆ ਜੀ ਉਹ ਲਾਉਂਦਿਆ ਸੀ ਫਿਊਜ਼ ਪਤਾ ਨੀ ਸ਼ਤਰੂ ਦੀ ਬਿਜਲੀ ਸ਼ਤਰੂ ਹੀ ਲੱਗਦਾ ਉਹ ਚਿੰਬੜਿਆ ਤੇ ਕਹਿੰਦਾ ਵੀ ਤਾਇਆ ਮੈਂ ਭੱਜ ਕੇ ਕਹਿੰਦਾ ਮੁੰਡੇ ਨੂੰ ਫੜਨ ਪਿਆ ਚਿੰਬੜੇ ਨੂੰ ਹਾਂ ਕਹਿੰਦਾ ਮੈਂ ਵੀ ਨਾਲ ਹੀ ਚਿੰਬੜ ਕੇ ਲਿਆ ਮਾਰਿਆ ਮੈਨੂੰ ਚੜ ਕੇ ਚੱਕ ਕੇ ਮਾਰਿਆ ਕਹਿੰਦਾ ਮੈਂ ਨੀ ਚਿੰਬੜਿਆ ਮੈਂ ਤੂੰ ਇੱਕ ਵਾਰ ਚਿੰਬੜ ਸਾਡਿਆ ਕਹਿੰਦੀ ਹੁਣ ਵੀ ਤੇਰਾ ਵਿੱਚੋਂ ਰਹਿ ਗਈ ਆ ਜਿਹੜਾ ਹੁਣ ਮੈਂ ਦੁਬਾਰਾ ਰੱਖਾਂ ਉਹ ਚੱਕ ਕੇ ਮਾਰਿਆ ਕਹਿੰਦਾ ਮੇਰੇ ਦਿਮਾਗ ਨੂੰ ਵਜੇ ਵੀ ਮੈਂ ਬਿਜਲੀ ਦਾ ਨਾ ਸੋਚ ਕਰਦਾ
ਜੀ
ਸਪੀਟਿੰਗ ਹੋ ਤੁਰਿਆ ਜੇ ਮੈਂ ਤਾਂ ਦੋ ਵੀ ਰੋਕ ਜਾਣਾ ਤੂੰ ਚੜਾਈ ਕਰ ਦੇਣੀ ਸੀ ਉਹ ਭੱਜ ਕੇ ਜਾ ਕੇ ਬਿਜਲੀ ਦਾ ਸੋਚ ਛੱਡ ਲਿਆ ਤੇ ਮੁੰਡੇ ਦੀ ਜਾਨ ਬਚੀ
ਜੀ
ਲੱਤਾਂ ਉਹਦੀਆਂ ਵਿਚਾਰੇ ਦੀਆਂ ਵਾਹ ਵਾਹ ਛਿਲੀਆਂ ਛੁਲੀਆਂ ਗਈਆਂ ਇਹ ਬਿਜਲੀ ਨੇ ਬਿਜਲੀ ਨਾਲ ਛਿਲੀਆਂ ਗਈਆਂ ਹੋਰ ਕਹਿਣਾ ਆਕੜ ਗਈਆਂ ਲੱਤਾਂ ਤੇ ਭੱਜ ਕੇ ਮੈਂ ਕਿਹਾ ਟੀਕਾ ਲਵਾਓ ਟੀਕਾ ਲਵਾਓ ਟੀਕਾ ਲਵਾ ਦੋ ਟੀਕਾ ਲਵਾ ਕੇ ਕਹਿੰਦਾ ਲੱਗੜੇ ਡਾਕਟਰ ਤੇ ਉੱਥੇ ਭਰਾਵਾ ਜਾ ਕੇ ਤੇ ਫੇਰ ਕਿਤੇ ਉਹ ਮਤਲਬ ਸੋਫਟ ਜੀ ਦੇ ਵਿੱਚ ਆਇਆ ਤੇ ਉਹ ਬੜਾ ਮੈਨੂੰ ਲੱਗਾ ਬਈ ਸ਼ੂਗਰ ਦੇਖ ਲਾ ਬਚਾਉਣ ਵਾਲਾ ਰੱਬ ਆ ਜਦੋਂ ਰੱਬ ਬਚਾਉਣ ਤੇ ਆ ਗਿਆ ਤੇ ਫਿਰ ਵੀ ਕਿਸੇ ਨੂੰ ਮਾਰ ਨੀ ਸਕਦਾ ਜਦੋਂ ਰੱਬ ਹੀ ਮਾਰਨ ਤੇ ਆ ਗਿਆ ਤੇ ਉਹਨੂੰ ਕੋਈ ਬਚਾਉਣ ਵਾਲਾ ਮਾਈ ਦਾ ਲਾ ਜਮਿਆ
ਜੀ ਤੇ ਲਓ ਜੀ ਜੁੜੇ ਨੇ ਜੁੜੇ ਫਿਰ ਰਹਿੰਦੀ ਕਹਿਣ
ਹਾਂ ਆਏ ਨੇ ਆਏ ਨੇ ਜਸਪਾਲ ਸਿੰਘ ਨੰਡਾ ਸਾਹਿਬ ਕਹਿੰਦੇ ਨੇ ਜੀ ਰਾਜ ਬਰਾੜ ਤੇ ਨੀਤਾ ਸਮਾਣਾ ਦਾ ਗੀਤ ਸਾਨੂੰ ਸੁਣਾ ਦਿਓ ਜੀ ਕਹਿੰਦਾ ਅੱਛਾ ਠੀਕ ਹੈ ਦੇਸੀ ਪੌਪ ਦੇ ਵਿੱਚੋਂ ਇਹੀ ਪੌਪ ਦੇਸੀ ਪੌਪ ਸੁਣਾ ਦਿੰਦੇ ਆ ਤੇ ਜ਼ਰੂਰ ਸੁਣਾਵਾਂਗੇ ਜੀ ਭਾਜੀ ਬਹੁਤ ਬਹੁਤ ਸ਼ੁਕਰੀਆ ਜੀ ਜਸਪਾਲ ਭਾਜੀ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਸਾਨੂੰ ਸਮਾਂ ਕੱਢ ਕੇ ਸੁਨੇਹਾ ਭੇਜਿਆ ਇੱਧਰ ਢਾਡੀ ਲਖਵੀਰ ਸਿੰਘ ਖੰਗੂਰਾ ਸਾਹਿਬ ਸਾਡੇ ਨਾਲ ਜੁੜੇ ਨੇ ਕਹਿੰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਬਲੇ ਲਖਵਿੰਦਰ ਸਾਹੂ ਜੀ ਲਖਵੀਰ ਨੇ ਲਖਵਿੰਦਰ ਸਾਹੂ ਲਖਵਿੰਦਰ ਸਿੰਘ ਜੀ ਬਹੁਤ ਬਹੁਤ ਜੀ ਆਇਆਂ ਨੂੰ ਹੋਰ ਸੁਣਾਓ ਕਿੱਦਾਂ ਸਿੱਧਾ ਔਰ ਬੜੇ ਚਿਰਾਂ ਬਾਅਦ ਕਿਤੇ ਦਰਸ਼ਨ ਦਿੱਤੇ ਆ ਜਾਂ ਤੇ ਫਿਰ ਅਸੀਂ ਜਦੋਂ ਨੀ ਆਏ ਤੁਸੀਂ ਹੁਣ ਹੋਣੇ ਨਾ ਹਰਿਆ ਆਉਣਾ ਵੀ ਆ ਕਿ ਨਹੀਂ ਜਾਂ ਸੋਚਿਆ ਹੁਣ ਅਗਲੇ ਪਾਰ ਹੀ ਪਹੁੰਚ ਗਿਆ ਲਖਵੀਰ ਸਿੰਘ ਜੀ ਤਾਇਆ ਜੀ ਆਏ ਨੇ ਭਾਜੀ ਲਖਵਿੰਦਰ ਸਿੰਘ ਦੇ ਰਾਲਾ ਲਖਵੀਰ ਭਾਜੀ ਵੀ ਆਏ ਨੇ ਕਹਿੰਦੇ ਜੀ ਸਤਿ ਸ੍ਰੀ ਅਕਾਲ ਤਾਇਆ ਜੀ ਮਨਦੀਪ ਢਿੱਲੋਂ ਤਾਂ ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਭਾਰਤ ਸ੍ਰੀ ਅਕਾਲ ਲੱਖ ਵੀ ਲੱਖ ਬਹੁਤ ਮੈਂ ਨੀ ਰੱਖਦਾ ਕੋਈ ਲੱਖ ਐਵੇਂ ਕਦੇ ਤੇ ਕਹਿੰਦੇ ਲੱਖ ਦਾ ਆਉਂਦਾ ਕੀ ਆ ਕੋਈ ਉਹ ਲੱਖ ਹੋਰ ਆ ਇਹ ਲੱਖ ਹੋਰ ਆ ਲੱਖ ਲੱਖ ਜੀ ਫਰਕ ਆ ਬਹੁਤਾ ਏਦਾਂ ਕਿੱਦਾਂ ਫਰਕ ਆ ਜਿਵੇਂ ਚਿੰਬੜ ਨੀ ਚਿੰਬੜਾਉਣ ਦੇ ਵਿੱਚ ਆ ਜੁੜ ਜਾਣਾ ਜੁੜਨਾ ਹੁੰਦਾ ਜੇ ਕਿਤੇ ਮਤਲਬ ਬੰਦਾ ਬੰਦੇ ਨਾਲ ਜੁੜ ਜਾਂਦਾ ਇੰਨੇ ਤਾਰਾਂ ਜੁੜ ਜਾਂਦੀਆਂ ਜੁੜ ਜਾਣਾ ਬਿਜਲੀ ਨਾਲ ਜੁੜ ਜਾਣਾ ਜਾਂ ਇੱਕ ਰੱਬ ਨਾਲ ਲੇਵ ਜੁੜ ਜਾਣੀ ਸ਼ਬਦਾਂ ਦੇ ਮਤਲਬ ਹੁੰਦੇ ਇਹਦੇ ਹਰ ਥਾਂ ਦੇ ਲਹਿਦਾ ਲਹਿਦਾ ਮਤਲਬ ਹੁੰਦੇ ਇੱਕ ਹੁੰਦੀ ਵੇਲ ਰੋਟੀ ਵੇਲ ਰਿਹਾ ਹੈ ਇੱਕ ਹੁੰਦੀ ਵੇਲ ਕੱਦੂ ਦੀ ਵੇਲ ਹਮਾਦੀ ਤੋੜ ਕੇ ਲੈ ਗਿਆ ਕੋਈ
ਇੱਕ ਹੁੰਦੀ ਵੇਲ, ਵੇਲ ਮੱਛੀ, ਇੱਕ ਹੁੰਦੀ ਰੇਲ, ਰੇਲ ਰੇਲ ਗਾੜੀ
ਗਾਣਾ ਲਾ ਦਿਓ ਕਹਿੰਦੇ ਪਾਲੀ
ਘੁਬਣਾ ਹੋ ਗਈ ਪਾਲੀਏ, ਮੈਨੂੰ ਰਹਿ ਗਈ ਘੁਬਣਾ ਹੋ ਗਈ ਪਾਲੀਏ, ਉਹ ਪੜਨੋ ਹਟਾਲੀ ਪਾਲੀ ਨੂੰ, ਪਾਲੀ ਹੁਣ ਤੇਰੀ ਨੀ ਪੜਨੋ ਹਟਾਲੀ ਮਾਪਿਆ, ਮਾਪਿਆ ਮੈਨੂੰ ਪੜਨੋ ਹਟਾਲੀ, ਜਿਨ੍ਹਾਂ ਨੇ ਲਾ ਲਿਆ ਹੋਰ ਪਹਾੜੀ ਰਾਹ ਲਾ ਲਿਆ ਕਹਿੰਦੇ ਅਗਲਾ ਫਿਰ ਬਣਾਉਂਦਾ ਵੀ ਨਿਆਣੇ ਨੂੰ ਗਾਉਂਦਾ ਯਾਰ ਜਦੋਂ ਜਾ ਕੇ ਸਿੰਘ ਟਕੇ ਗਾਣੇ ਤੇ ਨਿਆਣੇ ਮਾਂ ਪਿਓ ਕਿਹੜਾ ਨਿਆਣੇ ਆ ਪਤਾ ਵੀ ਜਦੋਂ ਨਿਆਣਾ ਵਿਗੜ ਜਾਏ ਤੇ ਦੁੱਧ ਫੁੱਟ ਜਾ ਦੁੱਧ ਉਬਲਦੇ ਤੇ ਨਿਆਣੇ ਦੇ ਵਿਗੜੇ ਤਾਂ ਪਤਾ ਨੀ ਲੱਗਣਾ ਕਦੋਂ ਦੀ ਜੇ ਨਿਗਾਹ ਰੱਖੀਏ ਤੇ ਦੁੱਧ ਉਬਲ ਤੋਂ ਪਹਿਲਾਂ ਪਹਿਲਾਂ ਪਾਣੀ ਦੇ ਛਿੱਟਾ ਮਾਰ ਕੇ ਥੱਲੇ ਬਹਾ ਕੇ ਤਾਂ ਮਨ ਕਰਦੀ ਅਜੇ ਨਿਆਣਾ ਵਿਗੜ ਜਾਏ ਸਮੇਂ ਸਿਰ ਉਹਦੀ ਰੋਕਥਾਮ ਕਰ ਲਈਏ ਤੇ ਨਿਆਣਾ ਬਜ ਰਹੀ ਕਰ ਲਈਏ ਤੇ ਦੇਖਿਆ ਨਾ ਹੀ ਆਵੇ ਤੇ ਫਿਰ ਬੜਾ ਨੁਕਸਾਨ ਹੋਣਾ ਹੈ।
ਪ੍ਰੇਮ ਕੁਮਾਰ ਇਟਲੀ ਵਾਲੇ ਕਹਿੰਦੇ ਸਤਿ ਸ੍ਰੀ ਅਕਾਲ ਤਾਇਆ ਜੀ, ਅੱਜ ਫਿਰ ਲੇਟ ਹੋ ਗਿਆ।
ਉਹਨੇ ਲੇਟ ਮਾਂ ਫਿਰ ਲੇਟ ਹੋ ਗਿਆ,
ਹੋਏ ਤਾਇਆ ਜੀ ਇੱਧਰ ਤੇ ਲੋਕ
ਉਹ ਲੇਟ ਨਹੀਂ ਕਹਿੰਦੇ, ਇਹਨੂੰ ਕਹਿੰਦੇ ਸਹੀ ਟਾਈਮ ਤੇ ਆ ਜਾਏ ਨਾ।
ਬਾਕੀ ਇੱਕ ਕਹਿੰਦੇ ਜੀ ਆਈ ਇੱਕ ਭਜਨ ਸੁਣਾ ਦਿਓ, ਸ਼ਾਇਦ ਤੁਹਾਨੂੰ ਵੀ ਪਸੰਦ ਆਊਗਾ। ਨਾਮੋ ਨਾਮੋ ਕੇਦਾਰਨਾਥ ਮੂਵੀ ਦੇ ਵਿੱਚ ਭਜਨ ਭਜਨ ਬੰਦਗੀ ਪ੍ਰੇਮ ਆਈ ਸੋਨੂੰ ਜੇ ਕਰਦਾ ਵੇਖ ਲੈਂਦੇ
ਆਪਾਂ ਲੱਭ ਕੇ ਭਜਨ ਬੰਦਗੀ ਵੱਲ ਨੂੰ ਹੋਜੁਰੇ ਤੇ ਆਪਾਂ ਇੱਧਰ ਨੂੰ ਹੋਜੁਰਨਾ।
ਤੇ ਬਾਕੀ ਭਾਜੀ ਪੋਡਕਾਸਟ ਦੇ ਵਿੱਚ ਇੱਕ ਫੋਟੋ ਹੁੰਦੀ ਆ, ਉਹ ਤੁਸੀਂ ਹੋ ਮਹਿੰਦੀ ਭਾਜੀ ਜਾਂ ਤਾਇਆ? ਹਾਂਜੀ ਭਾਜੀ ਮੈਂ ਹੀ ਆ ਭਾਜੀ,
ਜਿਹੜੀ ਫੋਟੋ
ਪੋਡਕਾਸਟ ਤੇ ਫੋਟੋ ਹੁੰਦੀ ਹੁੰਦੀ ਆ ਨਾ ਆਪਣੀ,
ਫੋਟੋਆਂ ਲਾਉਂਦੇ ਆਪਦੀਆਂ
ਲਾਈ ਹੋਈ ਭਾਜੀ ਉਹਨਾਂ ਨੇ
ਬੜੀ ਡੈਸ਼
ਮਾਰਦੇ ਨਾਲ। ਅੱਜ ਮੈਂ ਕਹਿੰਦੇ ਸੁਖਪ੍ਰੀਤ ਦੀ ਕੋਈ ਗੱਲ ਨਹੀਂ ਕਰਨੀ, ਤਾਇਆ ਜੀ ਗੁੱਸਾ ਕਰਦੇ ਨੇ। ਹਾਏ ਸ਼ਾਬਾਸ਼, ਇਹ ਸ਼ੋਗਰ ਆ ਕੇ ਤੇ
ਮੇਰੇ ਗੁੱਸੇ ਦਾ ਪ੍ਰਭਾਵ ਪੈ ਗਿਆ ਤੇ ਗੁੱਸਾ ਕੀਤੇ ਤੇ ਹਟ ਦਿਆ, ਤੇ ਮੈਂ ਹੁਣ ਗੁੱਸਾ ਹੀ ਕਰਿਆ ਕਰਨਾ, ਜਿਹੜਾ ਵੀ ਆਊਗਾ ਗੱਲ ਫੇਰ ਹੀ ਬਣਨੀ ਮੈਂ ਦਾਦਾ।
ਤੇ ਬਾਕੀ ਮੱਖੀ ਤਾਇਆ ਜੀ ਇਹਨੂੰ ਕਰਦੇ ਸੂਚ ਤੋਂ, ਕਹਿੰਦੇ ਮੱਖੀ ਨੂੰ ਵੀ ਪਤਾ ਲੱਗ ਗਿਆ ਵੀ ਤੁਸੀਂ ਹੁਣ 15 ਨੂੰ ਕਹਿੰਦੇ ਮਿੱਠੇ ਦੀ ਦੁਕਾਨ ਖੋਲਣੀ ਆ, 15 ਨੂੰ ਖੋਲਣੀ ਆ ਤਾਂ ਮਹੀਨਾ ਪਹਿਲਾਂ ਹੀ ਆ ਕੇ ਬੈਠੀ ਸਾਡੇ, ਤਾਂ ਹੀ ਤੁਹਾਡੇ ਲਾਗੇ ਪਹੁੰਚਦੀ ਆ।
ਉਦਾਂ ਦੇ ਗੁੜ ਨੂੰ ਮੱਖੀਆਂ ਪੈਂਦੀਆਂ ਸੀਗੀਆਂ
ਜੀ,
ਮੱਖੀ ਤਾਂ ਹੁਣ ਮਲਕੀ ਤੇ ਬੈਠੀ,
ਹਾਂ
ਗੰਦ ਤੇ ਵੀ ਬਹਿ ਗਿਆ, ਮੈਂ ਅਸੀਂ ਕੋਈ ਜ਼ਰੂਰੀ ਗੱਲ ਬਣੀ, ਮੱਖੀਆਂ ਨੂੰ ਵੀ ਪਤਾ ਕਿਹੜਾ ਗੋੜਾ ਕਿਹੜਾ ਗਾਂਦਾ ਮਲਕੀ ਕੜਾ ਮੱਖੀ ਮੇਰਾ ਪੁੱਤ ਫੜੀਏ ਆਪਾਂ, ਜਿਹੜਾ ਫੜ ਲੈ ਨਾ ਮੱਖੀ ਉਹ ਚਾਹ ਦਾ ਕੱਪ ਪਿਆਊਂਗਾ ਵਾ।
ਲੈ ਚਾਹ ਦਾ ਕੱਪ ਤਾਇਆ ਜੀ, ਗੀਤ ਵੀ ਆਪਣਾ ਰਹਿੰਦਾ ਸੀ, ਉਹ ਸੋਤਿਆਂ ਨੇ ਫਰਮਾਇਸ਼ ਕੀਤੀ ਸੀ, ਉਹ ਆਪਣੇ ਦਿਮਾਗ ਚੋਂ ਨਿਕਲ ਗਿਆ।
ਚਲੋ ਚਾਹ ਦਾ ਕੱਪ ਫਿਰ ਹੁਣ ਪੀ ਲਾਂਗੇ, ਤੇ ਤੂੰ ਐਂ ਕਰ ਵੀ ਗੀਤ ਲਾ ਦੇ ਇਹਦਾ ਨੰਡਾ ਸਾਹਿਬ ਜੀ ਪਸੰਦ ਆ, ਤੇ ਤੂੰ ਹੀ ਮੱਖੀਆਂ ਦੇ ਦੁਆਲੇ ਹੋ ਮਹਿੰਦੇ ਨੇ ਲਿਆ ਹੀ ਸਤਾ ਮੱਖੀ ਨੇ ਬਾਈਬਲ ਚੱਕਦੇ ਮੈਂ ਮੱਖੀਆਂ ਝਾੜਾ
ਭਰਿਆ ਰੌਣਕ ਨਾਲ ਪਿੱਲੋ। ਰਾਜਿੰਦਰ ਦੇ ਆਉਣਾ ਸੀ ਕੋਟ ਕਪੂਰੇ ਨੂੰ ਪਰ ਪੈ ਗਏ ਰਾਜ ਜਲੰਧਰ ਦੇ ਸਫਰਾਂ ਦੇ ਥੱਕਿਆਂ ਟੁੱਟਿਆਂ ਨੂੰ ਸਫਰਾਂ ਦੇ ਥੱਕਿਆਂ ਟੁੱਟਿਆਂ ਨੂੰ ਰਹਿੰਦੀ ਨਾ ਸੁਰਤ ਸੰਭਾਲ ਕਿਲੋ ਕੀਦਾ ਦਿਲ ਕਰ ਜਾਏ ਛੱਡਣ ਨੂੰ ਘਰ ਭਰਿਆ ਰੌਣਕ ਨਾਲ ਕਿਲੋ ਕੀਦਾ ਦਿਲ ਕਰ ਜਾਏ ਛੱਡਣ ਨੂੰ ਘਰ ਭਰਿਆ ਰੌਣਕ ਨਾਲ ਕਿਲੋ ਚੰਡੀਗੜ੍ਹ ਸ਼ਹਿਰ ਦੀਆਂ ਪਾਣੀ ਤੇ ਤਰਦਾ ਥਾਲ ਜਿਵੇਂ ਚੌਕਾਂ ਵਿੱਚ ਡੈਕੋਰੇਸ਼ਨ ਨੀ ਉਹ ਕੱਢਿਆ ਤੇਰਾ ਰੁਮਾਲ ਜਿਵੇਂ ਚੌਕਾਂ ਵਿੱਚ ਡੈਕੋਰੇਸ਼ਨ ਨੀ ਉਹ ਕੱਢਿਆ ਤੇਰਾ ਰੁਮਾਲ ਜਿਵੇਂ ਜਿਸ ਪਾਸੇ ਵੇਖਾਂ ਤੂੰ ਦਿਸਦੀ ਜਿਸ ਪਾਸੇ ਵੇਖਾਂ ਤੂੰ ਦਿਸਦੀ ਉੱਡ ਜਾਂਦੇ ਸਾਰੇ ਖਿਆਲ ਬਿਲੋ ਕੀਦਾ ਦਿਲ ਕਰਦਾ ਛੱਡਣ ਨੂੰ ਘਰ ਭਰਿਆ ਰੌਣਕ ਨਾਲ ਪਿੱਲੋ ਕੀਦਾ ਦਿਲ ਕਰਦਾ ਛੱਡਣ ਨੂੰ ਘਰ ਭਰਿਆ ਰੌਣਕ ਨਾਲ ਪਿੱਲੋ ਕੀਦਾ ਦਿਲ ਕਰਦਾ ਛੱਡਣ ਨੂੰ ਘਰ ਭਰਿਆ ਰੌਣਕ ਨਾਲ ਪਿੱਲੋ
ਇਹਦੇ ਆਸਰੇ ਛੱਡਣਾ ਰੱਬ ਆਸਰੇ ਰੱਬ ਦਾ ਆਸਰਾ ਬੰਦੇ ਨੂੰ ਬੜਾ ਬੰਦਾ ਤੇ ਐਵੇਂ ਬੰਦਿਆਂ ਦਾ ਆਸਰਾ ਲੱਭਦਾ ਫਿਰਦਾ ਬੰਦੇ ਆਸਰੇ ਨੂੰ ਪਾਸੇ ਹੋ ਜਾਂਦੇ ਇਨਸਾਨ ਜਿਹੜਾ ਉਹਦਾ ਕਸੂਰ ਵੀ ਮੈਂ ਬਹੁਤਾ ਨਹੀਂ ਮੰਨਦਾ ਉਹ ਵੀ ਕੀ ਕਰੇ ਉਹ ਮਜਬੂਰੀ ਜਦੋਂ ਚੰਗੇ ਚੰਗੇ ਬੰਦਿਆਂ ਦੇ ਜਿਹੜੇ ਆ ਉਹ ਪੈਰ ਡਗਮਗਾ ਜਾਂਦੇ ਆ ਮਜਬੂਰੀਆਂ ਜਿਹੜੀਆਂ ਨਾ ਇਹ ਦੂਰੀਆਂ ਪਤਾ ਕਰਨੀਆਂ ਮਜ਼ਬੂਰ ਹਾਂ ਇਹ ਤਾਂ ਤਾਜ਼ੀ ਗੱਲ ਤੁਹਾਡੀ ਸਹੀ ਆ ਮਜਬੂਰੀਆਂ ਹੀ ਦੂਰੀਆਂ ਪੈਦਾ ਕਰਦੀਆਂ ਬੜਾ ਸੋਹਣਾ ਤਾਜ਼ੀ ਗੱਲ ਤੁਹਾਡੀ ਲੱਗੀ ਲੱਗੀ ਆ ਤੂੰ ਰੱਖ ਲਾ ਇਹਨਾਂ ਬੋਲਣ ਤੇ ਲਓ ਜੀ ਇੱਧਰ ਪ੍ਰੋਗਰਾਮ ਦੇ ਵਿੱਚ ਆਪਣੇ ਸਰੋਤੇ ਜਿਹੜੇ ਪਹੁੰਚੇ ਨੇ ਉਹਨਾਂ ਨਾਲ ਆਪਾਂ ਸਾਂਝਾ ਪਾਉਂਦੇ ਆ ਪ੍ਰੇਮ ਦੀਆਂ ਤੇ ਕਹਿੰਦੇ ਨੇ ਕਿ ਇੰਦਰ ਸੰਘਾ ਸਾਹਿਬ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਤਾਇਆ ਜੀ ਨਾਲ ਆਨੰਦ ਮੰਗਲ ਜੈ ਜੈਕਾਰ ਆਨੰਦ ਮੰਗਲ ਜੈ ਜੈਕਾਰ ਹੰਗਾ 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 ਤੇ ਮਲਕੀਰ ਦੇ ਸਿਰ ਨੂੰ ਫੇਰਨਾ ਆਪਾਂ ਇੱਕ ਵਾਰ ਕਹਾਂਗਾ ਵਾਲੀੜਾ ਬੈਠਾ ਇਹਦੇ ਨੇ ਸਿਰ ਦੇ ਵਾਲ ਗਏ ਝਾੜੇ ਪਿਆ ਬਹੁਤੀ ਨਾਲ ਲੜ ਇਹਨੂੰ ਹੁਣ ਆਪਾਂ ਇੱਥੇ ਲੈਣਾ ਫੜ ਮਿਲਕੀ ਨਹੀਂ ਛੱਡਣਾ ਆਪਾਂ ਛੇਨੀ ਨੀ ਅੰਗਾ ਸਾਹਿਬ ਤੁਸੀਂ ਕਦੇ ਆਏ ਨੀ ਚੰਗਾ ਤੁਸੀਂ ਫਿਰ ਆਲੂਆਂ ਦਾ ਸਾਡੇ ਵਪਾਰ ਕੀਤਾ ਸ਼ੁਰੂ ਐ ਹੁਣ ਨੀ ਸੰਘਿਆਂ ਦੀ ਬਾਹਲੀ ਮਤਲਬ ਸੁਣਨ ਦੇ ਵਿੱਚ ਆਉਂਦੀ ਆਲੂਆਂ ਦੇ ਵਿੱਚ ਉਹ ਆਲੂ ਚੰਗੇ ਭਲੇ ਬੰਦੇ ਨੂੰ ਨੰਗ ਕੱਟ ਦਿੰਦੇ ਸੰਘੇ ਵਿਚਾਰੇ ਕੀ ਕਰਨ ਐ ਮਦਰਸ ਡੇ ਦੀਆਂ ਕਹਿੰਦੇ ਸਾਰੇ ਹਰਮਨ ਰੇਡੀਓ ਦੇ ਸਰੋਤਿਆਂ ਨੂੰ ਮੁਬਾਰਕਾਂ ਜੀ ਮਦਰ ਹਿੜੇ ਆ ਤੁਹਾਨੂੰ ਪਤਾ ਹੀ ਨਹੀਂ ਲਵੇ ਬੈਠਿਆਂ ਨੂੰ ਚੰਗੇ ਤੁਸੀਂ ਮਲਕੀ ਦਾ ਉਹ ਕਾਕਾ ਮਲਕੀ ਚੰਗੇ ਤੁਸੀਂ ਪੱਤਰਕਾਰ ਆ ਤੁਹਾਨੂੰ ਇਹ ਨੀ ਪਤਾ ਵੀ ਅੱਜ ਮਾਤਾ ਜੀ ਨੂੰ ਯਾਦ ਕਰਦੇ ਹੋਇਆ ਮਦਰ ਹਿੜੇ ਮਨਾਉਣਾ ਮਲਕੀ ਦਾ ਮੇਰੇ ਵਧੀਆ ਮਦਰ ਹਿੜੇ ਮਨਾਉਣਾ ਬਹੁਤ ਮਦਰ ਹਿੜੇ ਉਹ ਤੇ ਫਿਰ ਮਾਣਕ ਦਾ ਗੀਤ ਫਿਰ ਚੱਲੂ ਚੱਲੂ ਅਹੰਗਾ ਸਾਹਿਬ ਦੀ ਗੱਲ ਹੁਣ ਉਹ ਮਾਂ ਹੁੰਦੀ ਮਾਂ ਵਾਲੇ ਉਹ ਮਾਂ ਰੱਬ ਦਾ ਨਾ ਦੁਨੀਆਂ ਵਾਲੇ ਉਹ
ਤੇ ਲਓ ਤਾਇਆ ਜੀ ਇਧਰ ਇਹ ਤਾਂ ਮਦਰਸ ਡੇ ਮੈਨੂੰ ਲੱਗਦਾ ਕਿ 9 ਤਰੀਕ ਨੂੰ ਅੱਜ ਤੇ ਆਪਣੀ 8 ਹੋਈ ਆ ਕੱਲ ਨੂੰ ਮਦਰਸ ਡੇ ਆ ਹਾਂਜੀ ਹੰਗਾ ਸਾਹਿਬ ਕਹਿੰਦੇ ਹੁਣ ਕੱਲ ਨੂੰ ਤੁਸੀਂ ਐਤਵਾਰ ਆ ਤੁਸੀਂ ਕਿਹੜਾ ਆਉਣਾ ਹਾਂ ਇਹ ਗੱਲ ਹੋ ਸਕਦੀ ਆ ਕੱਲ ਨੂੰ ਮਦਰਸ ਡੇ ਆ ਲਾ ਕੋਈ ਨੀ ਅਗਲਾ ਪਹਿਲਾਂ ਕਿਹੜਾ ਨਹੀਂ ਮਨਾ ਸਕਦੇ ਅੱਜ ਮਨਾਵਾਂਗੇ ਤੇ ਬਾਕੀ ਕਹਿੰਦੇ ਜੀ ਚਲੋ ਭਾਜੀ ਠੀਕ ਹੋ ਤੁਸੀਂ ਹੁਣ ਕੋਰੋਨਾ ਤੋਂ ਹਾਂਜੀ ਭਾਜੀ ਹੁਣ ਬਿਲਕੁਲ ਠੀਕ ਹੈ ਚੜ੍ਹਦੀ ਕਲਾ ਦੇ ਵਿੱਚ ਹੁਣ ਤੇ ਬਿਲਕੁਲ ਸਿਹਤ ਵੀ ਬਿਲਕੁਲ ਠੀਕ ਠਾਕ ਆ ਤੇ ਜ਼ਿੰਦਗੀ ਦਾ ਪੂਰਾ ਪੂਰਾ ਆਨੰਦ ਜਿਹੜਾ ਲੈ ਰਹੇ ਬਸ ਤੇ ਤੁਸੀਂ ਸੁਣਾਓ ਕਿਵੇਂ ਸਿਹਤਾਂ ਠੀਕ ਠਾਕ ਨੇ ਚੜ੍ਹਦੀ ਕਲਾ ਚ ਕੰਮ ਕਾਰ ਕਿਵੇਂ ਠੀਕ ਚੱਲ ਰਹੇ ਨੇ ਤੇ ਕਹਿੰਦੇ ਜੀ ਅਗਲੀ ਉਹਨਾਂ ਨੇ ਗੱਲ ਜਿਹੜੀ ਆ ਉਹ ਕੀਤੀ ਆ ਤੇ ਕਹਿੰਦੇ ਆ ਮਦਰਸ ਡੇ ਤੇ ਕਹਿੰਦੇ ਜੀ ਮਾਂ ਦਾ ਗੀਤ ਆਪਣੀ ਪਸੰਦ ਦਾ ਤਾਜ ਜੀ ਸੁਣਾ ਦਿਓ ਲਓ ਜੀ ਮਾਂ ਦਾ ਗੀਤ ਮੈਂ ਫਿਰ ਉਹ ਹੀ ਸੁਣਾ ਸਕਦਾ ਮਾਂ ਹੁੰਦੀ ਹੈ ਉਹ ਮਾਂ ਦੁਨੀਆਂ ਵਾਲੇ ਮਾਂ ਵਰਗਾ ਘਣਸ਼ਿਆਵਾਂ ਬੂਟਾ ਰੱਬ ਨੇ ਕਿਤੇ ਨਾ ਲਾਇਆ ਮਾਂ ਦੇ ਪੈਰਾਂ ਤੋਂ ਜੰਨਤ ਹੁੰਦੀ ਆ ਮਾਵਾਂ ਠੰਡੀਆਂ ਛਾਵਾਂ ਛਾਵਾਂ ਕੌਣ ਕਰੇ ਜੰਨਤ ਦਾ ਪਰ ਛਾਵਾਂ ਛਾਵਾਂ ਕੌਣ ਕਰੇ ਮਾਂ ਤੇ ਐਸੀ ਆ ਮੂਰਤ ਬੰਦਾ ਜੇ ਦੁਨੀਆਂ ਤੋਂ ਚਲੇ ਵੀ ਜਾਂਦਾ ਮਾਂ ਦਾ ਸਾਹ ਫੇਰ ਬੱਚੇ ਜੀ ਆ ਜੀਂਦੇ ਜਾਗਦੇ ਤੇ ਹੋਣਾ ਹੀ ਹੋਣਾ ਤੇ ਮਾਂ ਦੇ ਵਿੱਚ ਕੁਦਰਤੀ ਇਹ ਮਮਤਾ ਜਿਹੜੀ ਕੁਟੋੜ ਕੇ ਭਰੀ ਆ ਜੇ ਬੰਦੇ ਨੂੰ ਕੋਈ ਨਿਆਣਾ ਫੜਾ ਦੋ ਨਾ ਹੱਦ ਅੱਧਾ ਘੰਟਾ ਪੌਣਾ ਘੰਟਾ ਮਗਰੋਂ ਆਕੀ ਜਾਂਦਾ ਪਾਉਣ ਜਿੰਨਾ ਵੀ ਨਿਆਣਾ ਇੰਨਾ ਵੀ ਤੇ ਕਰਦਾ ਹੋਵੇ ਕਹਿਣਾ ਜਾਓ ਆਪਣੀ ਮਾਂ ਹੋਈ ਜਾ ਤੁਸੀਂ ਤਾਂ ਤਾਇਆ ਜੀ 12 ਨਿਆਣੇ ਜੰਮੇ ਨੇ ਮੈਂ ਹੈਗਾ ਜੰਮੇ ਮਾਂ ਉਹਦੀਆਂ ਵੀ ਜੰਮੇ ਆ ਅੱਛਾ ਤੁਹਾਡੇ ਨਿਆਣੇ 12 ਨੇ ਹਾਂ 12 ਹੀ ਆ ਤੂੰ ਦੋ ਤਿੰਨ ਵਾਰੀ ਗਿਣ ਹਟਿਆ ਹਟ ਗਿਆ ਕਹਿਣਾ ਬੋਲਦਾ ਨਹੀਂ ਮੈਂ ਪੁੱਛਣਾ ਚਾਹੁੰਦਾ ਕੋਈ ਸਵਾਲ ਮੋਦੀ ਨੂੰ ਪੁੱਛੋ ਸਵਾਲ ਜਿਹਨੇ ਦੁਨੀਆਂ ਮਾਰੀ ਤੁਰਿਆ ਆਉਂਦਾ ਸਾਰੇ ਸਵਾਲ ਤੁਸੀਂ ਮੈਨੂੰ ਪੁੱਛਣੇ ਉਹਨੂੰ ਕੋਈ ਪੁੱਛ ਲਓ ਕੈਪਟਨ ਨੂੰ ਪੁੱਛ ਲਓ ਕੋਈ ਸਵਾਲ ਕਿ ਮੈਨੂੰ ਪੁੱਛਣੇ ਸਾਰੇ ਉਹ ਤਾਇਆ ਜੀ ਉਹਨਾਂ ਤੋਂ ਆਪਾਂ ਪੁੱਛਣ ਦਾ ਕੀ ਫਾਇਦਾ ਮਿੱਟੀਆਂ ਵੀ ਕਦੇ ਬੋਲਦੀਆਂ ਹੁੰਦੀਆਂ ਤੂੰ ਮੈਂ ਪੁੱਛਦੀ ਹਾਂ ਤਾਂ ਹੀ ਤਾਂ ਜੀਂਦਿਆਂ ਨੂੰ ਪੁੱਛਣਾ ਜੀਂਦਿਆਂ ਨੂੰ ਪੁੱਛ ਲਓ ਫਿਰ ਜੀਂਦੇ ਜੀਂਦਿਆਂ ਨੂੰ ਪੁੱਛ ਲਓ ਫਿਰ ਪੁੱਛ ਲਓ ਕਿਹੜਾ ਪੁੱਛਣਾ ਸਵਾਲ ਮੈਂ ਇਹ ਪੁੱਛਣਾ ਸੀ ਵੀ ਨਿਆਣੇ ਤੁਹਾਡੇ 12 ਨੇ ਤੁਸੀਂ ਗੱਲ ਇਹ ਕੀਤੀ ਸੀ ਕਿ ਸਾਡੇ ਨਿਆਣੇ ਜਿਹੜੇ 12 ਨੇ ਗੱਲ ਨੀ ਕੀਤੀ ਹੈਗੇ 12 ਮੈਨੂੰ ਲੱਗਦਾ ਵੀ ਖਰੇ ਗੱਲਾਂ ਹੀ ਕਰਨਾ ਨਹੀਂ ਨਹੀਂ ਹੈਗੇ ਨੇ 12 ਮੈਂ ਮੰਨ ਗਿਆ ਤੁਹਾਡੀ ਗੱਲ ਤੇਰੇ ਮਨਾਉਣ ਦਾ ਕਰਕੇ ਥੋੜਾ 12 ਉਹਦੇ 12 ਹਾਂਜੀ 12 ਮੇਰੀ ਗੱਲ ਦਾ ਸਵਾਲ ਤੇ ਸੁਣ ਲਓ ਸਵਾਲ ਸੁਣਨਾ ਮੈਨੂੰ ਚਾਰਾ ਕੋਟ ਪਾ ਲੈਣੇ ਤੇਰਾ ਸਵਾਲ ਵੀ ਗਾ ਉਦਾਂ ਤੇ ਹੁਣ ਦੇ ਰਿਹਾ ਗਾ ਜੀ ਹੁਣ ਦੱਸ ਮੈਨੂੰ ਭਰ ਲੋ ਇੱਕ ਘੁੱਟ ਹੋਰ ਚੱਲ ਭਰ ਲੋ ਜੀ ਮੇਰਾ ਵੀ ਕਹਿੰਦਾ ਕੱਲ ਨੂੰ ਪੁੱਛ ਲਈ ਹੁਣ ਰਹਿੰਦੇ ਮੈਂ ਇਹ ਪੁੱਛਣਾ ਸੀ ਜਿਵੇਂ ਤੁਸੀਂ ਗੱਲ ਕਹੀ ਆ ਕਿ ਨਿਆਣੇ ਜਿਹੜੇ ਆ ਉਹ ਮਾਂ ਨੂੰ ਆਪਾਂ ਫੜਾ ਦਿੰਦੇ ਹਾਂ ਵੀ ਆਹ ਹਨਾ ਜਦੋਂ ਅੱਕ ਜਾਂਦਾ ਬੰਦਾ ਅੱਕਦਾ ਤੇ ਆਪਣੇ ਨਿਆਣਿਆਂ ਤੋਂ ਵੀ ਅੱਕਦਾ ਆਪਣਿਆਂ ਤੋਂ ਅੱਕਦਾ ਬਗਾਨਿਆਂ ਨੂੰ ਤਾਂ ਨਿਆਣਿਆਂ ਨੂੰ ਬੰਦਾ ਖੇਰੀ ਅੱਕਦਾ ਜਦੋਂ ਉਹ ਫੜਾ ਦਿੰਦਾ ਮਾਂ ਨੂੰ ਦੇਖ ਲਾ ਮਾਂ ਤਾਂ ਆਇਆ ਸਾਰਾ ਦਿਨ ਸਾਂਭਦੀ ਆ ਰਾਤ ਵੀ ਸਾਂਭਦੀ ਆ ਰਾਤ ਨੂੰ ਉੱਠ ਉੱਠ ਕੇ ਵੀ ਦੁੱਧ ਪਿਆਉਣਾ ਨਿਆਣਾ ਜੇ ਰੋਂਦਾ ਤੇ ਉਹਨੂੰ ਚੁੱਪ ਕਰਾਉਣਾ ਨੀ ਤੇ ਆਪਾਂ ਤੁਸੀਂ ਦੇਖ ਲਓ ਵੀ ਸੁੱਤੇ ਪਿਆ ਕੋਈ ਕਈ ਮੈਂ ਐਸੇ ਵੀ ਦੇਖੇ ਨੇ ਮਾਂ ਨੂੰ ਜਦੋਂ ਤੁਸੀਂ ਉਹਦਾ ਇੱਕ ਔਰਤ ਨੂੰ ਜਗਾ ਲਓ ਮਾੜਾ ਜਿਹਾ ਤੇ ਉਹ ਗੁੱਸਾ ਆਉਂਦਾ ਜੇ ਬੰਦੇ ਨੂੰ ਜਗਾ ਲਓ ਜਾਂ ਔਰਤ ਨੂੰ ਜਗਾ ਲਓ ਜਾਂ ਕੋਈ ਵੀ ਨੀਂਦ ਸਭ ਨੂੰ ਪਿਆਰੀ ਹੁੰਦੀ ਆ ਪਰ ਦੇਖੋ ਬੱਚਾ ਜਦੋਂ ਜਗਾਉਂਦਾ ਮਾਂ ਨੂੰ ਕਦੇ ਮਾਂ ਦੇ ਚਿਹਰੇ ਤੇ ਗੁੱਸਾ ਨਹੀਂ ਆਉਂਦਾ ਉਹਨਾਂ ਨੂੰ ਜੜ ਜਾਂਦੀਆਂ ਕਈ ਥਾਬੜ ਐਸੀ ਗੱਲਾਂ ਤੁਸੀਂ ਮੇਰੀ ਗੱਲ ਤੇ ਨੀ ਆਉਣਾ ਨਹੀਂ ਨਹੀਂ ਤੂੰ ਫਿਰ ਐ ਨੀ ਵੇਖਿਆ ਮਾਵਾਂ ਜੜ ਦਿੰਦੀਆਂ ਜਦੋਂ ਅੱਧੀ ਅੱਧੀ ਰਾਤ ਨੂੰ ਘਰੇ ਤੋਂ ਪਿੱਛੋਂ ਦੁੱਧ ਮੰਗਣਾ ਜੜ ਵੀ ਦਿੰਦੀਆਂ ਜਾੜਾਂ ਦੇ ਉੱਤੇ ਹੈਪੀ ਨੇ ਥੋੜੀਆਂ ਖਾਲੀਆਂ ਮੰਮੀ ਦੁੱਧੋ ਮੰਮੀ ਦੁੱਧੋ ਤਾੜ ਤਾੜ ਕਰਕੇ ਤਾਂ ਬਿਜਲੀ ਕਰਕੇ ਤੇ ਝੰਗ ਛੇ ਜੜ ਦਿੰਦੀਆਂ ਮੈਂ ਕਿਹਾ ਆ ਜਾ ਮੇਰਾ ਪੁੱਤ ਮੈਨੂੰ ਲੱਗਦਾ ਵੀ ਰਾਜੀ ਦੀਆਂ ਹੁਣ ਆ ਜਾ
ਏਦਾਂ ਤਾਂ ਨੀ ਹੁੰਦਾ
ਨਹੀਂ ਨਹੀਂ ਏਦਾਂ ਖੜਕਾ ਦੜਕਾ ਕਈ ਵਾਰ ਹੋ ਜਾਂਦਾ ਜਦੋਂ ਸੋਚਣਾ ਨੀ ਹੜਨਾ ਮਾਂ ਜਿਹੜੀ ਆ ਕਦੇ ਬੁਰਾ ਤਾਂ ਨੀ ਬੱਚੀ ਦਾ ਸੋਚਦੀ ਫਿਰ ਜਦੋਂ ਬੱਚਾ ਵੀ ਆਪਣੀ ਆਈ ਤੇ ਆ ਜਾਂਦਾ ਫਿਰ ਥੱਪੜ ਖਾਂਦਾ ਹੀ ਖਾਂਦਾ
ਮਾਂ ਦੇ ਜਿਹੜੇ ਛਿੱਤਰ ਖਾਊ ਨਾ ਬੋਲਦਾ ਉਹ ਨਿਆਣਾ ਸੁਧਰ ਵੀ ਜਾਊ। ਇਹ ਛਿੱਤਰ ਹੀ ਨੀ ਖਾਧੇ ਉਹਨ ਕੀ ਸੁਧਰਨਾ। ਕਈ ਮੈਂ ਬੰਦੇ ਦੇਖੇ ਮਾਵਾਂ ਆਪਣੇ ਬੱਚਿਆਂ ਤੋਂ ਡਰਦੀਆਂ ਡਰਦੀਆਂ ਉਹਨਾਂ ਨੂੰ ਕੁਛ ਕਹਿੰਦੀਆਂ ਨੀ ਵੱਡੇ ਹੋਣਾਂ ਦੇ। ਮੈਂ ਕਹਿੰਦਾ ਵੀ ਉਹ ਜੇ ਮਾਂ ਬੱਚੇ ਤੋਂ ਡਰਦੀ ਆ ਤੇ ਇਹ ਬੱਚਾ ਜਿਹੜਾ ਵਾ ਬੜਾ ਬਤਮੀਜ਼ ਹੋਊਗਾ। ਬੱਚਾ ਜਿਹੜਾ ਏ ਬੜਾ ਮਤਲਬ ਮਾਂ ਦੇ ਉਹਨੇ ਦੁੱਧ ਦਾ ਗੁਣ ਨੀ ਪਾਇਆ। ਮਾਵਾਂ ਐਸੀਆਂ ਜਿਹੜੀਆਂ ਪੁੱਤ ਫੜ ਲੈਂਦੀਆਂ ਧੋਣੋਂ ਵੀ ਹਾਂ ਆਹ ਗੱਲ ਕਿੱਦਾਂ ਕਹੀ ਹੈ। ਮਾਂ ਪਿਓ ਨੂੰ ਬੱਚਿਆਂ ਨੂੰ ਡਰਨਾ ਹੀ ਚਾਹੀਦਾ। ਡਰ ਨੀ ਕਹਿ ਡਰਨ ਦਾ ਮਤਲਬ ਇਹ ਨਹੀਂ ਉਹਨਾਂ ਕਿਹੜਾ ਮਾਰ ਦੇਣਾ। ਇੱਕ ਭੈ ਹੋਣਾ ਚਾਹੀਦਾ, ਸ਼ਰਮ ਹੋਣੀ ਚਾਹੀਦੀ, ਇੱਜ਼ਤ ਹੋਣੀ ਚਾਹੀਦੀ। ਉਹਨੇ ਮਾਂ ਬੁੱਢੀ ਹੋ ਗਈ ਆ ਤੇ ਜੇ ਖੂੰਡੀਆਂ ਬੁੜੇ ਹੋਏ ਤੇ ਪੁੱਤ ਦੇ ਮਾਰ ਲੈਂਦੀਆਂ, ਜਿਹਦਾ ਮਤਲਬ ਥੋੜੀ ਵੀ ਮਾਂ ਤਗੜੀ ਆ। ਪਰ ਮਾਂ ਦਾ ਜਿਹੜਾ ਰੁਤਬਾ ਤਗੜਾ, ਮਾਂ ਦੀ ਜਿਹੜੀ ਆ ਸੇਵਾ ਤਗੜੀ ਆ, ਉਹ ਸੇਵਾ ਦੇ ਮੁੱਲ ਨੂੰ ਜੇ ਬੱਚਾ ਸਮਝਦਾ ਤੇ ਉਹ ਮਾਂ ਤੋਂ ਥਰ ਥਰ ਕੰਮਦਾ, ਭਾਵੇਂ ਉਹ ਬੁੜੀ ਵੀ ਹੋ ਗਈ ਆ। ਤੇ ਜਿਹੜੇ ਉਹਦੇ ਗੁੰਡ ਨੂੰ ਜਾਣਦੇ ਉਹ ਤੇ ਜਵਾਨ ਹੋਏ ਨੂੰ ਮਾਂ ਧੱਕੇ ਮਾਰ ਕੇ ਕੱਢ ਦਿੰਦੇ, ਕਿਸੇ ਦਾ ਸਿਰ ਪਾੜ ਦਿੰਦੇ, ਕੁਛ ਕਰ ਦਿੰਦੇ ਆ। ਬੜਾ ਔਖਾ ਅੱਜ ਦੇ ਸਮੇਂ ਦੇ ਵਿੱਚ ਕਲਯੁਗ ਜਿਹੜਾ ਉਹ ਜ਼ਿਆਦਾ ਆ ਗਿਆ ਨੀ। ਹੁਣ ਯੂਟਿਊਬਾਂ ਦੇ ਜਾਂ ਫਲਾਨਿਆਂ ਦੇ ਕਈ ਮਾਪਿਆਂ ਨੂੰ ਬਾਹਰ ਕੱਢ ਦਿੰਦੇ, ਉਹ ਜਾਣਦੇ ਗੁਣ ਹਮਾ ਜਿਹੜਾ ਇਹ ਪਰਖ ਕਰਦਾ ਬੰਦੇ ਦੀ ਜੋ ਤੁਸੀਂ ਕਰਦੇ ਆ ਨਾ ਤੁਹਾਡੇ ਨਾਲ ਉਹ ਹੋਣਾ। ਮੇਰੇ ਤੋਂ ਲਿਖ ਕੇ ਲੈ ਲਾ। ਅੱਛਾ ਜਦੋਂ ਬੱਚਾ ਜਿਹੜਾ ਉਹ ਮਾਂ ਪਿਓ ਦੀ ਇੱਜ਼ਤ ਕਰਦਾ ਤਾਂ ਉਹਦੇ ਨਿਆਣੇ ਦੇਖਣ ਦਾ ਵੀ ਕੀ ਕਰਦਾ। ਜਦੋਂ ਉਹਨੂੰ ਪਤਾ ਵੀ ਆਪਣੀ ਮਾਂ ਲਈ ਸਾਡਾ ਪਿਓ ਮਾਂ ਤੇ ਪਿਓ ਦੇ ਆਪਣੀ ਜਾਨ ਵਾਰਦਾ ਤੇ ਉਹਨਾਂ ਦੇ ਪਿਆਰ ਮੁਹੱਬਤ ਕੁਦਰਤੀ ਉਹ ਡਾਊਨਲੋਡ ਹੋਈ ਜਾਂਦਾ, ਕੁਦਰਤੀ ਉਹਨਾਂ ਦੇ ਅਸਰ ਪੈ ਰਿਹਾ। ਕਿਉਂਕਿ ਮਨੁੱਖ ਇੱਕ ਐਸੀ ਪ੍ਰਜਾਤੀ ਆ ਜਿਹੜੀ ਕਈ ਚਲੋ ਉਹਨੂੰ ਕੋਈ ਕੁਛ ਉਹਦੇ ਤੇ ਨੀ ਉਹ ਰਹਿੰਦੇ ਤੇ ਜੇ ਉਹ ਦੇਖ ਲੈਂਦੇ ਆ ਦੇਖੇ ਦਾ ਅਸਰ ਜ਼ਿਆਦਾ।
ਜੀ
ਇਹਦੇ ਮੈਂ ਉਦਾਹਰਣ ਦਿੰਦਾ, ਕਈ ਵਾਰ ਅਸੀਂ ਇਨਸਾਨ ਨੂੰ ਦੇਖਿਆ ਹੁੰਦਾ ਤੇ ਉਹਦਾ ਨਾਮ ਚੇਤਾ ਨਹੀਂ ਹੁੰਦਾ। ਮਤਲਬ ਅੱਖ ਦੇ ਵਿੱਚ ਜ਼ਿਆਦਾ ਪਾਵਰ ਹੈ, ਸ਼ਕਤੀ ਆ। ਤਾਂ ਜੀ ਇਹ ਤੇ ਵਿਗਿਆਨੀ ਵੀ ਕਹਿੰਦੇ ਨੇ ਜਿਹੜਾ ਸਾਡੀ ਤਸਵੀਰਾਂ ਨੂੰ ਰਿਕਾਰਡ ਕਰਨ ਦੀ ਸ਼ਮਤਾ ਉਹ ਜ਼ਿਆਦਾ ਹੁੰਦੀ ਆ। ਇਹਦਾ ਫਾਇਦਾ ਲੈ ਕੇ ਮੈਂ ਤਾਂ ਜੀ ਬੜੇ ਪੇਪਰ ਦਿੱਤੇ, ਬੜੇ ਨੰਬਰ ਲੈ, ਬੜੇ ਫਸਟ ਡਿਵੀਜ਼ਨਾਂ ਲਈ। ਇਹਦਾ ਮੈਨੂੰ ਪਤਾ ਲੱਗਾ ਕਿ ਬੰਦੇ ਦੀ ਇਮੈਜੀਨੇਸ਼ਨ ਜਿਹੜੀ ਆ ਉਹ ਤਸਵੀਰਾਂ ਨੂੰ ਰਿਕਾਰਡ ਕਰਨ ਲਈ ਬਹੁਤ ਵਧੀਆ। ਤਾਂ ਮੈਂ ਕੀ ਕਰਦਾ ਸੀ, ਇੱਕ ਪੇਜ ਨੂੰ ਜਿਹੜਾ ਸਵਾਲ ਹੁੰਦਾ ਸੀ ਉਹਦੇ ਪੇਜ ਨੂੰ ਪਹਿਲਾਂ ਪੜ੍ਹ ਲੈਣਾ, ਯਾਦ ਕਰ ਲੈਣਾ, ਫਿਰ ਉਹਨੂੰ ਉਹਦੇ ਤਸਵੀਰ ਨੂੰ ਉਹਦੇ ਨੂੰ ਮੈਂ ਰਿਕਾਰਡ ਕਰ ਲੈਣਾ ਦਿਮਾਗ ਦੇ ਵਿੱਚ ਦੇਖ ਕੇ, ਅੱਖਾਂ ਬੰਦ ਕਰਕੇ ਸਾਰੀ ਕਿਤਾਬ ਦਾ ਉਹ ਪੇਜ ਅੱਖ ਦੇ ਮੂਹਰੇ ਲੈ ਆਉਣਾ ਅੱਖ ਬੰਦ ਕਰਕੇ। ਮੈਂ ਤਰੀਕਾ ਦੱਸਦਾ, ਹੁਣ ਤਰੀਕਾ ਦੱਸਣਾ ਜਦੋਂ ਹੁਣ ਅਸੀਂ ਪੜ੍ਹ ਹਟੇ ਬਣਾਈਆਂ ਸਟੂਡੈਂਟਾਂ ਨੂੰ ਦੱਸ। ਉਹ ਨਾ ਉਸ ਤੋਂ ਬਾਅਦ ਜਦੋਂ ਪੇਪਰਾਂ ਦੇ ਵਿੱਚ ਜਾਂਦੇ ਆ ਤੇ ਫਿਰ ਉਹ ਸਵਾਲ ਆਉਂਦਾ ਜਿਹੜਾ ਕਰਨਾ ਹੁੰਦਾ, ਉਹ ਸਵਾਲ ਨੂੰ ਤੁਸੀਂ ਉਹ ਅੱਖਾਂ ਬੰਦ ਕਰਕੇ ਉਹ ਸਾਰੀ ਤਸਵੀਰ ਅੱਖਾਂ ਫਿਰ ਰੱਖਦੇ ਆ, ਉਹ ਪੇਜ ਜਿਹੜਾ ਜਿਹੜਾ ਹੁੰਦਾ ਵਾ ਉਹ ਸਾਹਮਣੇ ਆ ਜਾਂਦਾ। ਪੇਪਰਾਂ ਤੇ ਜਾਣ ਤੋਂ ਪਹਿਲਾਂ ਉਹ ਸਾਰੇ ਪੇਜਾਂ ਨੂੰ ਦੇਖਣਾ ਇੱਕ ਵਾਰੀ ਤੇ ਉਹ ਦਿਮਾਗ ਚ ਛਪ ਜਾਂਦੇ ਸੀ ਤੇ ਉਹ ਜਦੋਂ ਸਵਾਲ ਆਉਂਦਾ ਸੀ ਤੇ ਉਹ ਪ੍ਰਸ਼ਨ ਨੂੰ ਉੱਥੋਂ ਦੇਖ ਦੇਖ ਕੇ ਇਮੈਜੀਨੇਸ਼ਨ ਤੋਂ ਉਹ ਪੇਜ ਅੱਖਾਂ ਮੋਹਰੇ ਘੁੰਮਣ ਲੱਗ ਜਾਂਦਾ ਸੀ, ਉਹ ਫਿਰ ਉੱਥੋਂ ਦੇਖ ਦੇਖ ਕੇ ਨੋਟ ਕਰਦਾ। ਨਕਲ ਮਾਰ ਲੈਂਦੇ ਨਕਲ ਕਾਹਦੀ ਨਕਲ ਮਾਰ ਦਿੰਦੇ ਆ, ਦਿਮਾਗ ਚੋਂ ਕੱਢ ਕੱਢ ਕੇ ਲਿਖਦਾ ਰਿਹਾ। ਅਜੇ ਤਾਇਆ ਸਾਰੇ ਦਿਮਾਗ ਚੋਂ ਲਿਖ ਕੇ ਕੱਢ ਕੱਢ ਕੇ ਲਿਖਦੇ ਨੇ। ਪਰ ਇਹ ਜਿਹੜੀ ਨਾ ਤਾਇਆ ਜੀ ਇਹ ਤਰੀਕਾ ਮੈਨੂੰ ਬੜਾ ਫਿੱਟ ਬੈਠਾ, ਪਤਾ ਨੀ ਕਿਸੇ ਨੇ ਯੂਜ਼ ਕੀਤਾ ਕਿ ਨਹੀਂ, ਕਿਉਂਕਿ ਸ਼ਾਇਦ ਕਿਸੇ ਨੂੰ ਨਹੀਂ ਸੀ ਪਤਾ ਕਿ ਵਾਕਈ ਮਨੁੱਖ ਦਾ ਦਿਮਾਗ ਜਿਹੜਾ ਤਸਵੀਰਾਂ ਨੂੰ ਬੜੀ ਜਲਦੀ ਸਟੋਰ ਕਰ ਲੈਂਦਾ। ਕਜਾ ਤੁਸੀਂ ਉਹਨੂੰ ਓਦਾਂ ਯਾਦ ਕਰਨੇ ਹੋ, ਤੁਸੀਂ ਸਵਾਲ ਨੂੰ ਯਾਦ ਕਰਨੇ ਹੋ
ਤੇ ਤੁਹਾਨੂੰ ਯਾਦ ਨਹੀਂ ਰਹਿਣਾ। ਜਦੋਂ ਤੁਸੀਂ ਉਹਨੂੰ ਤਸਵੀਰ ਦੇ ਰੂਪ ਦੇ ਵਿੱਚ ਰਿਕਾਰਡ ਕਰ ਲਿਆ ਦਿਮਾਗ ਚ, ਉਹਨੂੰ ਤੁਸੀਂ ਮੈਮੋਰਾਈਜ਼ ਕੀਤਾ, ਸਾਰਾ ਹੀ ਸਵਾਲ ਤੁਹਾਡੇ ਮੂਹਰੇ, ਇੱਥੋਂ ਤੱਕ ਕਿ ਜਦੋਂ ਹਿਸਾਬ ਦੇ ਗਣਿਤ ਦੇ ਸਵਾਲ ਆਉਂਦੇ ਸੀ ਤੇ ਮੈਨੂੰ ਹਿਸਾਬ ਥੋੜਾ ਘੱਟ ਆਉਂਦਾ ਸੀ, ਹਿਸਾਬ ਤੋਂ ਤੂੰ ਕੱਜਾਂ ਨਹੀਂ ਲੱਗਦਾ, ਤੇ ਮੈਨੂੰ ਜਿਹੜੇ ਸਵਾਲ ਆਏ ਪੇਪਰਾਂ ਦੇ ਵਿੱਚ ਉਹਨਾਂ ਦੇ ਆਂਸਰ ਤੱਕ ਪਤਾ ਸੀ ਵੀ ਇਹਦਾ ਜਵਾਬ ਬਿਲਕੁਲ ਸਹੀ ਹੈ। ਮੈਂ ਦੱਸਦਾ, ਇੱਕ ਸਵਾਲ ਆਇਆ ਉਹ ਮੈਂ ਕੱਢ ਰਿਹਾ ਸੀ ਤੇ ਉਹਦਾ ਆਂਸਰ ਜਿਹੜਾ ਉਹ ਗਲਤ ਆ ਗਿਆ, ਮੈਨੂੰ ਪਤਾ ਸੀ ਇਹਦਾ ਆਂਸਰ 48 ਆਉਣਾ, ਉਹ ਜਵਾਬ ਦੇ ਵਿੱਚ ਗਲਤ ਆਵੇ ਤੇ ਮੈਂ ਪਿੱਛੋਂ ਫਿਰ ਸ਼ੁਰੂ ਕਰਤਾ, ਗਲਤੀ ਕਿੱਥੇ ਆ, ਇੰਨਾ ਵੀ ਪਤਾ ਸੀ ਇਹਦਾ ਜਵਾਬ 48 ਆ। ਇੰਨੀ ਮੈਮੋਰਾਈਜ਼ ਹੋ ਜਾਂਦੀਆਂ ਚੀਜ਼ਾਂ ਜੇ ਆਪਾਂ ਉਹਦੀ ਪ੍ਰੈਕਟਿਸ ਕਰੀਏ। ਬੇਸਿਕਲੀ ਜਿਹੜਾ ਜਿਹੜੀ ਯਾਦ ਕਰਨ ਦੀ ਪਾਵਰ ਹੈ ਜੋ ਸਕੂਲਾਂ ਕਾਲਜਾਂ ਦੇ ਵਿੱਚ, ਮੈਂ ਕਈ ਵਾਰ ਦੇਖਿਆ ਤਾਂ ਜੀ ਸੋਚਿਆ ਵੀ ਮਨ ਦੇ ਵਿੱਚ ਕਿ ਜਿਹੜੇ ਪ੍ਰਸ਼ਨ ਆ ਉਹ ਯਾਦ ਕਰਾਉਂਦੇ ਨੇ, ਉਹਦਾ ਫਾਇਦਾ ਕੀ ਹੁੰਦਾ? ਕੁਝ ਫਾਇਦਾ ਨਹੀਂ ਹੁੰਦਾ। ਬੰਦੇ ਨੂੰ ਜਦੋਂ ਉਹ ਕਲਾਸ ਉਹ ਪਾਸ ਕਰ ਲੈਂਦਾ ਉਹ ਸਾਰੇ ਉਹਨੂੰ ਭੁੱਲ ਭੱਲ ਜਾਂਦੇ ਨੇ, ਫਿਰ ਅਗਲੀ ਕਲਾਸ ਚ ਉਹਦਾ ਜ਼ੋਰ ਹੋ ਜਾਂਦਾ। ਇਹਦਾ ਕੀ ਮਤਲਬ ਹੋਊਗਾ ਜਿਹੜਾ ਯਾਦ ਕਰਾਉਂਦਾ? ਫਿਰ ਪਤਾ ਲੱਗਾ ਕਿ ਇਹ ਯਾਦ ਸ਼ਕਤੀ ਜਿਹੜੀ ਆ ਉਹ ਬੰਦੇ ਦੀ ਸ਼ਾਰਪ ਕਰਨ ਦੇ ਲਈ ਇਹ ਇੱਕ ਪ੍ਰੈਕਟਿਸ ਹੁੰਦੀ ਆ, ਜਿਸ ਦੇ ਨਾਲ ਸਾਡਾ ਜਿਹੜਾ ਮੈਂਟਲੀ ਪਾਵਰ ਆ ਉਹ ਵੱਧ ਹੀ ਸਟਰੋਂਗ ਹੁੰਦੀ ਆ। ਅਸੀਂ ਚੀਜ਼ਾਂ ਨੂੰ ਬੜੀ ਜਲਦੀ ਅਬਜ਼ਰਵ ਕਰਨ ਲੱਗ ਪੈਂਦੇ ਹਾਂ, ਸਾਨੂੰ ਸਾਡੀ ਹਰ ਚੀਜ਼ ਤੇ ਬੜੀ ਜਲਦੀ ਪਕੜ ਹੋ ਜਾਂਦੀ ਆ। ਕੋਈ ਕਿਸੇ ਨੇ ਇਤਿਹਾਸ ਦੀ ਗੱਲ ਕੀਤੀ, ਅਸੀਂ ਜਲਦੀ ਪਕੜ ਲਈ, ਕਿਸੇ ਸਿਆਣੇ ਨੇ ਕੋਈ ਗੱਲ ਸੁਣਾਈ ਅਸੀਂ ਜਲਦੀ ਪਕੜ ਲਈ, ਉਹਨੂੰ ਯਾਦ ਕੀਤਾ। ਯਾਦ ਸ਼ਕਤੀ ਜਦੋਂ ਵੱਧ ਜਾਂਦੀ ਹੈ ਫਿਰ ਬੰਦੇ ਨੂੰ ਸਾਰੇ ਹੀ ਚੀਜ਼ਾਂ ਨੂੰ ਬੜੇ ਧਿਆਨ ਨਾਲ ਵੇਖਣ ਦੀ ਆਦਤ ਪੈ ਜਾਂਦੀ। ਮੈਨੂੰ ਜਿੱਥੋਂ ਤੱਕ ਲੱਗਾ ਕਿ ਇਹ ਇੱਕ ਬੜਾ ਵਧੀਆ ਫਾਇਦਾ ਸੀ ਕਲਾਸਾਂ ਦੇ ਵਿੱਚ ਯਾਦ ਕਰਨ ਦਾ। ਹੋਰ ਬਹੁਤ ਸਾਰੇ ਮੈਨੂੰ ਲੱਗਦਾ ਕਈ ਵਾਰ ਆਪਾਂ ਸੋਚਦੇ ਵੀ ਨਹੀਂ ਇਹਦਾ ਫਾਇਦਾ ਕੀ ਸੀ, ਇਹਦਾ ਨੁਕਸਾਨ ਕੀ ਸੀ। ਮੈਨੂੰ ਲੱਗਾ ਕਿ ਇਹ ਜੇ ਹੋ ਸਕਦਾ, ਮੈਨੂੰ ਕੁਛ ਨਾ ਕੁਛ ਲੱਗਦਾ ਵੀ ਮੈਂ ਕਿਹੜੀਆਂ ਗੱਲਾਂ ਸਾਡੇ ਉੱਪਰੋਂ ਬਣਾਉਣਾ ਲੱਗਾ ਪਤਾ ਮੈਨੂੰ ਤੁਹਾਨੂੰ ਨੀ ਪਤਾ ਲੱਗਾ ਮੇਰਾ ਸਾਰਾ ਜ਼ੋਰ ਲੱਗ ਗਿਆ। ਤੂੰ ਜ਼ੋਰ ਫਿਰ ਪੁੱਤ ਘਰ ਲਾਈ ਜਾ ਕਰ, ਬੈਠਾ ਗੱਲਾਂ ਬਾਤਾਂ ਮਾਰ ਕੇ ਤੇ ਸਾਨੂੰ ਨਾ ਇਹ ਸਤਾ ਗਾਣਾ ਗੁਣਾ ਲਾ। ਲਓ ਫਿਰ ਤਾਇਆ ਜੀ, ਇੱਧਰ ਪ੍ਰੋਗਰਾਮ ਦੇ ਵਿੱਚ ਸੰਘਾ ਸਾਹਿਬ ਅੱਗੇ ਕਹਿ ਰਹੇ ਨੇ, ਕਹਿੰਦੇ ਤਾਇਆ ਜੀ ਕੋਰੋਨਾ ਤੋਂ ਬਚਾ ਲਈ ਆਪਣੇ ਪਿੰਡ ਦੇ ਵਿੱਚ ਕੀ ਕੰਮ ਕਰ ਰਹੇ ਆ ਜੀ, ਤੇ ਪਿੰਡ ਦੀ ਜੈਲਦਾਰ ਨੀ ਸੁਖਪ੍ਰੀਤ,
ਸੁਖਪ੍ਰੀਤ ਸਰਪੰਚ ਉਹ ਪਿੰਡ ਦੇ ਵਿੱਚ ਅਸੀਂ ਠੀਕ ਨੀ ਪਹਿਰਾ ਲਾ ਹੋਇਆ, ਉਪਰਾ ਬੰਦਾ ਅਸੀਂ ਆਉਣ ਨੂੰ ਦਿੰਦੇ, ਸ਼ਨਾਖਤੀ ਕਾਰਡ ਆ ਨੂੰ ਹਕੈਨ ਕਰਕੇ ਜਿਹੜੇ ਆ ਫਟੋਰਾਂ ਰੋਹਰੇ ਫਟੋਰਾਂ ਦੇ ਵਿੱਚ ਰੱਖੀਆਂ ਹੋਣੀਆਂ, ਮਸ਼ੀਨ ਟੀ ਬੋਲਦੀ ਹੈ ਤੇ ਫਿਰ ਦੱਸਦੀ ਤੁਹਾਡਾ ਇੰਨਾ ਬਿੱਲ ਬਣਿਆ। ਅਸੀਂ ਉਹ ਪਹਿਰੇਦਾਰਾਂ ਨੂੰ ਫੜਾਇਆ ਤੇ ਸ਼ਨਾਖਤੀ ਕਾਰਡਾਂ ਦੇ ਉੱਤੇ ਕੋਡ ਬਾਹਰ ਆਇਆ, ਬਾਰਕੋਡ ਆ ਉਹ ਮਸ਼ੀਨ ਉਹਦੇ ਵਿੱਚ ਮਾਰਦੇ ਆ ਲਿਆ ਕੇ, ਉਹ ਮਸ਼ੀਨ ਚ ਜੇ ਬੋਲਦੇ ਨੇ ਟੀ, ਫਿਰ ਤੇ ਅਸੀਂ ਅੰਦਰ ਆਨਲਾਈਨ ਲਈਦਾ ਭਾਵਾਂ ਸਾਡਾ ਆਪਦਾ ਪਤਾ ਵੀ ਆ ਵੀ ਸਾਡੇ ਪਿੰਡ ਦਾ, ਜੇ ਮਸ਼ੀਨ ਨੀ ਬੋਲੀ ਜਾ ਕੇ ਬਾਹਰ ਮਾਰੀਦਾ।
ਅੱਛਾ ਕਿਆ ਬਾਤ ਆ, ਡਿਜੀਟਲ
ਇੰਡੀਆ ਮੋਦੀ ਨੇ ਜੋ ਬਣਾਉਣਾ, ਡਿਜੀਟਲ ਇੰਡੀਆ ਉੱਤਰੀ ਭਾਰਤ ਅਸੀਂ ਬਣਾਇਆ, ਇੱਧਰ ਲਿਆ ਪਹਿਲਾਂ ਮਾਰੀਆਂ ਮਸ਼ੀਨਾਂ ਦੀਆਂ, ਤੇ ਜੇ ਕਿਹਦਾ ਸੁਨਾਕਸ਼ੀ ਕਾਰਡ ਗੁੰਮ ਜਾਵੇ ਫਿਰ ਨਾਨਕੇ ਭੂਆ ਮਾਸੀਆਂ ਕਰੂੰਗਾ, ਮੈਂ ਉੱਥੇ ਰਹਿਣ ਆਉਣੀ ਨੀ ਦੇਣਾ। ਉਹ ਸ਼ਨਾਖਤੀ ਕਾਰਡ ਦੇ ਵਿੱਚ ਸਾਰਿਆਂ ਦੇ ਟੈਸਟ ਕਰਾ ਕੇ ਪਾਏ ਆ, ਜਿਹੜਾ ਪਾਜ਼ਿਟਿਵ ਆ ਨੈਗੇਟਿਵ ਆ ਪੋਜ਼ਿਟਿਵ ਚ ਕੋਈ ਆਇਆ ਨੀ ਮਗਰੋਂ ਸਾਡੇ ਤੋਂ ਬਗੈਰ। ਤੇ ਆਪ ਮੈਨੂੰ ਕਈਆਂ ਨੇ ਸਵਾਲ ਵੀ ਕੀਤਾ, ਕਹਿੰਦਾ ਤੁਸੀਂ ਮੇਨ ਮੇਨ ਬੰਦੇ ਤੇ ਪਾਜ਼ਿਟਿਵ ਹੋਗਾ, ਬਾਕੀ ਨੂੰ ਰੱਖਿਆ ਕਰ ਨੀ ਮਾਦਾ, ਤੇ ਸਾਰੇ ਦੁੱਖ ਤਕਲੀਫਾਂ ਤੁਹਾਡੇ ਅਸੀਂ ਆਪਦੇ ਤੇ ਲੈ ਲਿਆ। ਉਹ ਤਾਂ ਸੁਖਪ੍ਰੀਤ ਵੀ ਪੋਜ਼ਿਟਿਵ ਹੋ ਰਹਿ ਗਈ ਆ, ਤੁਸੀਂ ਵੀ ਹੋ ਗਏ। ਮੈਂ ਉਹ ਹੀ ਕਹਿੰਦਾ ਵਾ ਵੀ ਸ਼ਿਵਜੀ ਮਹਾਰਾਜ ਨੇ ਸਾਰਾ ਜ਼ਹਿਰ ਪੀ ਲਿਆ ਸੀ ਆਪਣੇ ਤੇ ਸੰਸਾਰ ਨੂੰ ਬਚਾ ਲਿਆ, ਉਹ ਤਾਂ ਬੜੇ ਨਿਰੰਕਾਰ ਹੋਏ ਨੇ, ਅਸੀਂ ਉਹਨਾਂ ਦੀ ਯਾਨੀ ਧੂੜ ਦੇ ਬਰਾਬਰ ਵੀ ਨਹੀਂ, ਪਰ ਅਸੀਂ ਪਿੰਡ ਦੀ ਤੇ ਰੱਖਿਆ ਕਰ ਹੀ ਸਕਦੇ ਨਾ, ਸੰਸਾਰ ਦੀ ਜੇ ਨਹੀਂ ਕਰਦਾ ਜੀ, ਪਿੰਡ ਦੇ ਚੱਕਰ ਜੀ ਸਾਰੀ ਕੁਰੋਪੀ ਆਪਣੇ ਤੇ ਲੈ ਲਈ।
ਚਲੋ ਬਹੁਤ ਚੰਗੀ ਗੱਲ ਆ ਵੀ ਇਹ ਭਾਜੀ ਇਹਨਾਂ ਨੇ ਇਹ ਕੀਤਾ ਵਾ ਪਿੰਡ ਦੇ ਵਿੱਚ ਕਿ ਆਪਣੇ ਤੇ ਲੈ ਲਿਆ ਕਰੋ, ਇਹਨਾਂ ਨੇ ਆਉਣ ਨਹੀਂ ਦਿੱਤਾ। ਹਾਂ ਤੇ ਖੂਹ ਵਾਲਾ ਬਾਬਾ ਤੇ ਝਾੜਾ ਵੀ ਕਰਦਾ ਜੀ, ਇਹਨੂੰ ਕਰੋਨਾ ਹੋਇਆ ਤੇ ਕਰਦਾ ਉਹਨਾਂ 2 ਕਿਲੋਮੀਟਰ ਦੂਰ ਬਹਿ ਗਏ ਆ, ਕੀ ਕਰਦਾ ਉਹ ਨਾ ਜਿਹੜਾ ਮੋਰ ਦੇ ਖੰਭਾਂ ਨਾਲ 7 ਵਾਰ ਸਿਰ ਚ ਮਾਰਦਾ ਉਹਦੇ ਦੂਸਰਾ ਤੇ ਸ਼ਰਧਾਲੂ ਦੇ ਸਦਾਈਆਂ ਦੇ ਕਹਿ ਸ਼ਰਧਾਲੂ ਕਹਿ ਵੀ ਪੁੱਛਣ ਵਾਲਾ ਹੋਵੇ ਬਾਬੇ ਨੂੰ ਕਰੋਨਾ ਹਟਾ ਦੇਣਾ। ਮੈਂ ਤੇ ਕਦੇ ਵਾਰ ਕਿਹਾ ਵੀ ਮਾਸਕ ਪਾ ਕੇ ਬਾਬਾ ਝਾੜਾ ਕਰਦਾ, ਮੈਂ ਯਾਰ ਫਿਰ ਖੁੱਲਾ ਮੂੰਹ ਕਰਕੇ ਚੱਲ ਝਾੜਾ, ਤੈਨੂੰ ਪਤਾ ਲੱਗ ਜਾ ਝਾੜਾ ਹੁੰਦਾ ਕੀ ਬੜਾ। ਉਹ ਤਾਇਆ ਆਪਣੇ ਪਿੰਡ ਵਾਲਿਆਂ ਦਾ ਪਤਾ ਹੀ, ਆਪਣਾ ਹਿਸਾਬ ਕਿਤਾਬ ਤੈਨੂੰ ਪਤਾ ਹੀ ਹੈ, ਪਤਾ ਮੈਨੂੰ ਸਭ ਪਤਾ। ਪ੍ਰੋਗਰਾਮ ਤਾਇਆ ਜੀ ਰੋਜ਼ ਸੁਣੀ ਦਾ, ਬਸ ਕਹਿੰਦੇ ਮੈਸੇਜ ਐਨ ਫੋਨ ਨਹੀਂ ਕਰ ਹੁੰਦਾ, ਉਸ ਲਈ ਸੋਰੀ ਹੈ ਜੀ। ਨਹੀਂ ਚਲੋ ਸੋਰੀ ਇਹਦੇ ਵਿੱਚ ਕਾਹਦੀ ਭਾਈ, ਤੁਸੀਂ ਪ੍ਰਦੇਸ਼ਾਂ ਦੇ ਵਿੱਚ ਕੰਮ ਕਰਨ ਗਏ ਆ, ਕੰਮ ਜ਼ਰੂਰੀ ਆ, ਰੇਡੂਏ ਤੇ ਸੁਨੇਹਾ ਭੇਜੇ ਕਿ ਨਾ ਭੇਜੋ, ਪਰ ਸਾਨੂੰ ਇੰਨਾ ਬੜਾ ਖੁਸ਼ੀ ਆ ਕਿ ਤੁਸੀਂ ਮਿਹਨਤ ਕਰਦੇ ਹੋ, ਕੰਮ ਕਰਦੇ ਹੋ, ਤੇ ਮਾਪਿਆਂ ਦੇ ਅੱਖਾਂ ਦੇ ਤੁਸੀਂ ਤਾਰੇ ਹੋ। ਕਮਾਊ ਹੋਵੇ ਤੇ ਪੁੱਤ ਮਾਪਿਆਂ ਨੂੰ ਮਾਣ ਹੁੰਦਾ, ਤੇ ਮਾਣ ਬਣੇ ਹੀ ਰਵੇ ਸਦਾ ਅਸੀਂ ਜੀ। ਚਲੋ ਤਾਏ ਜੀ ਇੱਧਰ ਪ੍ਰੋਗਰਾਮ ਦੇ ਵਿੱਚ ਸ਼ਿਵ ਜੀ ਨਾਗਲ ਸਾਹਿਬ ਕਹਿੰਦੇ ਜੀ ਮੇਰੀ ਲੜਾਈ ਅਕਸਰ ਮੇਰੇ ਆਪਣੇ ਨਾਲ ਹੀ ਰਹਿੰਦੀ ਹੈ, ਆਪਦੇ ਸਫ਼ਰ ਆਪੇ ਮਾਰੀ ਦਿੰਦੇ। ਉਹਨੇ ਕੀ ਹੋਇਆ ਜੀ ਨਾਗਲ ਸਾਹਿਬ, ਗੱਲ ਕਿਉਂਕਿ ਲੜਕਾ ਤੋਂ ਪਾਇਆ ਆਪਣੇ ਆਪ ਨਾਲ, ਹੁਣ ਅਸੀਂ ਜੇ ਫੈਸਲਾ ਕਰੀਏ ਤੇ ਲੋਕਾਂ ਸੁਣੋ ਨੀ, ਨਾ ਕਹਿਣਾ ਜੀ ਨਾਗਲ ਸਾਹਿਬ ਦੀ ਅੱਜ ਆਪਣੀ ਚੇਅਰ ਬਿਠਾਈ, ਕਹਿੰਦਾ ਕਾਹਦੇ ਨਾਲ, ਅਸੀਂ ਜੀ ਲੜ ਪਿਆ, ਕਿਹਦੇ ਨਾਲ ਜੀ, ਆਪਣੇ ਆਪ ਨਾਲ ਹੀ, ਆਪਣੇ ਆਪ ਦਾ ਹੀ ਕਹਿੰਦੇ ਵੀ ਆਪਣੇ ਆਪ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜੀ, ਇਸ ਕਰਕੇ ਪਹੁੰਚਾ ਸਕੀ। ਨਾਗਲ ਸਾਹਿਬ ਆਪਣੇ ਆਪ ਨਾਲ ਲੜਾਈ ਨਾ ਕਰਿਆ ਕਰੋ, ਲੜਨਾ ਗੁਆਂਢ ਗੁਆਂਢ ਕੇ ਅੰਦਰ ਆਈਆ ਲੱਭ ਲਓ ਉਹਨਾਂ ਨੂੰ ਜੋ ਚਾਰ ਚਾਰ ਮਾੜਾ ਚੰਗਾ ਕਹਿ ਲਓ, ਤਾਂ ਜੀ ਉਹਨਾਂ ਦਾ ਸ਼ੇਰ ਆਏ। ਮੈਂ ਤਾਂ ਫਿਰ ਗੱਲ ਰੱਖਣੇ ਬੜ ਛੇੜੀ, ਕੀ ਕਹਿੰਦੇ ਆ ਕਹਿੰਦੇ ਮੇਰੀ ਲੜਾਈ ਅਕਸਰ ਮੇਰੇ ਆਪਣੇ ਨਾਲ ਹੀ ਰਹਿੰਦੀ ਹੈ, ਮੇਰੇ ਆਪਣੇ ਅਕਸ ਕਦੇ ਆਪਣੇ ਵਜੂਦ ਨਾਲ ਘੂਰ ਆਪਣੇ ਵਜੂਦ ਨਾਲ ਘੂਰ ਰਹਿੰਦੀ ਹੈ, ਮੈਂ ਕਦੇ ਕਿਸੇ ਨਾਲ ਲੜਿਆ ਨਹੀਂ ਪਰ ਖਲਕਤ ਮੇਰੇ ਨਾਲ ਲੜਦੀ ਰਹਿੰਦੀ ਹੈ। ਅੱਛਾ ਖਲਕਤ ਕੀਤਾ, ਦੁਨੀਆਂ ਲੜਦੀ ਰਹਿੰਦੀ ਹੈ ਨਾ, ਮੈਂ ਨਹੀਂ ਕਿਸੇ ਨਾਲ ਲੜਦਾ, ਇਹ ਤਾਂ ਜੀ ਪਤਾ ਜੀ, ਖਲਕਤ ਮੈਨੂੰ ਲੱਗਦਾ ਦੁਨੀਆਂ ਹੁੰਦੀ ਹੋ, ਦੁਨੀਆਂ ਹੀ ਨਾ, ਦੁਨੀਆਂ ਮੇਰੇ ਨਾਲ ਲੜਦੀ, ਮੈਂ ਤਾਂ ਨਹੀਂ ਕਿਸੇ ਨਾਲ ਲੜਿਆ, ਭਾਈ ਵਾਲੀ ਗੱਲ ਕੀਤੀ। ਨਹੀਂ ਨਹੀਂ ਤਾਇਆ ਜੀ ਉਹ ਤਾਂ ਏਦਾਂ ਦੀ ਗੱਲ ਕਰ ਨਹੀਂ ਸਕਦੇ, ਉਹਨਾਂ ਦੀ ਕੋਈ ਖਾਸ ਗੱਲ, ਭਾਜੀ ਖਲਕਤ ਮੈਨੂੰ ਦੱਸ ਦਿਓ ਕੀ ਹੁੰਦਾ, ਤੇ ਬਾਕੀ ਤਾਇਆ ਜੀ ਨੂੰ ਭਾਜੀ ਨੂੰ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਭਾਰਤ ਸ਼੍ਰੀ ਅਕਾਲ ਜੀ ਨਾਗਲ ਸਾਹਿਬ, ਮਜ਼ਾਕ ਕਰਦੇ ਤੁਹਾਡੇ ਨਾਲ, ਮਜ਼ਾਕ ਵੀ ਇਹ ਕਰਕੇ ਕਰਦੇ ਤੁਸੀਂ ਆਏ ਹੋ ਬੜੇ ਚਿਰਾਂ ਬਾਅਦ, ਨਹੀਂ ਤੇ ਅਸੀਂ ਮਜ਼ਾਕ ਨਹੀਂ ਨਾ ਤੁਹਾਡੇ ਨਾਲ ਕਰਦੇ, ਅਸੀਂ ਕਿਹਾ ਵੀ ਜੇ ਆਏ ਚਿਰ ਬਾਅਦ ਵੀ ਕਿਤੇ ਹੁਣ ਪਿਆਰ ਇਹਨਾਂ ਦਾ ਮੈਨੂੰ ਲੱਗਦਾ ਵੀ ਰਿਹਾ ਹੀ ਘੱਟ ਆ, ਮਜ਼ਾਕ ਕਰੀਏ ਤੇ ਪਿਆਰ ਵੱਧ ਆ ਜੀ। ਕਹਿੰਦੇ ਤਾਇਆ ਜੀ ਮਨ ਬਹੁਤ ਦੁਖੀ ਆ ਭਾਰਤ ਦੀ ਦੁਰਦਸ਼ਾ ਦੇ, ਭਰਾਵਾ ਹਾਲਤ ਬੜੀ ਮਾੜੀ ਹੋਈ ਪਈ ਆ, ਪੁੱਛੋ ਨਾ, ਜਿੰਨੇ ਮੁਲਕਾਂ ਦੇ ਵਿੱਚ ਮਿੱਟੀ ਪਲੀਤ ਆਪਣੀ ਹੋਈ ਹੈ ਨਾ, ਉਹਨੀ ਕਿਸੇ ਮੁਲਕ ਵੀ ਹੋਈ। ਅਸਲ ਦੇ ਵਿੱਚ ਬੰਦੇ ਦੀ ਪਰਖ, ਇਨਸਾਨ ਦੀ ਪਰਖ ਉਦੋਂ ਹੁੰਦੀ ਜਦੋਂ ਮੁਸੀਬਤ ਆਉਂਦੀ। ਜਨਾਗਲ ਸਾਹਿਬ ਆਪਾਂ ਕਹਿੰਦੇ ਨੇ ਉਹਦੇ ਮਿੱਤਰਾਂ ਦੋਸਤਾਂ ਦੀ ਪਰਖ ਵੀ ਉਦੋਂ ਹੁੰਦੀ ਜਦੋਂ ਕੋਈ ਮੁਸੀਬਤ ਆਉਣੀ, ਦੋ ਯਾਰਾਂ ਦਾ ਜਦੋਂ ਭਾਲੂ ਆਉਂਦਾ, ਤੇ ਉਹ ਕਹਿੰਦੇ ਨਾ ਵੀ ਮਤਲਬ ਯਾਰ ਤੋਂ ਦੂਰ ਰਹੋ, ਬੜੇ ਸੋਹਣੀ ਕਹਾਣੀ ਸੁਣਦੇ ਹੁੰਦੇ ਪਹਿਲੀ ਦੂਜੀ ਤੁਸੀਂ ਵੀ ਜੀ। ਕਹਿੰਦੇ ਮੋਦੀ ਕਹਿੰਦਾ ਸੀ ਇੱਕ ਸਾਲ ਪਹਿਲਾਂ ਦੀਪ ਤੇ ਮੋਮਬੱਤੀਆਂ ਜਲਾਓ, ਉਹਦੀਆਂ ਭਰਾਵਾ ਲੈਦਾ ਜਾਂ ਪਤਾ ਨੀ ਕਿਹੜੇ ਬਾਬੇ ਨੂੰ ਮੰਨਦਾ ਉਹ, ਜਿਹੜਾ ਉਹਨੂੰ ਟੂਣੇ ਦੱਸੀ ਜਾਂਦਾ ਇੱਦਾਂ ਕਰ, ਇਹਦਾ ਮੈਨੂੰ ਤੇ ਇਹ ਵੀ ਵਹਿਮ ਸੀ ਕੱਲ ਨੂੰ ਇਹਨਾਂ ਦੱਸ ਦੋ ਚਿਰਾਸਤੇ ਚ ਭਾਰੀ ਖਿਲਾਰੋ ਤਾਂ ਕਰਾਉਣਾ ਜਾਣਾ। ਅੱਜ ਕਹਿੰਦੇ ਇੱਕ ਸਾਲ ਬਾਅਦ ਚਿਤਾਵਾਂ ਜਲ ਰਹੀਆਂ ਨੇ, ਇਹਦਾ ਮਤਲਬ ਇਹਨੇ ਪਹਿਲਾਂ ਹੀ ਇੰਡੀਕੇਸ਼ਨ ਦਿੱਤੀ ਸੀ ਇੱਦਾਂ ਵਾ ਹੁਣ ਜਲਾਉ ਸਾਰਿਆਂ। ਮੋਦੀ ਕਹਿੰਦਾ ਸੀ ਥਾਲੀਆਂ ਵਜਾਓ, ਮੋਦੀ ਸਾਹਿਬ ਅੱਜ ਥਾਲੀਆਂ ਦੀ ਜਗ੍ਹਾ ਮਤਲਬ ਛਾਤੀਆਂ ਦੀ ਆਵਾਜ਼ ਸੁਣੋ, ਪੈਟਰੀ ਦੁਨੀਆਂ ਬਦਾਵਾ ਰੋਜ਼ ਹੋਈ। ਮੋਦੀ ਸਾਹਿਬ ਅੱਜ ਦੇਸ਼ ਜਲ ਰਿਹਾ ਹੈ, ਜ਼ਿੰਮੇਵਾਰ ਕੌਣ ਹੈ, ਜ਼ਿੰਮੇਵਾਰ ਮੋਦੀ ਆ, ਹੋਰ ਕੌਣ ਆ, ਜ਼ਿੰਮੇਵਾਰ ਸਮੇਂ ਦੀ ਸਰਕਾਰ ਹੀ ਹੁੰਦੀ ਹੈ ਜਦੋਂ ਉਹਨਾਂ ਦਾ ਕੋਈ ਮੈਨੇਜਮੈਂਟ ਕੱਖ ਨਾ ਹੋਵੇ। ਇਹ ਮੈਨੇਜਮੈਂਟ ਦੇ ਨਾਲ ਸਾਰੀਆਂ ਚੀਜ਼ਾਂ ਹੋ ਸਕਦੀਆਂ, ਮੈਨੇਜਮੈਂਟ ਦੀ ਜਿਹੜੀ ਕਮੀ ਬਹੁਤ ਜ਼ਿਆਦਾ ਆ। ਐਡੇ ਐਡੇ ਬੁੱਧੀਜੀਵੀ ਉਹਨਾਂ ਬਿਠਾਏ ਆ, ਉਹ ਰੋਟੀਆਂ ਖਵਾਉਣ ਨੂੰ ਉਹਨਾਂ ਨੂੰ ਪੁੱਛਣ ਨਾ ਵੀ ਕਿਵੇਂ ਇਹਨੂੰ ਕੰਟਰੋਲ ਕੀਤਾ ਜਾ ਸਕਦਾ, ਆਹ ਚੀਜ਼ਾਂ ਕਿੱਦਾਂ, ਉਹ ਚੀਜ਼ਾਂ ਉਦਾਂ। ਪਰ ਜਿਨਾਗਲ ਸਾਹਿਬ ਜਿਹੜਾ ਨਾ ਪਾਣੀ ਸਿਰ ਤੋਂ ਰਹਿ ਗਿਆ, ਹੁਣ ਜੇ ਇਹ ਹੁਣ ਵੀ ਜਿੱਤ ਗਿਆ ਅਗਲੀ ਵਾਰ ਨੂੰ ਮੋਦੀ, ਤਾਂ ਸਮਝ ਲਓ ਵੀ ਦੁਨੀਆਂ ਬੈਠ ਗਈ, ਤੇ ਮੁਲਕ ਦਾ ਕੁਛ ਨਹੀਂ ਹੋ ਸਕਦਾ ਜੇ ਹੁਣ ਵੀ ਜਿੱਤ ਗਿਆ ਤੇ ਹੱਥ ਜੋੜੇ। ਪਰ ਜੇ ਤੇ ਉਹਨੂੰ ਮੈਨੂੰ ਤੇ ਨਹੀਂ ਸਮਝਦਾ, ਦੂਜੇ ਪਾਸੇ ਹੈ ਹੀ ਕੋਈ ਨਹੀਂ, ਇੱਕ ਪਾਸੇ ਕੈਂਡੀਡੇਟ ਖੜਾ, ਦੂਸਰੇ ਪਾਸੇ ਉਹੀ ਜੀਰੋ ਹੀ ਆ, ਉਹਨੂੰ ਦੱਸੋ ਕਿਹੜਾ ਵਾ। ਇਹ ਤਾਂ ਹੁਣ ਮੈਂ ਕਹਿੰਦਾ ਜੇ ਕਾਂਗਰਸ ਸਿਆਣੀ ਹੋਊਗੀ ਨਾ ਇਹਦਾ ਫਾਇਦਾ ਲੈ ਲੂ, ਜੇ ਆਮ ਆਦਮੀ ਸਿਆਣੇ ਹੋਣਗੇ ਇਹਦਾ ਫਾਇਦਾ ਲੈ ਲੈਣਗੇ। ਜੇ ਹੁਣ ਬਣਾਉਣਾ ਆਮ ਆਦਮੀ ਪਾਰਟੀ ਤੋਂ ਫਾਇਦਾ ਲੈ ਹੋਇਆ ਤੇ ਮੈਂ ਇਹ ਐਲਾਨ ਕਰਨ ਨੂੰ ਤਿਆਰ ਆ ਵੀ ਉਹ ਕੋਈ ਹੋਰ ਕੰਮ ਧੰਦਾ ਸ਼ੁਰੂ ਕਰ ਲੈਣ ਤੇ ਛੱਡ ਦੇਣ ਪੋਲੀਟਿਕਸ। ਜਿਹੜਾ ਮੌਕੇ ਦੇ ਚੌਕਾ ਨਹੀਂ ਮਾਰ ਸਕਦਾ ਉਹਨਾਂ ਨੂੰ ਪਤਾ ਦੁਨੀਆਂ ਕੀ ਆ, ਦੁਨੀਆਂ ਇਹਨਾਂ ਤੋਂ ਹੁਣ ਇਹਨਾਂ ਨੂੰ ਪੂਰਾ ਮੌਕਾ ਸਾਂਭ ਲੈਣਾ ਚਾਹੀਦਾ। ਇੱਕ ਵਾਰੀ ਇਹਨਾਂ ਨੇ ਗਵਾ ਲਿਆ ਮੌਕਾ, ਮੌਕਾ ਮੈਂ ਇਸ ਕਰਕੇ ਕਹਿੰਦਾ ਵੀ ਜਦੋਂ ਬਹੁਤ ਵੱਡੀਆਂ ਗਲਤੀਆਂ ਕਿਸੇ ਸਰਕਾਰ ਤੋਂ ਹੋ ਜਾਣ ਉਹਨਾਂ ਦੀ 100% ਹਾਰਨ ਦੀ ਗਰੰਟੀ ਹੋਵੇ, ਫਿਰ ਤੇ ਇਹ ਵੇਖਣਾ ਹੁੰਦਾ ਵੀ ਹੁਣ ਜਿੱਤ ਕਿਹੜਾ ਸਕਦਾ। ਜਿੱਤਣ ਦੇ ਲਈ ਤੁਹਾਨੂੰ ਆਹ ਮਿਹਨਤ ਪੂਰੀ ਕਰਨੀ ਪਊਗੀ, ਪਰ ਮੈਨੂੰ ਲੱਗਦਾ ਨੀ ਵੀ ਆਮ ਇੱਥੋਂ ਤੱਕ ਪਹੁੰਚੂਗੀ। ਜੇ ਤੇ ਜ਼ੋਰ ਲਾ ਦੇਣ ਤੇ ਫਿਰ ਤੇ ਬਣ ਜਾਂਗੇ, ਬਣ ਗਿਆ ਤੇ ਪਵਾਰ ਵੀ ਦੇਣਗੇ। ਜੀਰ ਕਹਿੰਦੇ ਅੱਜ ਸੁਣਾ ਦਿਓ ਜੀ ਤੇਰੇ ਰੰਗ ਰੰਗ ਅਬਰਾਰੁਲ ਹੱਕ ਦੀ ਆਵਾਜ਼ ਦੇ ਵਿੱਚ। ਮੈਂ ਕਿਹਾ ਜੀ ਸੁਣਾ ਦੇਣੇ ਹੁਣ ਰੰਗ ਦੇ ਖੁਦਾ ਦੇ ਪਰਮਾਤਮਾ ਦੇ ਜੀ। ਅੰਮ੍ਰਿਤਪਾਲ ਭਾਜੀ ਹੋਰੀ ਵੀ ਤਾਂ ਜੀ ਆਪਾਂ ਨੂੰ ਸੁਣਦੇ ਨੇ ਕਿ ਕਹਿੰਦੇ ਜੀ ਤਾਇਆ ਜੀ ਸਤਿ ਸ੍ਰੀ ਅਕਾਲ, ਮਨਦੀਪ ਵੀਰ ਜੀ ਸਤਿ ਸ੍ਰੀ ਅਕਾਲ, ਉਹ ਬਾਲਾ ਅੰਮ੍ਰਿਤ ਕੈਪਟਨ ਵਾਲਾ, ਕੈਪਟਨ ਵਾਲਾ ਅੰਮ੍ਰਿਤ ਕੈਪਟਨ ਵਾਲਾ ਜਸਪਾਲ ਕੈਪਟਨ ਵਾਲਾ। ਕਹਿੰਦੇ ਜੀ ਮਨਦੀਪ ਜੀ ਮੇਰੇ ਇੱਕ ਸੁਝਾਅ ਹੈ ਕਿ ਆਪਾਂ ਨੂੰ ਆਪਣੇ ਪਿੰਡ ਵਿੱਚ ਗੁਰੂ ਘਰ ਦੇ ਵਿੱਚ 20-25 ਬੈਡਸ ਕਿਉਂ ਨਹੀਂ ਲਗਾ ਸਕਦੇ ਤਾਂ ਕਿ ਕਿਸੇ ਨੂੰ ਹੋਸਪਿਟਲ ਜਾਣਾ ਹੀ ਨਾ ਪਵੇ, ਗੌਰਮੈਂਟ ਵੱਲ ਵੇਖਣਾ ਹੀ ਨਾ ਪਵੇ। ਥੈਂਕਸ ਬਾਕੀਆ ਭਾਜੀ, ਬਸ ਸੁਝਾਅ ਤੁਹਾਡਾ ਬਹੁਤ ਵਧੀਆ, ਸੁਝਾਅ ਤੇ ਚੰਗਾ ਅੰਮ੍ਰਿਤ। ਗੱਲ ਇਹ ਆ ਵੀ ਠੀਕ ਆ, ਕਿਸੇ ਵੀ ਜਗ੍ਹਾ ਤੇ ਜ਼ਰੂਰੀ ਨਹੀਂ ਗੁਰਦੁਆਰਾ ਸਾਹਿਬ ਦੇ ਵਿੱਚ ਹੀ, ਗੁਰਦੁਆਰਾ ਸਾਹਿਬ ਦੇ ਵਿੱਚ ਤੇ ਕਈ ਵਾਰ ਹੁਣ ਆਪਾਂ ਉੱਥੇ ਤੇ ਕਈਆਂ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਜਗ੍ਹਾ ਹੁੰਦੀ ਸਾਈਡ ਤੇ, ਕਿਉਂਕਿ ਜਿੱਥੇ ਆਪਾਂ ਪਾਠ ਪੂਜਾ ਕਰਨੀ ਉੱਥੇ ਤੇ ਨਹੀਂ ਨਾ ਕਿਸੇ ਨੂੰ ਬਿਠਾ ਸਕਦੇ ਜਾਂ ਪਾ ਸਕਦੇ, ਪਰ ਕਈਆਂ ਗੁਰਦੁਆਰਿਆਂ ਦੇ ਵਿੱਚ ਕੋਈ ਜਗ੍ਹਾ ਹੁੰਦੀਆਂ ਨੇ ਉੱਥੇ ਬੈੱਡ ਡਾਲ ਸਕਦੇ, ਤੁਹਾਡੀ ਗੱਲ ਮੰਨ ਲਈ। ਪਰ ਮਰੀਜ਼ਾਂ ਨੂੰ ਚਾਹੀਦੀਆਂ ਆਕਸੀਜਨ ਦੇ ਲਈ ਸਿਲੰਡਰ, ਮਰੀਜ਼ਾਂ ਨੂੰ ਚਾਹੀਦੀਆਂ ਵੈਂਟੀਲੇਸ਼ਨ ਮਸ਼ੀਨਾਂ, ਆਕਸੀਜਨ ਉਹਨਾਂ ਲਈ ਜਿਨ੍ਹਾਂ ਦੇ ਆਕਸੀਜਨ ਦਾ ਲੈਵਲ ਜਿਹੜਾ ਘੱਟ। ਭਾਜੀ ਦਾ ਮੁੰਡਾ ਕਹਿੰਦਾ ਮੈਂ ਕਿਹਾ ਵੀ ਆਕਸੀਜਨ ਨਾਲ ਲਾਉਣ ਦੀ ਕੋਈ ਲੋੜ ਆ, ਪਿੱਪਲ ਦੇ ਥੱਲੇ ਬਹਿ ਜਾਣਾ, ਨਿੰਮ ਦੇ ਥੱਲੇ ਬਹਿ ਜਾਣਾ, ਆਕਸੀਜਨ ਹੀ ਆਕਸੀਜਨ। ਉਹ ਕਹਿੰਦਾ ਨਹੀਂ ਤਾਂ ਸਰੀਰ ਜਦੋਂ ਸਾਹ ਖਿੱਚਦਾ ਉਹਦੇ ਵਿੱਚ ਆਕਸੀਜਨ ਤੇ ਨਾਈਟ੍ਰੋਜਨ ਉਹ ਗੈਸਾਂ ਹੁੰਦੀਆਂ ਜੀ। ਨਾਈਟ੍ਰੋਜਨ ਜਿਹੜੀ ਆ ਇਹ ਗੈਸ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਹੁੰਦੀ ਆ, ਆਕਸੀਜਨ ਜਿਹੜੀ ਆ ਉਹ ਘੱਟ ਹੁੰਦੀ। ਲਗਭਗ 78% ਜਿਹੜੀ ਆਪਾਂ ਸਾਹ ਲੈਂਦੇ ਇਹਦੇ ਵਿੱਚ ਨਾਈਟ੍ਰੋਜਨ ਆ, ਤੇ ਆਕਸੀਜਨ ਜਿਹੜੀ ਆ ਇਹ ਘੱਟ ਮਾਤਰਾ ਦੇ ਵਿੱਚ ਹੁੰਦੀ ਆ। ਜੇ ਤੂੰ ਸਹੀ ਹਿਸਾਬ ਲਾਵਾਂ ਵੀ 78% ਨਾਈਟ੍ਰੋਜਨ ਇਹਦੇ ਵਿੱਚ ਹੁੰਦੀ ਆ, 21% ਲਾ ਦਾ ਵੀ ਆਕਸੀਜਨ ਹੁੰਦੀ, ਤੇ ਬਾਕੀ ਇੱਕੜ ਦੁੱਕੜ ਹੋਰ ਗੈਸਾਂ ਹੁੰਦੀਆਂ ਮਤਲਬ ਕੀ ਕਰਕੇ ਜਿਹੜੇ ਛੱਡਦੇ ਉਹ, ਤੇ ਜਿਹੜੀ ਉਹ ਸਾਹ ਆਪਾਂ ਖਿੱਚਦੇ ਹਾਂ ਉਹ ਜਿਹੜੇ ਸਾਡੇ ਫੇਫੜੇ ਆ, ਜਿਹੜੇ ਸਾਡੇ ਫੇਫੜੇ ਆ ਇਹ ਜਿਹੜੀ ਆ ਗੈਸ ਆਕਸੀਜਨ ਨੂੰ ਰੱਖ ਲੈਂਦੇ ਆ, ਤੇ ਜਿਹੜੀ ਨਾਈਟ੍ਰੋਜਨ ਜਾਂ ਹੋਰ ਗੈਸਾਂ ਉਹਨਾਂ ਨੂੰ ਸਾਹ ਨੂੰ ਜਦੋਂ ਆਪਾਂ ਬਾਹਰ ਛੱਡਦੇ ਹਾਂ ਉਹ ਬਾਹਰ ਕਰ ਦਿੰਦੇ। ਹੁਣ ਇੱਕ ਸਾਹ ਆਪਾਂ ਲੈਂਦੇ ਹਾਂ 21% ਆਕਸੀਜਨ ਸਿਰਫ ਮਿਲਦੀ ਆ, ਤੇ ਫੇਫੜਿਆਂ ਦਾ ਜ਼ੋਰ ਲੱਗਦਾ ਉਹਨਾਂ ਨੂੰ ਉਸ ਹਵਾ ਨੂੰ ਸਾਫ ਕਰਨ ਦੇ ਵਿੱਚ, ਉਹ ਫਿਰ ਫੇਫੜੇ ਉਸ ਹਵਾ ਨੂੰ ਸਾਫ ਕਰਦੇ ਆ, ਸਾਫ ਕਰਕੇ ਦੂਸਰੀਆਂ ਗੈਸਾਂ ਨੂੰ ਛੱਡ ਕੇ ਆਕਸੀਜਨ ਨੂੰ ਸਰੀਰ ਨੂੰ ਭੇਜ ਦਿੰਦੇ ਆ। ਇਹ ਕੰਮ ਫੇਫੜਿਆਂ ਦਾ ਉਹ ਛੱਡਦੇ ਆ, ਉਹ ਸੁੰਗੜਦੇ ਆ ਫੈਲਦੇ ਆ, ਸੁੰਗੜਦੇ ਆ ਫੈਲਦੇ, ਉਹਨਾਂ ਦਾ ਕੰਮ ਹੀ ਇਹ ਆ ਆਕਸੀਜਨ ਰੱਖਣੀ ਦੂਸਰੀਆਂ ਛੱਡਣੀ, ਆਕਸੀਜਨ ਰੱਖਣੀ ਦੂਸਰੀਆਂ ਛੱਡਣੀ, ਕਿੱਦਾਂ ਕੰਮ ਕਰਦੇ। ਜਦੋਂ ਕੋਰੋਨਾ ਹੁੰਦਾ ਇਹਦੇ ਵਿੱਚ ਫੇਫੜੇ ਜਿਹੜੇ ਆ ਕਮਜ਼ੋਰ ਹੋ ਜਾਂਦੇ ਆ, ਉਹਨਾਂ ਨੂੰ ਸੁੰਗੜਨਾ ਫੈਲਣਾ ਆਕਸੀਜਨ ਕੱਢਣੀ ਉਹ 100 ਦੇ ਵਿੱਚੋਂ 78 ਜ਼ੋਰ ਲਾ ਕੇ 78 ਨੂੰ ਬਾਹਰ ਕੱਢਣਾ, 21 ਨੂੰ ਰੱਖਣਾ, ਬਾਕੀਆਂ ਨੂੰ ਬਾਹਰ ਕੱਢਣਾ, ਉਹ ਫਿਰ ਨਾ ਫੇਫੜੇ ਕਮਜ਼ੋਰ ਹੋ ਜਾਂਦੇ, ਜ਼ੋਰ ਉਹਨਾਂ ਦਾ ਪਹਿਲਾਂ ਲੱਗਾ ਹੁੰਦਾ, ਕਰੋਨਾ ਨਾਲ ਸੁੱਜੇ ਹੁੰਦੇ ਆ, ਉਹਨਾਂ ਦੇ ਛੋਟੇ ਛੋਟੇ ਰੋਮ ਜਿਹੜੇ ਆਕਸੀਜਨ ਨੂੰ ਅੰਦਰ ਜਾਂਦੇ ਉਹ ਬੰਦ ਹੋਏ ਹੁੰਦੇ ਆ, ਉਹਨਾਂ ਦਾ ਜ਼ੋਰ ਲੱਗਦਾ ਤੇ ਬੰਦਾ ਫਿਰ ਸਾਹ ਔਖੇ ਲੈਂਦਾ ਬਹੁਤ ਜ਼ਿਆਦਾ, ਤੇ ਫਿਰ ਉਹਨੂੰ ਚਾਹੀਦੀ ਆਕਸੀਜਨ, ਜਿਹੜੀ ਆਕਸੀਜਨ ਹੁੰਦੀ ਆ ਉਹ 100% ਨੀ 99% ਜਾਣੀ ਲਾ ਲਾ ਸ਼ੁੱਧ ਆਕਸੀਜਨ ਹੁੰਦੀ ਆ, ਫੇਫੜੇ ਸਾਰੀ ਆਕਸੀਜਨ ਨੂੰ ਲੈ ਕੇ ਤੇ ਉਹ ਉਹਨਾਂ ਨੂੰ ਉਹਨਾਂ ਦੇ ਵਿੱਚੋਂ ਮਤਲਬ ਛਾਨਣਾ ਨੀ ਪੈਂਦਾ, ਜਿਵੇਂ ਆਪਾਂ ਛਾਨਣੀ ਲਾਉਂਦੇ ਹਾਂ, ਉਹਨਾਂ ਨੂੰ ਸਿੱਧੀ ਆਕਸੀਜਨ ਮਿਲਦੀ, ਉਹਨਾਂ ਦੇ ਫੇਫੜੇ ਜਿਹੜੇ ਆਰਾਮ ਮਹਿਸੂਸ ਕਰਦੇ ਉਹਨਾਂ ਨੂੰ ਛਾਂਟੀ ਕਰਨ ਦੀ ਲੋੜ ਨਹੀਂ ਪੈਂਦੀ, ਤੇ ਤਾਂ ਕਰਕੇ ਉਹਨਾਂ ਨੂੰ ਆਕਸੀਜਨ ਲਾ ਕੇ ਤੇ ਸਿਲੰਡਰ ਲਾਉਂਦੇ ਆ ਤੇ ਉਹਨਾਂ ਨੂੰ ਫਾਇਦੇ ਆ। ਹੁਣ ਕੁਝ ਐਸੇ ਮਰੀਜ਼ ਵੀ ਆ ਜਿਹਨਾਂ ਦੇ ਜਮਾਂ ਹੀ ਫੇਫੜੇ ਸੁੰਗੜ ਨੇ ਤੇ ਇਕੱਠੇ ਹੋਣੇ ਬੰਦ ਹੋ ਜਾਂਦੇ ਆ, ਉਹਨਾਂ ਦੀ ਆਕਸੀਜਨ ਬਹੁਤ ਘੱਟ ਜਾਂਦੀ, ਉਹਨਾਂ ਨੂੰ ਫਿਰ ਮਸ਼ੀਨ ਜਿਹੜੀ ਆ ਮੂੰਹ ਥਾਣੀ ਦੀ ਪਾ ਕੇ ਤੇ ਫੇਫੜਿਆਂ ਦੇ ਕੋਲ ਪਹੁੰਚਾ ਦਿੰਦੀ ਆ, ਉਹ ਫਿਰ ਆਪੇ ਹੀ ਉਹਨੂੰ ਫੇਫੜਿਆਂ ਨੂੰ ਫੈਲਾਉਂਦੀ ਆ, ਆਪੇ ਹੀ ਫੇਫੜਿਆਂ ਨੂੰ ਸੁੰਗੜਦੀ ਆ, ਉਹ ਸਾਹ ਨੂੰ ਖਿੱਚਦੀ ਆ, ਸਾਹ ਨੂੰ ਛੱਡਦੀ, ਆਕਸੀਜਨ ਛੱਡਦੀ ਆ, ਬਾਕੀ ਬਾਹਰ ਕੱਢਦੀ ਆ, ਆਕਸੀਜਨ ਛੱਡਦੀ ਆ ਬਾਕੀ ਬਾਹਰ, ਯਾਨੀ ਹਰ ਵਾਰ ਤਾਜ਼ੀ ਹਵਾ ਮਾੜੀ ਹਵਾ ਤਾਜ਼ੀ ਹਵਾ ਮਾੜੀ ਹਵਾ ਉਹ ਮਸ਼ੀਨ ਕਰਦੀ ਆ, ਉਹਨੂੰ ਕਹਿੰਦੇ ਆ ਵੈਂਟੀਲੇਸ਼ਨ। ਇਹ ਜਿਹੜੀ ਵੈਂਟੀਲੇਸ਼ਨ ਆ ਇਹ ਬਹੁਤ ਨਾਜ਼ੁਕ ਮਰੀਜ਼ਾਂ ਲਈ ਚਾਹੀਦਾ, ਜਿਹੜੇ ਮਰੀਜ਼ ਜ਼ਿਆਦਾ ਬਿਮਾਰ ਆ ਉਹਨਾਂ ਨੂੰ ਵੈਂਟੀਲੇਸ਼ਨ, ਜਿਹੜੇ ਘੱਟ ਬਿਮਾਰ ਥੋੜ੍ਹੇ ਜਿਹੇ ਉਹਨਾਂ ਨੂੰ ਆਕਸੀਜਨ, ਅਤੇ ਜਿਹੜੇ ਠੀਕ ਆ ਉਹਨਾਂ ਨੂੰ ਘਰ ਦੇ ਵਿੱਚ ਹੀ ਰੱਖਿਆ ਜਾ ਸਕਦਾ। ਹੁਣ ਜੇ ਤੁਸੀਂ ਗੱਲ ਬਹੁਤ ਸੋਹਣੀ ਕੀਤੀ ਵੀ ਆਪਾਂ ਕਿਉਂ ਨਾ 20-25 ਬੈੱਡਾਂ ਦਾ ਪ੍ਰਬੰਧ ਚਾਹੇ ਗੁਰੂ ਘਰਾਂ ਦੇ ਵਿੱਚ ਜਾਂ ਕਿਤੇ ਹੋਰ ਜਿੱਥੇ ਪੰਚਾਇਤ ਘਰ ਆ ਜਾਂ ਕਿਤੇ ਕਿਸੇ ਦੀ ਕੋਈ ਹਵੇਲੀ ਪਈ ਆ ਜਾਂ ਕਿਸੇ ਦਾ ਕੋਈ ਕੋਠੀ ਪਈ ਆ NRI ਭਰਾਵਾਂ ਦੀ ਜਾਂ ਕਿਤੇ ਵੀ ਤੁਸੀਂ ਉਹਨੂੰ ਜੇ ਪ੍ਰਬੰਧ ਕਰ ਲਈਏ ਉਦੋਂ ਹੋਜੂ। ਆਕਸੀਜਨ ਦੇ ਸਿਲੰਡਰਾਂ ਦੀ ਪ੍ਰਬੰਧ ਜਿਹੜਾ ਉਹ ਔਖਾ, ਦਵਾਈਆਂ ਦਾ ਡਾਕਟਰਾਂ ਦਾ ਪ੍ਰਬੰਧ ਜਿਹੜਾ ਔਖਾ, ਇਹ ਮਤਲਬ ਇਸ ਕਰਕੇ ਜ਼ਿਆਦਾ ਔਖਾ ਬਣਿਆ ਨਹੀਂ ਤੇ ਇੱਦਾਂ ਹੋਣ ਨੂੰ ਕੋਈ ਵੱਡੀ ਗੱਲ ਨਹੀਂ। ਜਿਹੜੀਆਂ ਮਰੀਜ਼ ਨੂੰ ਇਕੱਲਾ ਬੈੱਡ ਹੀ ਨਹੀਂ ਚਾਹੀਦਾ, ਜੇ ਇਕੱਲੇ ਮਰੀਜ਼ ਨੂੰ ਬੈੱਡ ਹੀ ਚਾਹੀਦੇ ਹੁੰਦੇ ਫਿਰ 20 ਦਾ ਵੀ 250-250 ਬੈੱਡਾਂ ਦਾ ਵੀ ਪ੍ਰਬੰਧ ਹੋ ਜਾਣਾ ਸੀ ਤੇ ਮਰੀਜ਼ਾਂ ਨੂੰ ਜਗ੍ਹਾ ਵੀ ਮਿਲ ਜਾਣੀ ਸੀ। ਬਿਲਕੁਲ ਆ, ਚਾਨਣੀਆਂ ਲਾ ਲੂ ਕੇ ਕਿਸੇ ਤਰੀਕੇ ਦੇ ਨਾਲ ਖੱਤਿਆਂ ਦੇ ਵਿੱਚ ਹੀ ਕਰ ਲੈਂਦੇ ਪ੍ਰਬੰਧ, ਤੋਂ ਕਿਸਾਨਾਂ ਨੇ ਤੈਨੂੰ ਪਤਾ ਵੀ ਖੱਤਿਆਂ 'ਚ ਵੀ ਰੌਣਕ ਲਾ ਲੈਣਗੇ। ਮਸਲਾ ਅੰਮ੍ਰਿਤਪਾਲ ਮਰੀਜ਼ਾਂ ਨੂੰ ਇੱਕ ਜਗ੍ਹਾ ਦੇਣ ਦਾ ਨਹੀਂ, ਮਸਲਾ ਵਾ ਉਹਨਾਂ ਦੀ ਦੇਖ ਰੇਖ ਲਈ ਚੰਗੇ ਨਿਗਰਾਨ ਡਾਕਟਰ, ਜਿਹੜੇ ਕਿ 24 ਘੰਟੇ ਉਹਨਾਂ ਦੀ ਨਿਗਰਾਨੀ 'ਚ ਰਹਿਣ ਕੇ ਮਰੀਜ਼ ਨੂੰ ਕੋਈ ਸਮੇਂ ਬਿਮਾਰੀ ਦਾ ਸਮੱਸਿਆ ਆਵੇ ਹੀ ਨਾ ਕਿਸੇ ਤਰੀਕੇ ਦੀ। ਦਵਾ ਦਾਰੂ ਜਿਹੜਾ ਹੋਣਾ ਚਾਹੀਦਾ ਉਹ ਆਕਸੀਜਨ ਮਿਲਣੀ ਚਾਹੀਦੀ, ਇਹਨਾਂ ਚੀਜ਼ਾਂ ਦੀ ਹਾਲੇ ਕਮੀ ਆ, ਜਿਹੜੀ ਕਿ ਹਸਪਤਾਲਾਂ 'ਚ ਵੀ ਕਮੀ ਆ, ਵੜਿਆਂ ਵੜਿਆਂ ਜਿੱਥੇ ਆਪਾਂ ਨੂੰ ਪਿੰਡਾਂ 'ਚ ਕਿਹੜਾ ਦੇ ਜੂਗਾ ਆਕਸੀਜਨ, ਤੁਸੀਂ ਦੱਸੋ। ਅਤੇ ਜੇ ਦੇ ਜੂਗਾ ਸਾਨੂੰ ਇੱਥੇ ਲਾਉਣੀ ਨਹੀਂ ਆਉਣੀ, ਲਾਉਣੀ ਆ ਗਈ ਤਾਂ ਮਰੀਜ਼ ਦੀ ਦੇਖਭਾਲ ਨਹੀਂ ਹੋਣੀ ਸਾਡੇ ਕੋਲ। ਇਹ ਕਰਕੇ ਸੁਝਾਅ ਤੇਰਾ ਠੀਕ ਆ, ਪਰ ਉਹਦੇ ਵਿੱਚ ਮਤਲਬ ਨਾ ਟੈਨਸ਼ਨਾਂ ਜ਼ਿਆਦੀਆਂ ਆ, ਲੋੜ ਤੇ ਡਾਕਟਰਾਂ ਦੀ ਟੀਮਾਂ ਦੀ, ਜੇ ਸਰਕਾਰ ਡਾਕਟਰਾਂ ਦੀਆਂ ਟੀਮਾਂ ਦੇਣੀਆਂ ਸ਼ੁਰੂ ਕਰ ਦੇਣ, ਆਕਸੀਜਨ ਤੇ ਮਸ਼ੀਨਾਂ ਦੇਣੀਆਂ ਸ਼ੁਰੂ ਕਰ ਦੇਣ, ਫਿਰ ਤੇ ਪਿੰਡੋ ਪਿੰਡ ਹੀ ਪ੍ਰਬੰਧ ਵੀ ਹੋਣ ਲੱਗ ਪੂਗਾ, ਐਸੀ ਕੋਈ ਗੱਲ ਨਹੀਂ। ਇਹਦੇ ਨਾਲੋਂ ਚੰਗਾ ਇਹ ਆਪਾਂ ਵੀ ਬਚਾਅ ਰੱਖੀਏ, ਵੱਧ ਤੋਂ ਵੱਧ ਜਮਾਂ ਜੀਰੋ ਹੋ ਜਾਈਏ, ਘਰੋਂ ਨਿਕਲਣਾ ਬੰਦ ਹੀ ਕਰ ਲਈਏ, ਜਮਾਂ ਇਹ ਸੋਚ ਲਈਏ ਵੀ ਹੁਣ ਮਤਲਬ ਆਖਰੀ ਟਾਈਮ ਹੀ ਦੁਨੀਆਂ ਦਾ ਚੱਲ ਰਿਹਾ, ਬਚ ਲਈਏ ਇਹਨਾਂ ਚੀਜ਼ਾਂ ਦਾ, ਕਿ ਆਪਾਂ ਪਿੰਡੋਂ ਆਉਣਾ ਜਾਣਾ ਸਾਰਾ ਹੀ ਬੰਦ ਹੋ ਜਾਵੇ, ਤੇ ਰਾਸ਼ਨ ਪਾਣੀ ਦਾ ਪੂਰਾ ਪ੍ਰਬੰਧ ਕਰਕੇ ਤੇ ਮਹੀਨਾ ਮਹੀਨਾ ਸਾਰੀ ਦੁਨੀਆਂ ਜਮਾਂ ਹੀ ਨਾ ਨਿਕਲੇ, 0% ਬਾਹਰ ਨਿਕਲਣਾ ਹੋ ਜਾਵੇ, ਤੇ ਮੈਨੂੰ ਲੱਗਦਾ ਕਿ ਬਿਮਾਰੀ ਖਤਮ ਹੋ ਸਕਦੀ ਹੈ। ਕਿਉਂਕਿ ਮਨੁੱਖ ਦੇ ਸਰੀਰ ਵਿੱਚ ਬਿਮਾਰੀ ਰਹਿੰਦੀ 10 ਦਿਨ, 10 ਦਿਨ ਤੋਂ ਬਾਅਦ ਰਹਿੰਦੀ, ਇਹ ਕਰਕੇ ਮਤਲਬ ਕਈ ਚੀਜ਼ਾਂ ਆ ਜਾਂਦੀਆਂ ਸਮੱਸਿਆਵਾਂ ਤਾਂ ਹੁਣ ਕਈ ਆ। ਇਹ ਤਾਂ ਹੁਣ ਗੌਰਮੈਂਟ ਇਹਦੇ ਪਿੱਛੇ ਜ਼ੋਰ ਲਾਊਗੀ ਤਾਂ ਹੋ ਸਕਦਾ ਨਹੀਂ, ਅਤੇ ਆਮ ਆਪਾਂ ਜੇ ਰਲ ਕੇ ਕਰੀਏ, ਇਹ ਰਲ ਕੇ ਕਰਨ ਵਾਲਾ ਉਦਮ ਨਹੀਂ ਹੋਣਾ, ਰਲ ਕੇ ਕਰਨ ਵਾਲਾ ਉਦਮ ਇਹ ਆ ਵੀ ਦੁਨੀਆਂ ਨੂੰ ਆਪਾਂ ਸਮਝਾ ਸਕਦੇ ਹਾਂ ਬਾਹਰ ਨਿਕਲਣਾ ਬੰਦ ਕਰ ਦਈਏ ਜਾਣਾ। ਅਤੇ ਪਰਮਜੀਤ ਸਿੰਘ ਧਾਰੀਵਾਲ ਸਾਹਿਬ ਤਾਇਆ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਮੰਦੀ ਭਾਅ ਜੀ, ਅਤੇ ਗੰਦੀ ਬੀੜੀਆ ਸਾਹਿਬ ਨੂੰ ਸੁਖਬਿਸ਼ਨ ਸਿੰਘ ਜੀ ਨੇ, ਨਾ ਉਹਦੇ ਹੋ ਕੇ ਬਿਸ਼ਨ ਨਹੀਂ ਕਹੀਦਾ ਹੁੰਦਾ, ਬਿਸ਼ਨ ਸਿਉਂ ਕਹੀਦਾ ਹੁੰਦਾ। ਤੇ ਸਤਿ ਸ਼੍ਰੀ ਅਕਾਲ ਬੁਲਾਈ ਉਹਨਾਂ ਨੇ ਤੇ ਕੁਝ ਉਹਨਾਂ ਨੇ ਤਸਵੀਰਾਂ ਵੀ ਮੇਰੀ ਭੇਜੀਆਂ ਤੇ ਵੀਡੀਓ ਭੇਜੀ ਹੈ ਸ਼ਾਇਦ ਪਤਾ ਨਹੀਂ ਉੱਥੋਂ ਦੇ ਅੱਛਾ ਉਹ ਇੰਜੋਏ ਕਰਦੇ ਪਏ ਤਾਂ ਆਪਾਂ ਸੈਟਰਡੇ ਆਪਣਾ ਦਿਨ ਦੇਖੋ ਕਿੱਦਾਂ ਜਾਨਵਰਾਂ ਨੂੰ ਸਿਖਾਇਆ ਜਾ ਰਿਹਾ ਵੱਲਾ 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 ਇਹ ਤਾਂ ਮੌਜਾਂ ਉੱਥੇ ਲੁੱਟਣ ਡਿਆ ਮਲਕੀਤ ਹੋਏ ਆਪਾਂ ਇਸੇ ਮੰਜੀ ਜਾ ਕੇ ਤੋੜਨੀ ਤੋਂ ਵੇਖ ਲਾ ਕਿੱਦਾਂ ਆਸਟ੍ਰੇਲੀਆ ਦੇ ਵਿੱਚ ਆ ਇਹ ਆ ਗੌਰਮੈਂਟ ਇੱਥੋਂ ਦੀ ਗੌਰਮੈਂਟ ਨੇ ਜਿੰਨਾ ਆਵਾਜਾਈ ਦੇ ਸਾਧਨ ਬੰਦ ਕਰਕੇ ਕਿਉਂਕਿ ਇਹ ਟਾਪੂ ਆ ਨਿਊਜ਼ੀਲੈਂਡ ਹੋਇਆ ਆਸਟ੍ਰੇਲੀਆ ਹੋਇਆ ਇੱਥੋਂ ਕੋਈ ਤੁਰ ਕੇ ਆ ਹੀ ਨਹੀਂ ਸਕਦਾ ਤੇ ਜੇ ਉਡਾਨਾ ਬੰਦ ਕਰ ਦੇਵੇ ਗੌਰਮੈਂਟ ਨੇ ਜਿਹੜਾ ਕਿ ਬੜਾ ਵੱਡਾ ਉਪਰਾਲਾ ਕੀਤਾ ਜਦੋਂ ਉਡਾਨਾ ਹੀ ਬੰਦ ਹੋ ਗਈਆਂ ਜਿਹੜੇ ਬਾਕੀ ਘਰਾਂ ਚ ਮਰੀਜ਼ ਆ ਉਹਨਾਂ ਨੂੰ ਇੱਕ ਮਹੀਨੇ ਲਈ ਸਾਰਿਆਂ ਨੂੰ ਬੰਦ ਕਰ ਦਿੱਤਾ 0% ਕਿਉਂਕਿ ਉੱਥੇ ਬੜਾ ਡਿਸਿਪਲਿਨ ਆ ਦੁਨੀਆ ਸੁਣਦੀ ਵੀ ਆ ਸਰਕਾਰ ਦੀ ਤੇ ਮੰਨਦੀ ਵੀ ਆ ਉਹਨਾਂ ਇੱਕ ਮਹੀਨਾ ਅੰਦਰਾਂ ਚ ਬੰਦ ਕਰ ਦਿੱਤੇ ਇੱਕ ਮਹੀਨੇ ਦਾ ਰਾਸ਼ਨ ਦੇਤਾ ਇੱਕ ਮਹੀਨੇ ਦਾ ਖਾਣਾ ਦੇਤਾ ਇੱਕ ਮਹੀਨੇ ਦੀਆਂ ਤਨਖਾਹਾਂ ਦੇਤੀਆਂ ਦੁਨੀਆ ਚ ਇੱਕ ਮਹੀਨੇ ਦੀ ਤਨਖਾਹ ਦੇ ਨਾਲ ਇੱਕ ਮਹੀਨਾ ਵੀ ਟਿਕ ਕੇ ਬਜਾ ਜਹਾਜ਼ਾਂ ਦੀਆਂ ਉਡਾਨਾਂ ਬੰਦ ਕਰ ਦੀਆਂ ਤੇ ਉੱਥੇ ਕਰੋਨਾ ਖਤਮ ਹੁਣ ਮੌਜਾਂ ਲੈਂਦੇ ਫਿਰਦੇ ਕਰੋਨਾ ਨਾਂ ਦੀ ਚੀਜ਼ ਹੀ ਹੈ ਨੀ ਕਿਉਂਕਿ ਉਹਨਾਂ ਨੇ ਮਾਰ ਲਿਆ ਉਹਨੂੰ ਜਿੱਤ ਪ੍ਰਾਪਤ ਕਰ ਲਈ ਉਹਦੇ ਜੇ 10-15 ਵੀ ਕੇਸ ਆ ਜਾਣ ਤੇ ਪੂਰਾ ਸੀਲ ਕਰ ਦਿੰਦੇ ਆਸਟ੍ਰੇਲੀਆ ਇਹ ਆਸਟ੍ਰੇਲੀਆ ਦੀ ਖਾਸੀਅਤ ਮੈਂ ਸਲਾਮ ਕਰਦਾ ਉਹਨਾਂ ਦੀ ਸਰਕਾਰ ਨੂੰ ਚਲੋ ਹੋ ਸਕਦਾ ਵੀ ਉਹਨਾਂ ਚ ਇਹ ਫਾਇਦਾ ਵੀ ਇਹ ਆ ਕਿ ਉੱਥੇ ਦੁਨੀਆਂ ਥੋੜੀ ਆ ਦੁਨੀਆਂ ਥੋੜੀ ਹੋਣ ਕਰਕੇ ਤੇ ਕੰਟਰੋਲ ਕਰਨਾ ਵੀ ਸੌਖਾ ਇੱਥੇ ਪਾਪੂਲੇਸ਼ਨ ਵੀ ਥੋੜੀ ਜਿਹੀ ਜ਼ਿਆਦਾ ਆ ਜਿਹਦਾ ਕਰਕੇ ਜਿਹੜੇ ਆ ਸਾਜੋ ਸਮਾਨ ਜਾਂ ਜੋ ਚਾਹੀਦਾ ਮਰੀਜ਼ ਨੂੰ ਹੈ ਵੀ ਨਹੀਂ ਨਾ ਤੇ ਇੱਕ ਉੱਦਾਂ ਅਮੀਰ ਮੁਲਕ ਆ ਤੇ ਉੱਥੇ ਕਮੀ ਵੀ ਕਿਸੇ ਚੀਜ਼ ਦੀ ਨਹੀਂ ਪੈਸੇ ਦੀ ਵੀ ਨਹੀਂ ਇੱਥੇ ਥੋੜ੍ਹੀ ਕਮੀਆਂ ਵੀ ਆ ਪੈਸੇ ਦੀਆਂ ਵੀ ਆ ਤੇ ਮਰੀਜ਼ ਵਿਚਾਰਾ ਇਲਾਜ ਵੀ ਨਹੀਂ ਕਰ ਸਕਦਾ ਸਮੱਸਿਆਵਾਂ ਤਾਂ ਕੁਝ ਹੈਗੀਆਂ ਪਰ ਇਹਦਾ ਮਤਲਬ ਇਹ ਨਹੀਂ ਗੌਰਮੈਂਟ ਕੁਛ ਕਰ ਨਹੀਂ ਸਕਦੀ ਬਹੁਤ ਕੁਛ ਕੀਤਾ ਜਾ ਸਕਦਾ ਤੇ ਦੁਨੀਆਂ ਤੇ ਰੁਪਈਆ ਦਾਨ ਕਰਨ ਨੂੰ ਤਿਆਰ ਆ ਪਰ ਜੇ ਕੁਛ ਕਰਨ ਤੇ ਤਾਂ
ਜੀ
ਲੋ ਬਤਾ ਜੀ ਆਪਾਂ ਹੁਣ ਬਹੁਤ ਸਾਰੀਆਂ ਗੱਲਾਂ ਬਾਤਾਂ ਕਰ ਲਈਆਂ ਨੇ ਤੇ ਹੁਣ ਆਪਾਂ ਸੁਨੇਹਾ ਜਿਹੜੇ ਆ ਉਹ ਸਾਰੇ ਪਾੜੀ ਦਿੱਤੇ ਨੇ ਤੇ ਹੁਣ ਆਪਾਂ ਗੀਤ ਸੰਗੀਤ ਵੱਲ ਨੂੰ ਵਧਦੇ ਹੋਏ ਤੇ ਲੋਕ ਹੁਣ ਗੀਤ ਜਿਹੜਾ ਭਾਜੀ ਉਹਨਾਂ ਨੇ ਕਿਹਾ ਸੀ ਸੁਪਨਾ ਹੋ ਗਈ ਪਾਲੀਏ ਇਹ ਆਪਾਂ ਫਿਰ ਸੁਣਾਉਂਦੇ ਹਾਂ ਜੀ ਉਹ ਗੀਤ ਉਹਨੇ ਕਿਹਾ ਨਾ
ਜੀ
ਪਾਲੀ ਕਿਹਾ ਤਾ ਜੀ ਉਹਨਾਂ ਨੇ ਪਾਲੀ ਫਿਰ ਉਹੋ ਕਿਹਾ ਹੋਣਾ ਵਾ ਮਲਕੀਤ ਪਾਲੀ ਵਾਲਾ ਗੀਤ ਜਿਹੜਾ ਮੇਰਾ ਬਹੁਤ ਸੁਣਾ ਦੇਈ ਇਹ ਗੀਤ ਬਾਲਾ ਵਾਧੂ ਤੇ ਜੇ ਤਾਂ ਉਹਨਾਂ ਨੇ ਇਹ ਕਿਹਾ ਉਹ ਵੀ ਪੁੱਛ ਲਿਆ ਇੱਕ ਵਾਰ ਤੇ ਕਰਤਾਰ ਰਮਲੇ ਦਾ ਹਾਂਜੀ ਇਹੀ ਲਾਉਣ ਲੱਗੇ ਲੈ ਮਲਕੀਤ ਜਾ ਕੇ ਤੇ ਫਟੇ ਨਾ
ਸੁਭਾ ਮੈਂ ਵਸਲ ਦੀ ਗੱਲ ਕੀਤੀ ਤੇ ਅੱਗੋਂ ਹੱਸ ਕੇ ਕਿਆ ਦਿਲਦਾਰ ਪਰਸੋਂ ਲੰਘ ਗਈ ਵੇਂਦਿਆਂ ਵੇਂਦਿਆਂ ਦੀ ਅਜੇ ਆਈ ਨੀ ਮੇਰੀ ਸਰਕਾਰ ਪਰਸੋਂ ਏਦਾਂ ਸੋਹਣਿਆ ਕਰੀ ਦੀ ਨਾ ਗਈ ਤੇਰੇ ਹਾੜੀਕ ਦਾ ਤੈਨੂੰ ਕਰਤਾਰ ਪਰਸੋਂ ਵਾਦਾ ਭੁੱਲੀ ਦਾ ਨਹੀਂ ਓਏ ਸੋਹਣੇ ਸੱਜਣਾ ਵੇ ਰਿਹਾੜੀਕ ਦਾ ਤੈਨੂੰ ਕਰਤਾਰ ਪਰਸੋਂ ਕਹਿੰਦੇ ਆਸ਼ਕਾਂ ਦੀ ਪਰਸੋਂ ਨਹੀਂ ਆਉਂਦੀ ਤਾਇਓ ਆਈ ਨੀ ਮੇਰੀ ਸਰਕਾਰ ਪਰਸੋਂ ਵਿਚ ਮਾਰਾਂ ਗੇੜਾ ਵੇਖਣ ਨੂੰ ਮੁਖੜਾ ਤੇਰਾ ਕਾਲਜ ਵਿਚ ਮਾਰਾਂ ਗੇੜਾ ਵੇਖਣ ਨੂੰ ਮੁਖੜਾ ਤੇਰਾ ਕਿੱਥੇ ਜਾ ਬਹਿ ਗਈ ਨੀ सुपना हो गई पालिए मिलनो भी रह गई नी सुपना हो गई पालिए मिलनो भी रह गई नी सुपना हो गई पालिए
लेटर सी लिख दी तेनू बापू ने वेखिया मैनू लेटर सी लिख दी तेनू बापू ने वेखिया मैनू पट्टी गुत मेरी वे परनो टाली मापिया पाली हुण तेरी वे परनो टाली मापिया पाली हुण तेरी
पाली मेरी कॉलेज विच पुछदा रहिंदा वेखी नी पाली मेरी कॉलेज विच पुछदा रहिंदा वेखी नी पाली मेरी कुड़ियां ने वन सवनिया दिसदी नहीं सूरत तेरी कुड़ियां ने वन सवनिया दिसदी नहीं सूरत तेरी सारा जग वैरी हो गया सारा जग वैरी हो गया अरशों कंध टहगी नी सुपना हो गई पालिए मिलनो भी रह गई नी सुपना हो गई पालिए मिलनो भी रह गई नी सुपना हो गई पालिए तेनू दिल विच हर टाइम रुकाने जिते मैं रखदा तेनू मित्रां दी जिंद वैरनी मित्रां दी जिंद वैरनी ओ वक्तां विच पहगी नी सुपना हो गई पालिए मिलनो भी रह गई नी सुपना हो गई पालिए मिलनो भी रह गई नी सुपना हो गई पालिए पालिए।
मन मेरे गुर की सिख सुनिज हर का नाम सदा सुखदाता सहजे हर रस बीज। गुरु प्यारियो हरमन रेडियो आस्ट्रेलिया दी मार्फत आप जी रोजाना सवेरे 7 बजे गुरबाणी दी सहज पाठ सरवण करदे हो। बहुत सारे गुरमुख पोथी साहिब जा स्मार्ट डिवाइस दी गुरबाणी ऐप राही साडे नाल सहज पाठ विच शमूलियत भी करदे ने। तुसी भी गुरबाणी दे प्रवाह विच शामिल होवो। हां जे किसी कारण उस समय शामिल नहीं हो सकते ता हरमन रेडियो दी अपनी ऐप तो पॉडकास्ट ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ। ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿੱਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
खूबसूरत आवाज का सफर हरमन रेडियो ऑस्ट्रेलिया मुड़ हाजिर होने एक छोटे जे वक्फे तो बाद सुनते रहो आवाज भी खूबसूरत परवाज हरमन रेडियो ऑस्ट्रेलिया। फॉर मोर इन्फॉर्मेशन सेंड अस मैसेज ऑन info@harmanradio.com।
रोटी हजम नहीं होंगी वरतो गोल्डन ग्रेन फ्लोर मिलता गरेवाल चक्की आटा ताजा घट केमिकल दी वरतों वाली कणक जेडी के सीधी खेतां चो मिल च लई जांदी आस्ट्रेलिया दा बनिया शुद्ध आटा ताजा खाओ ते तंदुरुस्त रहो। आटे तो इलावा ताजा बेसन लड्डुआं लई स्पेशल बेसन मल्टी ग्रेन आटा काबली छोले मसरां दी दाल चना दाल सोयाबीन ते बादाम भी साडे अपने प्रोडक्शन हन। वधेरे जानकारी लई विजिट करो garewalgoldengrain.com.au या फोन करो 0428895564।
10 to 15 साल दे तजुर्बे नाल आस्ट्रेलिया दे मेलबर्न च जे तुसी IELTS या PTE नाल संबंधित कोर्सेज करना चाहंदे हो ता लक्ष्य PTE मेलबर्न दे रहे ने आउटस्टैंडिंग कोचिंग फॉर PTE एंड IELTS एट वेरी अफोर्डेबल प्राइसेस। लक्ष्य PTE कोचिंग इंस्टीट्यूट पूरे ऑस्ट्रेलिया विच अपनी सेवावां दे रहे ने। फेस टू फेस IELTS से PTE प्रिपरेशन क्लासेस तो इलावा तुसी ऑनलाइन PTE क्लासेस भी लगा सकते हो। वधेरी जानकारी लई कॉल करो समिता शर्मा 0404-527-518 या विजिट करो www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
अपने करियर नू नवीयां ऊंचाइयां देन दे लई अज ही ज्वाइन करो ग्रिफिन कॉलेज। घट समय च स्किलफुल एजुकेशन हासिल करो ग्रिफिन कॉलेज। इत्थे स्टूडेंट्स नू दित्ता जांदा है हेल्दी ते हारमोनियस स्टडिंग एनवायरमेंट लेटेस्ट टेक्नोलॉजी ऑनलाइन स्टडी ते अफोर्डेबल फीस क्वालिफाइड ट्रेनर्स स्टूडेंट सपोर्ट सर्विसेज। अज ही ज्वाइन करो ग्रिफिन कॉलेज एलवाल 30 हर्शल स्ट्रीट ब्रिस्बेन QLD 4000 ब्रिस्बेन दे एजुकेशन ते शॉपिंग हब दे बिल्कुल विच। फॉर मोर इनफॉरमेशन कॉल
617-3106-5394।
Are you interested in becoming a presenter? Would you like to join Harmon Radio? If so, contact Harmon Radio on harmonradio.com. Thank you.
ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਕਰਮਜੀਤ ਅਨਮੋਲ। ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ। ਲੋ ਸੁਣਦੇ ਆ ਮੇਰੀ ਪਸੰਦ ਦਾ ਗੀਤ ਕੁਲਦੀਪ ਮਾਨ ਜੀ ਦੀ ਆਵਾਜ਼ ਦੇ ਵਿੱਚ ਤੇ ਥੋੜਾ ਜਿਹਾ ਮੈਂ ਵੀ ਸੁਣਾਉਣਾ ਤੁਹਾਨੂੰ। ਹੋ ਮਾਂ ਦੀਏ ਮਾਂ ਓਏ ਦੁਨੀਆ ਵਾਲਿਓ, ਹੋ ਮਾਂ ਠੰਡੜੀ ਛਾਂ ਓਏ ਦੁਨੀਆ ਵਾਲਿਓ।
ਜੀ ਮਾਂ ਹੁੰਦੀ ਹੈ ਮਾਂ ਦੁਨੀਆਂ ਵਾਲੇ ਬੜਾ ਖੂਬਸੂਰਤ ਗੀਤ ਤੁਸੀਂ ਇਸ ਵੇਲੇ ਸੁਣ ਰਹੇ ਹੋ ਜੀ ਹਰਮਨ ਰੇਡੀਓ ਆਸਟ੍ਰੇਲੀਆ ਦੇ ਉੱਤੇ ਖਾਸ ਤੌਰ ਤੇ ਮਾਂ ਨੂੰ ਸਮਰਪਿਤ ਇਹ ਗੀਤ ਸੁਣਿਆ ਕਿਉਂਕਿ ਕੱਲ ਨੂੰ ਜਿਹੜਾ ਮਦਰਸ ਡੇ ਆ ਤੇ ਆਪਣੇ ਸਾਰੇ ਰੇਡੀਓ ਸਟੇਸ਼ਨ ਦੇ ਜਿੰਨੇ ਵੀ ਸਾਡੇ ਇੱਧਰ ਬੈਠੇ ਨੇ ਸਾਰੇ ਵੀਰ ਭੈਣ ਭਰਾ ਉਹਨਾਂ ਸਾਰਿਆਂ ਨੂੰ ਉਸ ਦਿਹਾੜੇ ਦੀਆਂ ਬੜੀਆਂ ਮੁਬਾਰਕਾਂ ਵੀ ਦਿੰਦੇ ਆ ਤੇ ਆਪਣੇ ਆਪਣੇ ਮਾਂ ਨੂੰ ਵੀ ਤੇ ਪਿਓ ਨੂੰ ਵੀ ਦੋਨਾਂ ਨੂੰ ਭਾਈ ਟੈਲੀਫੋਨ ਜ਼ਰੂਰ ਕਰਿਓ ਕਿਉਂਕਿ ਹੁਣ ਆਸਟ੍ਰੇਲੀਆ ਦੇ ਵਿੱਚ ਆਉਣਾ ਜਾਣਾ ਤੁਹਾਨੂੰ ਪਤਾ ਬੰਦ ਆ ਤੇ ਤੁਸੀਂ ਟੈਲੀਫੋਨ ਕਰਕੇ ਵੀ ਉਹਨਾਂ ਨੂੰ ਸੁੱਖਾਂ ਪੁੱਛ ਸਕਦੇ ਹੋ ਉਹਨਾਂ ਨੂੰ ਯਾਦ ਕਰ ਸਕਦੇ ਹੋ ਉਹਨਾਂ ਨਾਲ ਪੁਰਾਣੀਆਂ ਗੱਲਾਂ ਸਾਂਝੀਆਂ ਕਰ ਸਕਦੇ ਹੋ ਉਹ ਲਤਾਇਆ ਉਹ ਆਪਣਾ ਆ ਗਿਆ ਜੀ ਉਹ ਮਿਲਖ ਸਿੰਘ ਜੀ ਆ ਸ਼ਾਬਾਸ਼ੇ ਸ਼ਾਬਾਸ਼ੇ ਬਈ ਸ਼ਾਬਾਸ਼ੇ ਉਹ ਬਲਾ ਮੇਰੇ ਪੁੱਤ ਦੇ ਆ ਜਾ ਆ ਜਾ ਸਤਿ ਸ਼੍ਰੀ ਅਕਾਲ ਭਾਜੀ ਉਹਦਾ ਪੁੱਤ ਐਸਾ ਜਿੱਦਾਂ ਕਹਿੰਦੇ ਨਾ ਵੀ ਨੂਰ ਤੜਾਇਆ ਤੇ ਗਿਆ ਮੁੰਡਾ ਵਿਆਹ ਤੇ ਗਿਆ ਉਹ ਤੇਰਾ ਹਾਲ ਆ ਕਿੱਦਾਂ ਹੁਣ ਹੁਣ ਪਤਾ ਲੱਗਾ ਤੈਨੂੰ ਵਿਆਹ ਕੀ
ਪੁੱਛਣਾ ਯਾਰ
ਤੈਨੂੰ ਲੱਗਾ ਹੁਣ ਘੋੜੀ ਤੇ ਬੈਠੇ ਲੱਡੇ ਖਾਦੇ ਮੂਰੀਆਂ ਬਣੀਆਂ ਯਾਰਾਂ ਨੇ ਸ਼ਗਨ ਪਾਤਾ ਬਸ ਇਹਨੂੰ ਵਿਆਹ ਕਹਿੰਦੇ ਆ ਵਿਆਹ ਇਹਨੂੰ ਕਹਿੰਦੇ ਆ ਪਤਾ ਤੈਨੂੰ ਹੁਣ ਜਾਣਾ ਲੱਗ ਵੀ ਕੀ ਹੁੰਦਾ ਹਲੇ ਨਿਆਣੇ ਜਦੋਂ ਹੋਗਾ ਨਾ ਤੇ ਜਦੋਂ ਤੇਰੇ ਆਣ ਕੇ ਮੋਢਿਆਂ ਦੇ ਉੱਤੇ ਉਹਨਾਂ ਕੀਤਾ ਪਿਸ਼ਾਬ
ਹਾਂਜੀ
ਤੇ ਜਦੋਂ ਤੈਨੂੰ ਧੋਣੇ ਪਏ ਉਹਨਾਂ ਦੇ ਹੱਥ ਡੋਲਟਾਲੇ ਹੱਥ
ਨਹੀਂ ਨਹੀਂ ਤਾਇਆ ਜੀ ਬਹੁਤ ਵਧੀਆ ਲਾਈਫ ਚੱਲ ਰਹੀ ਆ ਇੱਦਾਂ ਦੀ ਕੋਈ ਗੱਲ ਨੀ
ਲੈਫ ਮਤਲਬ ਲੈਫ ਤੇ ਸੋਹਣੀ ਚੱਲਣੀ ਲੈਫ ਵੀ ਕਹਿੰਦੇ ਮਾੜੀ
ਵਿਆਹ ਕੋਈ ਮਾੜੀ ਚੀਜ਼ ਨੀ ਹੁੰਦੀ ਤਾਇਆ ਜੀ
ਮੈਂ ਕਦੋਂ ਕਹਿੰਦਾ ਮਾੜੀ ਆ ਜੇ ਮਾੜੀ ਹੁੰਦੀ ਤੇ ਕਰਾਉਂਦੇ ਕਾਹਨੂੰ
ਪਰ ਇਹ ਹੈ ਕਿ ਜ਼ਿੰਮੇਵਾਰੀਆਂ ਥੋੜੀਆਂ ਜ਼ਿਆਦੇ ਪੈ ਜਾਂਦੀਆਂ ਕਿ ਬੰਦਾ ਹੁਣ ਯਾਦ ਨੀ ਅੱਗੇ ਸੀਗਾ ਰੇਡੂਏ ਤੇ ਆ ਜਾਈਦਾ ਸੀ
ਹਾਂ
ਰੇਡੂਏ ਤੇ ਵੀ ਆਉਣਾ ਜਾਣਾ ਅਸੀਂ
ਹੋ ਜਾਂਦਾ ਜ਼ਿੰਮੇਵਾਰੀ ਦਾ ਪੁੱਤ ਸਮਝਣੀ ਦਿਲਪ੍ਰੀਤ ਭਾਜੀ ਹੋਰੀ ਵੀ ਆਪਾਂ ਨੂੰ ਜੁੜੇ ਨੇ ਟੈਲੀਫੋਨ ਦੇ ਮਾਰਫਤ ਓ ਵਾਲਾ ਗੱਲ 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 ਗੱਲ
ਲੁੱਟ ਲਿਆ ਸਾਰਿਆਂ ਦਾ
ਦਿਲ ਲਾ ਵਾਲਾ ਗੱਲ ਜਿਸ ਤਰ੍ਹਾਂ ਦੇ ਹਾਲਾਤ ਆ ਜੇ ਬੰਦਾ ਸਾਹ ਲਈ ਜਾਂਦਾ ਨਾ ਮੈਂ ਸ਼ੁਕਰਾਨਾ ਹੀ ਓਹਨੂੰ ਕਰਨਾ ਚਾਹੀਦਾ ਜੀ
ਬਿਲਕੁਲ ਜੀ ਬਿਲਕੁਲ ਵਾਹਿਗੁਰੂ ਨੇ ਇਹੀ ਤਾਂ ਆਪਾਂ ਨੂੰ ਕਿਹਾ ਸੀਗਾ ਜੋ ਹੈ ਤੁਹਾਡੇ ਕੋਲ ਓਹਦਾ ਸ਼ੁਕਰਾਨਾ ਕਰੋ ਠੀਕ ਹੈ ਨਾ ਤੇ ਆਪਾਂ ਆਪਣੇ ਹੀ ਦੁਨੀਆਂ ਦੇ ਝੰਡੇ ਝੰਡੇ ਵਿੱਚ ਪੱਦੇ ਚੜਦੇ ਆ ਪੈਸਿਆਂ ਪਿੱਛੇ ਲੱਗੇ ਫਿਰਦੇ
ਉਹ ਗੱਲ ਸਾਹਿਬ ਬੰਦੇ ਕੋਲ ਤਾਂ ਬੇਸ਼ੁਮਾਰ ਕੀਮਤੀ ਜਿਹੜਾ ਇਹ ਸਰੀਰ ਆ ਕਿਸੇ ਨੇ ਨਾ ਕੋਈ ਬੰਦਾ ਮੈਨੂੰ ਗੱਲ ਤੁਹਾਡੇ ਤੋਂ ਚੇਤੇ ਆ ਗਈ ਕੋਈ ਬੰਦਾ ਰੋਣ ਲਿਆ ਤੇ ਰੋਂਦਾ ਹੋਇਆ ਤੇ ਉਹ ਮਰਨ ਚੱਲਿਆ ਤੇ ਕੋਈ ਸਾਧੂ ਟੱਕਰ ਗਿਆ ਉਹਨੂੰ ਆਉਂਦਾ ਵੀ ਕੀ ਕਰਨ ਚੱਲਿਆ ਕਿੱਧਰ ਨੂੰ ਚੱਲਿਆ ਕਿਉਂਕਿ ਸਾਧੂ ਜਿਹੜੀ ਨਾ ਸਰੀਰ ਦੀ ਵਾਈਬ੍ਰੇਸ਼ਨ ਤੋਂ ਹਿਸਾਬ ਲਾ ਲੈਂਦੇ ਸੀ ਮਰਨ ਚੱਲਿਆ ਇਹ ਜੀਣ ਚੱਲਿਆ ਇਹ ਲੁੱਟਣ ਚੱਲਿਆ ਇਹ ਕੀ ਕਰਨ ਚੱਲਿਆ ਬੰਦੇ ਨੂੰ ਜਿੱਦਾਂ ਅਲਟਰਾਸਾਊਂਡ ਕੱਢ ਲੈਂਦਾ ਬੰਦੇ ਦੇ ਰੋਗ ਇਹ ਤਾਂ ਸਾਧੂ ਵੇਖ ਲੈਂਦੇ ਵੀ ਇਹ ਕਿੱਧਰ ਨੂੰ ਆਉਂਦੇ ਕਿੱਧਰ ਨੂੰ ਚੱਲਿਆ ਉਹ ਆਉਂਦਾ ਮੈਂ ਬਾਬਾ ਜੀ ਜਾਨ ਦੇਣ ਚੱਲਿਆ ਵੀ ਮੈਂ ਤੇ ਮਤਲਬ ਕੋਈ ਚੀਜ਼ ਮੇਰੇ ਤੋਂ ਕੋਈ ਵੀ ਨਹੀਂ ਰੁਪਈਆ ਨੀ ਕੋਈ ਤੇਲੀ ਨੀ ਮੈਂ ਜੀਣਾ ਮੈਂ ਕਿਹਦੇ ਲਈ ਆ ਉਹ ਆਉਂਦੇ ਵੀ ਮੇਰੇ ਤੋਂ ਹੈ ਹੀ ਕਹਿੰਦਾ ਕੱਖ ਨੀ ਦੁਨੀਆਂ ਤੋਂ ਪੈਲੀਆਂ ਵਾ ਦੱਥੇ ਆ ਜ਼ਮੀਨਾਂ ਵਾ ਗੱਡੀਆਂ ਵਾ ਕਾਰਾਂ ਵਾ ਨੌਕਰੀਆਂ ਸਾਧੂ ਨੇ ਉਹਨੇ ਗੱਲ ਕੀਤੀ ਉਹ ਕਹਿੰਦਾ ਵੀ ਤੂੰ ਇਹ ਸੁਣੋ ਵੀ ਜੇ ਤੇਰੀਆਂ ਮੈਂ ਦੋਵੇਂ ਅੱਖਾਂ ਲੈ ਲਾਂ ਤੈਨੂੰ 2 ਲੱਖ ਰੁਪਈਆ ਦੇ ਦਾਂ ਤਾਂ ਤੂੰ ਦੇ ਦੇਂਗਾ ਉਹ ਕਹਿੰਦਾ ਵੀ ਅੰਨਾ ਹੋ ਕੇ ਮੈਂ ਕੀ ਕਰਨਾ ਪੈਸਿਆਂ ਦਾ ਜਦੋਂ ਦਿਖਣੋਂ ਹਟ ਗਿਆ ਤੇ ਮੈਂ ਕਰਨੇ ਕੀ ਪੈਸੇ ਉਹ ਆਂਦਾ ਤੇਰੀ ਜੇ ਮੈਂ ਬਾਹਾਂ ਲੈ ਲਾਂ ਦੋਵਾਂ ਤੇ ਤਾਂ ਤੈਨੂੰ 5 ਲੱਖ ਦੇ ਦਾਂ ਤੇ ਉਹ ਕਹਿੰਦਾ ਜਦੋਂ ਬਾਹਾਂ ਇੰਨਾ ਹੋਈਆਂ ਗੇ ਮੈਂ ਕਰਨਾ ਕੀ ਪੈਸੇ ਮਗਰੋਂ ਉਹਨੇ ਯਾਨੀ ਕੱਲੇ ਕੱਲੇ ਅੰਗ ਨੂੰ ਦੱਸਿਆ ਤੇ ਉਹਨੇ ਕਿਹਾ ਵੀ ਤੂੰ ਇਹਨਾਂ ਸਾਰਿਆਂ ਦਾ ਹਿਸਾਬ ਲਾ ਲਾ ਤੇ ਕਰੋੜਾਂ ਅਰਬਾਂ ਦੇ ਵਿੱਚ ਹੀ ਬਣਦਾ ਤੇ ਤੂੰ ਫਿਰ ਤੂੰ ਕਹਿੰਦਾ ਮੇਰੇ ਕੋਲ ਹੈ ਕੱਖ ਨੀ ਇਹ ਜਿਹੜਾ ਬੇਸ਼ੁਮਾਰ ਕੀਮਤੀ ਸਰੀਰ ਆ ਜਿਹੜਾ ਤੂੰ ਇਹਨੂੰ ਕਹਿੰਦਾ ਕੱਖ ਵੀ ਨੀ ਇਹਨੂੰ ਤੂੰ ਖਤਮ ਕਰਨ ਚੱਲਿਆ ਇਹਨੂੰ ਤੂੰ ਨਸ਼ਟ ਕਰਨ ਚੱਲਿਆ ਫਿਰ ਉਹਨੂੰ ਅਹਿਸਾਸ ਹੋਇਆ ਕਿ ਜ਼ਰੂਰੀ ਨਹੀਂ ਚੀਜ਼ਾਂ ਸ਼ੈਆਂ ਹੀ ਸਾਨੂੰ ਜ਼ਿੰਦਗੀ 'ਚ ਸੁੱਖ ਦੇ ਸਕਦੀਆਂ ਸਾਡਾ ਹੋਣਾ ਵੀ ਬਹੁਤ ਮਾਇਨੇ ਰੱਖਦਾ ਇਸ ਧਰਤੀ ਦੇ
ਵਾਕਈ ਮੈਂ ਵੀ ਵਿਆਹ ਦੁਖੀ ਹੋ ਕੇ ਪਹਿਲਾਂ ਮੈਂ ਵੀ ਇਹੀ ਕੰਮ ਕਰਨ ਲੱਗਿਆ ਸੀਗਾ ਮੈਂ ਵੀ ਵਿਆਹ ਤੋਂ ਦੁਖੀ ਹੋ ਕੇ ਇਹੀ ਕੰਮ ਕਰਨ ਲੱਗਿਆ ਸੀਗਾ,
ਅੱਖਾਂ ਦਾਨ ਲੱਗਾ ਸੀ
ਬਸ ਬਸ ਤਾਂ ਫੇਰ ਯਾਰ ਸੋਚਿਆ ਵੀ ਤੁਹਾਡੀ ਗੱਲ ਮੈਨੂੰ ਕਈ ਯਾਦ ਆ ਗਈ
ਵੀ ਬਬਟੀ ਵਿਚਾਰੀ ਫੇਰ ਕੋਈ ਰੁਲਦੀ ਰਹੂਗੀ ਖਾਪਦੀ ਰਹੂਗੀ
ਜੀ ਆਪਣੇ
ਫੇਰ ਕਿਸੇ ਦੀ ਜਿੰਦਗੀ ਖਰਾਬ ਕਰੂਗੀ ਇਹ ਤੂੰ ਚੰਗਾ ਮੇਰੀ ਕਰ ਲਵੇ
ਨਹੀਂ ਨਹੀਂ ਇਹ ਤਾਂ ਤਾਂ ਇਹੀ ਗੱਲ ਚਲੋ ਲਾਈਫ ਵਿਚ ਨੋਕ ਝੋਕ ਹੁੰਦੀ ਰਹਿੰਦੀ ਆ
ਜੀ 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 ਆ ਹੁੰਦਾ ਸੀ ਤੇ ਹੋਰ ਫਿਰ ਗੱਲ ਸਾਹਿਬ ਕੰਮ ਕਿਵੇਂ ਅੱਜ ਛੁੱਟੀ ਤੇ ਹੋ ਜਾਂ ਫਿਰ ਡਟੇ ਜਾਂਦੇ ਕੰਮ ਤੇ
ਨਹੀਂ ਨਹੀਂ ਪੈ ਜੀ ਅੱਜ ਤੇ ਅੱਜ ਤਾਂ ਕੰਮ ਤੇ ਆ ਪਰ ਛੁੱਟੀ ਵੀਕਡੇ ਦੇ ਵਿੱਚ ਹੁੰਦੀ ਆ ਇੱਕ ਜਾਂ ਦੋ ਪਰ ਵੀਕਐਂਡ ਤੇ ਤਾਂ ਆਪਣਾ ਕੰਮ ਹੁੰਦਾ ਹੀ ਹੁੰਦਾ ਤੇ ਮਨਦੀਪ ਬਾਈ ਜੀ ਨੇ ਵੀ ਸਤਿ ਸ੍ਰੀ ਅਕਾਲ ਤੇ ਮਲਖਾ ਬਾਈ ਜੀ ਨੇ ਸਤਿ ਸ੍ਰੀ ਅਕਾਲ ਮੈਂ ਮਾਫੀ ਪਹਿਲਾਂ
ਮੰਗਦਾ
ਤੇ ਮੈਂ ਉਹਨਾਂ ਦਾ ਸਮਾਂ ਲੈ ਰਿਹਾ
ਨਹੀਂ ਨਹੀਂ ਇਹਦੇ ਵਿੱਚ ਮਾਫੀ ਵਾਲੀ ਕਿਹੜੀ ਗੱਲ ਆ ਸਾਰੇ ਤੇਰੇ ਲਈ ਮਿਲਕੇ ਨੇ ਕਿਹੜਾ ਇੱਥੇ ਬੰਬੇ ਤੋਂ ਗੱਡੀ ਕਰਾ ਗਿਆ ਇੱਥੇ ਤੇ ਇੱਥੇ ਥੱਲੇ ਤੇ ਹੁੰਦਾ
ਬਸ ਬਸ
ਓਦਾਂ ਹੀ ਹੁਣ ਬਦਨੀਤਾ ਬਾਲਾ ਹੋ ਗਿਆ ਵਿਆਹ ਇਹਦਾ ਹੋ ਗਿਆ ਪਹਾੜਨ ਨਾਲ ਕੁੜੀ ਨਾ ਤੇ ਇਹ
ਸ਼ਿਮਲੇ ਦੀ ਤਾਂ ਸ਼ਿਮਲੇ
ਜਦੋਂ ਇਹਨੂੰ ਗਰਮੀ ਲੱਗਦੀ ਤੇ ਸਹੁਰਿਆਂ ਦੇ ਪਹਾੜਾਂ ਦੀ ਆਵਾਜ਼ ਦਾ
ਫਾਇਦਾ ਹੁੰਦਾ ਸਹੁਰਿਆਂ
ਸਹੁਰਾ ਭੋਲਾ ਵਿਚਾਰਾ ਇਹਦਾ ਉਹਨੂੰ
ਆਪਣਾ ਪਹਾੜਾ ਕਰਦਾ ਤਾਂ
ਭੋਲਾ ਵੀ ਆ ਤੇ ਖਰੇ ਖਾਂਦਾ ਵੀ ਉਹ ਭੋਲਾ ਹੀ ਆ ਨਾ ਜਿਹੜਾ ਦੋ ਰੁਪਏ ਦਾ ਵਾ ਖਾਂਦਾ ਨਹੀਂ
ਉਹ ਦੂਸਰੇ ਭੋਲੇ ਨੀ ਖਾਂਦਾ ਓਦਾਂ ਭੋਲਾ
ਅੱਛਾ ਓਦਾਂ ਭੋਲਾ ਭੋਲਾ ਕਹਿੰਦਾ
ਚਲ ਹੋਰ ਤਾਂ ਜੀ ਠੀਕ ਠਾਕ ਤੁਸੀਂ ਮਨਦੀਪ ਬਾਈ ਜੀ ਦੇਖੋ ਤਾਂ ਮੈਂ ਜਿਆਦਾ ਸਮਾਂ ਨਹੀਂ ਲੈਣਾ ਵੈਰੀ ਕੁਇਕਲੀ ਗੱਲ ਕਰਨੀ ਹੈ ਕਿ ਮੈਂ ਇਹੀ ਕਹਿਣਾ ਸੀਗਾ ਕਿ ਦੇਖੋ ਕਿੱਦਾਂ ਦਾ ਸਮਾਂ ਆ ਗਿਆ ਕਿ ਸਾਨੂੰ ਆਪਣੇ ਮਾਂ ਪਿਓ ਦਾ ਪਿਆਰ ਕਰਨ ਦੇ ਲਈ ਉਹਨਾਂ ਦਾ ਸਤਿਕਾਰ ਕਰਨ ਲਈ ਸਾਨੂੰ ਕਿਸੇ ਦਿਨ ਦੀ ਜ਼ਰੂਰਤ ਪੈਂਦੀ ਹੈ ਕਿਉਂਕਿ ਮੈਂ ਲਾਈਵ ਐਗਜ਼ਾਮਪਲ ਦੇਖ ਰਿਹਾ ਅੱਜ ਆਪਣੇ ਇੱਥੇ ਗੋਰਿਆਂ ਦੇ ਸਾਹਮਣੇ ਅੱਜ ਨਾ ਗੋਰੇ ਮਤਲਬ ਕਿ ਹੱਦੋਂ ਵੱਧ ਹੀ ਪਾਗਲ ਹੋਏ ਫਿਰਦੇ ਆ ਜਿਵੇਂ ਪੰਜਾਬੀ ਦੇ ਵਿੱਚ ਸਿੱਧਾ ਕਹਾਂ ਤਾਂ ਪਾਗਲ ਹੋਏ ਫਿਰਦੇ ਸੀਧੇ ਕਿਸੇ ਫੁੱਲ ਲੈਣ ਪਿੱਛੇ ਕੀ ਕਰਨੇ ਆ ਜੀ ਅਸੀਂ ਆਪਣੀ ਮਾਂ ਕੋਲੇ ਜਾਣਾ ਅੱਜ ਜਾਣਾ ਸ਼ਾਮ ਨੂੰ ਜਾਂ ਕੱਲ ਨੂੰ ਜਾਣਾ ਤੇ ਮੈਂ ਉਹ ਮਨਾ ਸੋਚੀ ਜਾਂਦਾ ਸੀ ਆਪਣੇ ਆਪ ਨੂੰ ਮੈਂ ਕਿਹਾ ਮਨਾ ਵੀ ਮਹਾਰਾਜ ਨੇ ਕਿਰਪਾ ਕੀਤੀ ਆ ਆਪਣੀ ਕਮਿਊਨਿਟੀ ਵਾਲੇ ਹਜੇ ਇੰਨੇ ਨਾ ਸਮਝ ਨਹੀਂ ਹੋਏ ਜਾਂ ਨਾ ਸ਼ੁਕਰੇ ਨਹੀਂ ਹੋਏ ਠੀਕ ਆ ਕਿ ਸਾਨੂੰ ਆਪਣੇ ਮਾਂ ਪਿਓ ਨੂੰ ਯਾਦ ਕਰਨੀ ਕਿਸੇ ਦਿਨ ਦੀ ਜ਼ਰੂਰਤ ਪੈ ਰਹੀ ਹੈ ਮਾਂ ਪਿਓ ਤਾਂ ਸਾਡੇ ਹਮੇਸ਼ਾ ਨਾਲ ਹੀ ਆ ਤੁਸੀਂ ਹਫ਼ਤੇ 'ਚ 5 ਵਾਰੀ ਉਹਨਾਂ ਨਾਲ ਗੱਲ ਕਰਦੇ ਹੋ 6 ਵਾਰੀ ਗੱਲ ਕਰਦੇ ਹੋ ਇਹ ਕਿੱਦਾਂ ਦੀ ਗੱਲ ਹੋਗੀ ਵੀ ਯਾਰ ਤੁਹਾਨੂੰ ਇੱਕ ਕਿਸੇ ਖਾਸ ਦਿਨ ਤੇ ਮਾਂ ਪਿਓ ਤੁਹਾਡਾ ਯਾਦ ਆਉਂਦਾ ਅੱਗੇ ਕਿਸੇ ਤੁਹਾਨੂੰ ਮਾਂ ਪਿਓ ਯਾਦ ਨਹੀਂ ਆਉਂਦਾ
ਇਹ ਨਾ ਗੋਰੇ ਜਿਹੜੇ ਆ ਇਹਨਾਂ ਨੇ ਉਦਾਹਰਨਾਂ ਲਈਆਂ ਵਾ ਪੰਛੀਆਂ ਤੋਂ ਪੰਛੀ ਕੀ ਕਰਦੇ ਆ ਪੰਛੀ ਜਦੋਂ ਬੱਚਾ ਛੋਟਾ ਹੁੰਦਾ ਨਾ ਇਹ ਪੰਛੀ ਕੀ ਕਰਦੇ ਆ ਉਹਦੇ ਲਈ ਦਾਣਾ ਲੈ ਕੇ ਆਉਂਦੇ ਆ ਉਹਦੇ ਲਈ ਚੋਗਾ ਲੈ ਕੇ ਆਉਂਦੇ ਆ ਕੀਟ ਪਤੰਗੇ ਸੁੰਡੀਆਂ ਲੈ ਕੇ ਆਉਂਦੇ ਆ ਤਾਂ ਕਿ ਬੱਚਾ ਹਲੇ ਉੱਡ ਨਹੀਂ ਸਕਦਾ ਉਹ ਦਾਣਾ ਖਵਾਉਂਦੇ ਆ ਉਹਨੂੰ ਵੱਡਾ ਕਰਦੇ ਆ ਪੰਛੀ ਜਦੋਂ ਉੱਡਣਾ ਸ਼ੁਰੂ ਕਰਦਾ ਪਹਿਲੀ ਉਡਾਰੀ ਮਾਰਦਾ ਉਸ ਪਹਿਲੀ ਉਡਾਰੀ ਤੋਂ ਬਾਅਦ ਉਹ ਉਸ ਪਹਿਲੇ ਦਿਨ ਤੱਕ ਨਿਗਰਾਨੀ ਰੱਖਦੇ ਆ ਉਹ ਚਿੜੀ ਚਿੜਾ ਜਾਂ ਕੋਈ ਬੱਚਾ ਜਿਹੜਾ ਕੋਈ ਵੀ ਸ਼ਾਰਕ ਜਾਂ ਕੋਈ ਕਾਂ ਆ ਤੋਤੇ ਆ ਦੂਸਰੇ ਦਿਨ ਫਿਰ ਉਹਨੂੰ ਪਤਾ ਵਾ ਵੀ ਹੁਣ ਇਹ ਆਪ ਕਮਾ ਸਕਦਾ ਇਹ ਖਾ ਸਕਦਾ ਉਹਨਾਂ ਦਾ ਨਾਤਾ ਜਿਹੜਾ ਖਤਮ ਹੋ ਜਾਂਦਾ ਮੈਂ ਤੇ ਕਈ ਵਾਰ ਲੱਗਦਾ ਹੁੰਦਾ ਵੀ ਗੋਰਿਆਂ ਨੇ ਖਰੇ ਇਹ ਹਿਸਾਬ ਲਾਇਆ ਵੀ ਜਦੋਂ ਨਿਆਣਾ ਵੱਡਾ ਹੋ ਜਾ ਕਮਾਉਣ ਵਾਲਾ ਹੋ ਜਾ ਉਹਦਾ ਸਾਡੇ ਨਾਲ ਕੋਈ ਨਾਤਾ ਨਹੀਂ ਉਹ ਆਪ ਦਾ ਕਰ ਲਵੇ ਆਪਦਾ ਕਮਾਈ ਕਰੇ ਆਪਦਾ ਉਹ ਖਾਵੇ ਆਪਦਾ ਉਹ ਪੜ੍ਹੇ ਉਹ ਆਪਦਾ ਪੜ੍ਹਾਵੇ ਇਹ ਉਹਨਾਂ ਹਿਸਾਬ ਨਾਲ ਚੱਲਦੇ ਆ ਪਰ ਇਨਸਾਨ ਦੇ ਵਿੱਚ ਦਿਲਪ੍ਰੀਤ ਸਾਹਿਬ ਆਪਾਂ ਬੜੇ ਕਰਮਾਂ ਵਾਲੇ ਪੰਜਾਬ ਦੀ ਧਰਤੀ ਦੇ ਜੰਮੇ ਜਿਹੜੇ ਕਿ ਸਮਝਦੇ ਆ ਕਿ ਅਸੀਂ ਇਨਸਾਨ ਆ ਅਸੀਂ ਪੰਛੀ ਨਹੀਂ ਪੰਛੀਆਂ ਦੇ ਵਿੱਚ ਸਮਝ ਹੈ ਨਹੀਂ ਪੰਛੀਆਂ ਦੇ ਵਿੱਚ ਸੋਚਣ ਸ਼ਕਤੀ ਨਹੀਂ ਪੰਛੀਆਂ ਦੇ ਵਿੱਚ ਕੋਈ ਰਿਸ਼ਤੇਦਾਰੀ ਨਹੀਂ ਪੰਛੀਆਂ ਦੇ ਵਿੱਚ ਕੋਈ ਮਾਂ ਪਿਓ ਨਹੀਂ ਪੰਛੀਆਂ ਦੇ ਵਿੱਚ ਤੇ ਜ਼ਿੰਮੇਵਾਰੀ ਆ ਕਿ ਇਹਨੂੰ ਵੱਡਾ ਕੀਤਾ ਇਹਨੂੰ ਤੋੜ ਦਿੱਤਾ ਉਹਨਾਂ ਚਿਰ ਉਹਦੀ ਪੂਰੀ ਜ਼ਿੰਮੇਵਾਰੀ ਆ ਇਹ ਗੋਰੇ ਉਹ ਸਿਧਾਂਤਾਂ ਦੇ ਚੱਲਦੇ ਆ ਇਹ ਫਿਰ ਸ਼ੁਕਰ ਮਨਾ ਤੂੰ ਇਹ ਦਿਨ ਤਿਉਹਾਰ ਤੇ ਚੱਲ ਜਾਂਦੇ ਫੁੱਲ ਦੇ ਨੇ ਤੇ ਮੈਨੂੰ ਇਹ ਵੀ ਸੀ ਵੀ ਦਿਨ ਤਿਉਹਾਰ ਤੇ ਵੀ ਖਰੇ ਜਾਂਦੇ ਹੋਣਗੇ ਕਿ ਨਹੀਂ
ਮੈਨੂੰ
ਪੈ ਗਿਆ ਅੱਜ ਤਾਂ ਇੱਥੇ ਮੈਂ ਸ਼ੋਪਿੰਗ ਸੈਂਟਰ ਨੂੰ ਆਇਆ ਸੀਗਾ ਇੱਥੇ ਫੁੱਲਾਂ ਦੀਆਂ ਦੁਕਾਨਾਂ ਤਾਂ ਇੰਨੀਆਂ ਬਿਜ਼ੀ ਆ ਨਾ ਕੱਲਾ ਕੱਲਾ ਗੋਰਾ ਫੁੱਲ ਲੈ ਕੇ ਜਾ ਰਿਹਾ ਆਪਣੀ ਗੱਡੀ ਦੇ ਵਿੱਚ ਇਹਨਾਂ ਤੇ ਜਾਣਗੇ ਹੁਣ ਅੱਜ ਆਪਣੇ ਮਾਂ ਪਿਓ ਨੂੰ ਮਿਲਣਗੇ ਜਾ ਕੇ ਆਪਣੀ ਮਾਂ ਨਾਲ ਟਾਈਮ ਸਪੈਂਡ ਕਰਨਗੇ ਜਾਂ ਕੱਲ ਨੂੰ ਸਪੈਂਡ ਕਰਨਗੇ ਪਰ ਮੈਂ ਦੇਖਦਾ ਸੀਗਾ ਪਰ ਮੈਨੂੰ ਇੱਕ ਚੀਜ਼ ਦਾ ਦੁੱਖ ਵੀ ਹੁੰਦਾ ਦੁੱਖ ਇਹ ਚੀਜ਼ ਦਾ ਹੁੰਦਾ ਕਿ ਮੈਂ ਪਿਛਲੇ 10 ਸਾਲ ਹੋ ਗਏ ਹਨਾ ਇੱਥੇ ਮੈਂ ਦੇਖ ਰਿਹਾ ਕਿ ਆਪਣੀ ਕਮਿਊਨਿਟੀ ਦੇ ਵਿੱਚ ਵੀ ਇਹ ਟ੍ਰੈਂਡ ਆ ਰਿਹਾ ਠੀਕ ਹੈ ਨਾ ਪਤਾ ਨੀ ਚਲੋ ਤੁਸੀਂ ਫੋਲੋ ਕਰਨਾ ਹੈ ਕਿ ਤੁਸੀਂ ਕੋਈ ਚੰਗੀ ਚੀਜ਼ ਫੋਲੋ ਕਰੋ ਇਹ ਚੀਜ਼ ਕੋਈ ਚੰਗੀ ਨਹੀਂ ਗੀ ਕਿ ਤੁਸੀਂ ਆਪਣੇ ਮਾਂ ਪਿਓ ਨੂੰ ਕਿਸੇ ਖਾਸ ਦਿਨ ਤੇ ਯਾਦ ਕਰੋ ਤੇ ਅੱਗੇ ਪਿੱਛੇ ਤੁਸੀਂ ਯਾਦ ਹੀ ਨਾ ਕਰੋ
ਇਹ ਤੇ ਬਹੁਤ ਮਾੜਾ ਰਿਵਾਜ ਆ ਦੇਖੋ ਤੁਸੀਂ ਲਓ ਸਾਹਿਬ ਵੀ ਆਪਣੇ ਇੱਕ ਰਿਵਾਜ ਆ ਕਿ ਬੱਚਾ ਜਦੋਂ ਜਵਾਨ ਹੋ ਕੇ ਪੋਤੇ ਪੋਤੀਆਂ ਵਾਲਾ ਵੀ ਹੋ ਜਾਏ ਤੇ ਤਾਂ ਵੀ ਮਾਂ ਪਿਓ ਨੂੰ ਫਿਕਰ ਰਹਿੰਦਾ ਆਪਣੇ ਬੱਚਿਆਂ ਦਾ, ਉਹਨਾਂ ਦੇ ਬੱਚਿਆਂ ਦਾ, ਉਹਨਾਂ ਦੇ ਪਰਿਵਾਰ ਦਾ। ਉਹ ਹਰ ਦੁੱਖ ਦੀ ਘੜੀ ਦੇ ਵਿੱਚ, ਸੁੱਖ ਦੀ ਘੜੀ ਦੇ ਵਿੱਚ ਨਾਲ ਖੜੇ ਹੁੰਦੇ ਹਨ। ਤੇ ਉਹ ਚਾਹੁੰਦੇ ਕੀ ਆ, ਤੁਸੀਂ ਹੁਣ ਵੇਖ ਲਓ ਵੀ ਜਦੋਂ ਬੰਦਾ 40-50-60 ਦਾ ਹੋ ਜਾਂਦਾ, ਕਦੇ ਉਹਨੂੰ ਕੋਈ ਮਾਂ ਪਿਓ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੁੰਦੀ? ਉਹਨੂੰ ਸਿਰਫ ਪਿਆਰ ਦੀ ਜ਼ਰੂਰਤ ਹੁੰਦੀ ਜਾਂ ਦੋ ਟਾਈਮ ਪ੍ਰਸ਼ਾਦੇ ਦੀ ਜ਼ਰੂਰਤ ਹੁੰਦੀ? ਉਹਨਾਂ ਨਾ ਮਾਂ ਪਿਓ ਨੇ ਗੱਡੀ ਮੰਗਣੀ, ਨਾ ਕਾਰ ਮੰਗਣੀ, ਨਾ ਕੋਈ ਉਹਨਾਂ ਨੇ ਕੋਈ ਖਾਣ ਨੂੰ ਚੀਜ਼ ਮੰਗਣੀ, ਕਿਉਂਕਿ ਉਦੋਂ ਉਹਨਾਂ ਨੂੰ ਪਿਆਰ ਹੀ ਚਾਹੀਦਾ। ਜੇ ਅਸੀਂ ਲਾਹਨਤ ਵਾਲੀ ਗੱਲ ਆ ਵੀ ਜੇ ਅਸੀਂ ਉਹਨਾਂ ਨੂੰ ਪਿਆਰ ਵੀ ਨਹੀਂ ਦੇ ਸਕਦੇ, ਜਿਹੜਾ ਕਿ ਕੋਈ ਮੁੱਲ ਵੀ ਨਹੀਂ ਜੇ ਪਿਆਰ ਦਾ, ਇਹ ਕਿਹੜਾ ਵੀ ਕੋਈ ਪੈਸੇ ਲੱਗਦੇ ਵੀ ਕਹਿਣਾ ਵੀ ਭਾਈ 1,00,000 ਰੁਪਈਏ ਦਾ ਪਿਆਰ ਆਉਂਦਾ ਵੀ ਅਸੀਂ ਕਿੱਥੋਂ ਲੈ ਦਈਏ? ਪਿਆਰ ਚ ਇੱਕ ਬੈਠ ਕੇ ਦੋ ਗੱਲਾਂ ਕਰ ਲਓ ਤੇ ਮਾਪੇ ਤਾਂ ਵੀ ਖੁਸ਼ ਆ। ਹੁਣ ਆਪਾਂ ਆਪਸੀ ਜੀ ਝਾਤੀ ਮਾਰੀਏ, ਸਾਡੇ ਮਾਂ ਪਿਓ ਕਿੰਨਾ ਕੁ ਸਾਡੇ ਕੋਲ ਕੁਛ ਮੰਗਦੇ ਆ, ਕਿੰਨੀਆਂ ਕੁ ਖੁਆਇਸ਼ਾਂ ਕਰਦੇ ਵੀ ਸਾਨੂੰ ਆਹ ਲੈ ਦੇ, ਸਾਨੂੰ ਉਹ ਲੈ ਦੇ। ਉਹ ਤੇ ਇਹ ਕਹਿੰਦੇ ਪੁੱਤ ਤੂੰ ਰੋਟੀ ਪਾਣੀ ਖਾ, ਆਪਣਾ ਖਿਆਲ ਰੱਖ, ਤੂੰ ਆਪਣੀ ਜ਼ਿੰਦਗੀ ਬਣਾ। ਤੂੰ ਕਿਤੇ ਪੁੱਛ ਕੇ ਦੇਖ ਲਈ ਮਾਂ ਨੂੰ ਵੀ ਮਾਂ ਤੈਨੂੰ ਕੀ ਚਾਹੀਦਾ? ਉਹਨੇ ਕਹਿਣਾ ਮੈਨੂੰ ਪੁੱਤ ਬਸ ਤੇਰੀ ਖੁਸ਼ੀ ਚਾਹੀਦੀ ਆ, ਮੇਰਾ ਪੁੱਤ। ਇਹ ਤੂੰ ਵੱਧ ਕੇ ਉਹਨੇ ਗੱਲ ਨਹੀਂ ਕਰਨੀ। ਮਤਲਬ ਤੇਰੀ ਗੱਲ ਠੀਕ ਆ।
ਅੱਜ ਜਦੋਂ ਵੀ ਆਪਾਂ ਘਰੇ ਗੱਲ ਕਰਦੇ ਆ, ਜਦੋਂ ਵੀ ਮਾਤਾ ਸ਼੍ਰੀ ਫੋਨ ਕੱਟੂਗੀ, ਤੁਸੀਂ ਦੇਖਿਓ ਉਹਨੇ ਢੇਰਾਂ ਹੀ ਟੋਕਰੇ ਭਰ ਭਰ ਕੇ ਤੁਹਾਨੂੰ ਸ਼ੀਸ਼ਾ ਦੇ ਦੇਣਗੇ ਕਿ ਪੁੱਤ ਮੈਂ ਤੇਰੀ ਲੰਮੀ ਉਮਰ ਮੰਗਦੀ ਆ, ਪੁੱਤ ਤੇਰੀ ਲਈ ਇਹੀ ਦੁਆਵਾਂ ਕਰਦੀ ਆ ਕਿ ਮਹਾਰਾਜ ਤੈਨੂੰ ਚੜ੍ਹਦੀ ਕਲਾ ਬਖਸ਼ੇ, ਤੇਰੀ ਲੰਮੀ ਉਮਰ ਬਖਸ਼ੇ। ਠੀਕ ਹੈ ਨਾ? ਉਹ ਆਪਣੇ ਲਈ ਸਭ ਕੁਝ ਮੰਗਦੇ ਪਏ, ਆਪਣੇ ਲਈ ਉਹ ਇੰਨੀਆਂ ਦੁਆਵਾਂ ਕਰ ਰਹੇ ਆ, ਆਪਾਂ ਇੰਨੇ ਨਾ ਸ਼ੁਕਰੇ ਹੋ ਗਏ ਆ, ਜਾਂ ਆਪਾਂ ਇੰਨੇ ਆਪਣੇ ਆਪ ਨੂੰ ਸਮਝਦਾਰ ਸਮਝ ਲਿਆ ਕਿ ਨਹੀਂ ਅਸੀਂ ਤੁਹਾਨੂੰ ਯਾਦ ਹੀ ਨਹੀਂ ਕਰਨਾ, ਤੁਸੀਂ ਸਾਡੇ ਲਈ ਕੀਤਾ ਕੀ ਹੈ, ਜਾਂ ਤੁਸੀਂ ਸਾਡੇ ਲਈ ਲੱਗਦੇ ਕੀ ਹੋ, ਅਸੀਂ ਤੁਹਾਨੂੰ ਸਿਰਫ ਇੱਕ ਖਾਸ ਟਾਈਮ ਤੇ ਯਾਦ ਕਰਨਾ, ਅੱਗੇ ਪਿੱਛੇ ਅਸੀਂ ਤੁਹਾਨੂੰ ਏਜ ਕਿਟ ਦੇ ਵਿੱਚ ਪਾ ਦੇਣਾ, ਜਾਂ ਤੁਹਾਨੂੰ ਅਸੀਂ ਕਿਸੇ ਬਿਰਧ ਆਸ਼ਰਮ ਦੇ ਵਿੱਚ ਰੱਖ ਦੇਣਾ, ਉੱਥੇ ਉਹਨਾਂ ਦੀ ਕਦਰ ਹੈ, ਅਸੀਂ ਤੁਹਾਨੂੰ ਸਿਰਫ ਪੈਸੇ ਹੀ ਦੇਣੇ ਆ ਉਹਨਾਂ ਨੂੰ, ਕਿ ਉਹ ਆਪੇ ਤੁਹਾਡੀ ਕੇਅਰ ਕਰਦੇ ਰਹਿਣ। ਯਾਰ ਪੈਸੇ ਦੇਣੇ ਆ, ਮੰਨ ਲਿਆ ਗੱਲ, ਉਹਨਾਂ ਦੀ ਜੋਬ ਆ, ਉਹ ਕਰ ਰਹੇ ਆ, ਪਰ ਉਹ ਪਿਆਰ ਥੋੜੀ ਦੇ ਦੇਣਗੇ, ਜੋ ਉਹਨਾਂ ਨੂੰ ਤੁਹਾਡੇ ਤੋਂ ਚਾਹੀਦੀ ਆ ਅਫੈਕਸ਼ਨ, ਉਹ ਉਹ ਥੋੜੀ ਦੇ ਸਕਦੇ ਆ। ਜਿਹੜੀ ਤੁਸੀਂ ਪਰਿਵਾਰ ਦੇ ਵਿੱਚ ਮੈਂਬਰ ਬੈਠ ਕੇ, ਜਿਹੜੀ ਤੁਸੀਂ ਇੱਕ ਥਾਂ ਤੇ ਬੈਠੇ ਰੋਟੀ ਖਾ ਰਹੇ ਹੋ ਸਾਰੇ ਜਾਣੇ, ਉਹ ਚੀਜ਼ ਤੁਸੀਂ ਉੱਥੇ ਜਾ ਕੇ ਥੋੜੀ ਗੈਦਰ ਕਰ ਸਕਦੇ
ਹੋ। ਇਹ ਤੇ ਹੈ, ਦੇਖੋ ਗੱਲ ਸਾਹਿਬ, ਜ਼ਿੰਦਗੀ ਜਿਹੜੀ ਆ ਕੋਈ ਬਹੁਤੀ ਲੰਮੀ ਨਹੀਂ, ਛੋਟੀ ਜਿਹੀ ਜ਼ਿੰਦਗੀ ਦੇ ਵਿੱਚ ਛੋਟਾ ਜਿਹਾ ਪਰਿਵਾਰ ਆ ਬੰਦੇ ਦਾ, ਉਸ ਪਰਿਵਾਰ ਨੂੰ ਜੇ ਉਹ ਸਾਂਭ ਨਹੀਂ ਸਕਦਾ ਤੇ ਉਹ ਦੱਸੋ ਦੁਨੀਆਦਾਰੀ ਦੇ ਵਿੱਚੋਂ ਹੋਰ ਉਹ ਸਾਂਭ ਵੀ ਕੀ ਸਕਦਾ? ਕੱਖ ਵੀ ਨਹੀਂ। ਇਹ ਇਨਸਾਨ ਦੀ ਤੇ ਮੈਂ ਇਹ ਖਾਸੀਅਤ ਸਮਝਦਾ ਕਿ ਇਹਦੇ ਵਿੱਚ ਇਨਸਾਨੀਅਤ ਹੋਣੀ ਚਾਹੀਦੀ ਸੀ, ਆਪਣੇ ਤੇ ਮਾਂ ਪਿਓ ਲਈ ਹੋਣਾ ਹੀ ਹੋਣਾ, ਸਾਨੂੰ ਬਗਾਨੇ ਲਈ ਵੀ ਅੱਗੇ ਆਉਣਾ ਚਾਹੀਦਾ ਸੀ। ਤੇ ਪਰ ਹੋਇਆ ਕਿ ਬਗਾਨੇ ਲਈ ਤੇ ਅੱਗੇ ਕੀ ਆਉਣਾ, ਆਪਣਿਆਂ ਤੋਂ ਵੀ ਦੁਨੀਆਂ ਦੂਰ ਹੋਈ ਜਾਂਦੀ। ਹੁਣ ਕਿਤੇ ਤੂੰ ਜਾ ਕੇ ਪਰਿਵਾਰਾਂ ਦੇ ਵਿੱਚ ਬੈਠ ਕੇ ਕਿਤੇ ਡੰਗਾਈ ਦੇ ਨਾਲ ਗੱਲ ਕਰੇ, ਭਰਾ ਭਰਾ ਤੋਂ ਲੜੀ ਜਾਂਦਾ, ਰੁੱਸ ਕੇ ਬੈਠਾ, ਭੈਣਾਂ ਆਉਂਦੀਆਂ ਨੇ ਜੀ, ਇਹ ਨਿਆਣਿਆਂ ਦੀਆਂ ਭੂਆ ਨਹੀਂ ਆਉਂਦੀਆਂ ਲੜੀਆਂ। ਹੁਣ ਦੱਸੋ ਜਿੱਥੇ ਕਿਸੇ ਸਮੇਂ ਚ ਭੂਆ ਜਿਹੜੀ ਆ ਉਹ ਭਤੀਜਿਆਂ ਦੇ ਭਤੀਜਿਆਂ ਦੇ ਜਾਨ ਵਾਰਦੀ ਹੁੰਦੀ ਸੀ, ਤਾਂ ਹੁਣ ਭੂਆ ਇਸ ਕਰਕੇ ਲੜੀ ਹੁੰਦੀ ਵੀ ਮੇਰਾ ਹਿੱਸਾ ਨਹੀਂ ਦਿੱਤਾ। ਜਮਾਨਾ ਐਸਾ ਆਈ ਜਾਂਦਾ ਬਿਲਕੁਲ, ਸਮਾਂ ਚਲੋ ਮਹਾਰਾਜ ਭਾਈ ਫੇਰ ਵੀ ਭਲੀ ਆਪਾਂ ਮੰਗਦੇ ਹਾਂ ਵੀ ਤੁਹਾਡੇ ਵਰਗੇ ਜਾਂ ਬਹੁਤ ਸਾਰੇ ਜਿਹੜੇ ਐਸੇ ਸਿਆਣੇ ਨਿਆਣੇ ਹੈਗੇ ਆ ਜਿਹੜੇ ਸਮਝਦੇ ਨੇ, ਮਾਂ ਪਿਓ ਦੀ ਇੱਜ਼ਤ ਵੀ ਕਰਦੇ ਆ ਜਾਂ ਉਹਨਾਂ ਦੀ ਅਹਿਮੀਅਤ ਨੂੰ ਸਮਝਦੇ ਵੀ ਆ। ਹਲੇ ਇੰਨਾ ਖਤਰਨਾਕ ਸਮਾਂ ਆਪਣੇ ਪੰਜਾਬ ਚ ਨਹੀਂ ਆਇਆ, ਤੇ ਜਿੱਦਾਂ ਦਾ ਹੁਣ ਮਾਹੌਲ ਬਣੀ ਜਾਂਦਾ, ਹੁਣ ਹੌਲੀ ਹੌਲੀ ਤੇਰੀ ਗੱਲ ਹੁਣ ਦੇਖੋ ਦੇਖੀ ਆਈ ਜਾਂਦੇ ਆ, ਮਾੜੀਆਂ ਚੀਜ਼ਾਂ ਬਾਹਰੋਂ ਸਿੱਖੀ ਜਾਂਦੇ ਆ, ਤੇ ਅਨਾਥ ਆਸ਼ਰਮ ਕਿੰਨੇ ਬਣ ਗਏ ਆ। ਆ ਤੁਸੀਂ ਦੱਸੋ ਵੀ ਸਾਡੇ ਸਮਿਆਂ ਦੇ ਵਿੱਚ ਕੋਈ ਵੀ ਨਹੀਂ ਸੀ, ਹੁਣ ਤੁਸੀਂ ਮਾਤਰਾ ਵੇਖ ਲਓ, ਗਿਣਤੀ ਮਾਰ ਲਓ ਕਿੰਨੇ ਆ, ਤੇ ਉੱਥੇ ਬਜ਼ੁਰਗ ਜਾ ਕੇ ਕਹਿਣ ਲਾ ਵੀ ਕਿੰਨੇ।
ਬਿਲਕੁਲ ਬਿਲਕੁਲ ਤਾਇਆ ਜੀ, ਜਿੱਥੋਂ ਤੱਕ ਮੈਨੂੰ ਪਤਾ ਨਾ, ਮੇਰੀ ਸੰਭਾਲ ਦੇ ਵਿੱਚ ਸਿਰਫ ਇੱਕੋ ਹੁੰਦਾ ਸੀ ਅੰਮ੍ਰਿਤਸਰ, ਉਹ ਵੀ ਭਾਈ ਪੰਗਲਵਾੜਾ ਹੁੰਦਾ ਸੀਗਾ, ਉਹ ਵੀ ਜਿਹੜੇ ਕਿ ਜਿਹੜੇ ਡਿਸੇਬਲ ਹੁੰਦੇ ਸੀ ਉਹਨਾਂ ਦੇ ਲਈ। ਤੇ ਅੱਜ ਕੱਲ ਤਾਂ ਜਿੱਥੇ ਮਰਜ਼ੀ ਸਰ ਦੇ ਵਿੱਚ ਜਾ ਕੇ ਦੇਖ ਲਓ, ਉੱਥੇ ਅਨਾਥ ਆਸ਼ਰਮ ਜਾਂ ਦੂਜੇ ਬਣ ਗਏ ਨੇ, ਬਿਰਧ ਘਰ ਬਣ ਗਏ ਨੇ
ਜੀ। ਤੇ ਉਹੀ ਗੱਲ ਆ ਨਾ, ਹੁਣ ਇੱਕ ਜਲੰਧਰ ਦੇ ਵਿੱਚ ਆਇਆ ਸੀ, ਉਹਨਾਂ ਦੇ ਵੀ ਉਹ ਜਿਹੜੀਆਂ ਕੋਈ ਬੱਚੀਆਂ ਮਤਲਬ ਅਨਾਥ ਜੀ, ਜਿਹਨਾਂ ਨੂੰ ਮਾਂ ਪਿਓ ਛੱਡ ਜਾਂਦਾ ਸੀ, ਕੁਝ ਜਿਹੜੇ ਬੇਟੀਆਂ ਨੂੰ ਰੱਖਣਾ ਨਹੀਂ ਚਾਹੁੰਦੇ,
ਕੁਝ ਕਿਸੇ ਵੀ ਤਰ੍ਹਾਂ ਦੇ ਉੱਥੇ ਉਹਨਾਂ ਨੂੰ ਉਹ ਬਣਾਉਣ ਦੀ ਜ਼ਰੂਰਤ ਪਈ ਕਿਉਂਕਿ ਕੁੜੀਆਂ ਨੂੰ ਕੋਈ ਕੂੜੇ 'ਚ ਸੈੱਟ ਜਾਂਦਾ ਸੀ, ਕੋਈ ਰੂੜੀਆਂ 'ਤੇ ਸੈੱਟ ਜਾਂਦਾ ਸੀ, ਕੋਈ ਕੁੱਤਿਆਂ ਮੋਹਰੇ ਸੈੱਟ ਜਾਂਦਾ ਸੀ। ਇਹਨਾਂ ਨੇ ਨਾ ਐਲਾਨ ਕਰਤਾ, ਉਹ ਕਹਿੰਦੇ ਵੀ ਤੁਸੀਂ ਏਦਾਂ ਨਾ ਕਰੋ, ਅਸੀਂ ਕੋਈ ਉੱਥੇ CCTV ਕੈਮਰਾ ਨਹੀਂ ਲਾਇਆ, ਅਸੀਂ ਕੁਛ ਨਹੀਂ, ਉੱਥੇ ਉਹਨਾਂ ਨੇ ਇੱਕ ਸੈਂਸਰ ਲਾ ਕੇ ਅਤੇ ਉਹਨਾਂ ਨੇ ਟੋਕਰੀ ਰੱਖ ਦਿੱਤੀ, ਤੁਸੀਂ ਉਹਦੇ 'ਚ ਕੁੜੀ ਨੂੰ ਰੱਖ ਜਾਓ, ਅਸੀਂ ਉਹਦੀ ਪੜ੍ਹਾਈ ਲਿਖਾਈ ਦਾ, ਅਸੀਂ ਉਹਦੀ ਸਾਰੀ ਮਤਲਬ ਜ਼ਿੰਦਗੀ ਦੀ ਜ਼ਿੰਮੇਵਾਰੀ ਲੈ ਲਵਾਂਗੇ। ਉਹ ਹੁਣ ਮਾਂ ਪਿਓ ਦੇ ਵਿੱਚ ਇੰਨਾ ਵੇਖ ਲਓ ਵੀ ਇੰਨਾ ਵੀ ਇਨਸਾਨੀਅਤ ਹੋਣੀ ਚਾਹੀਦੀ। ਚਲੋ ਵੀ ਜੇ ਤੁਸੀਂ ਰੂੜੀਆਂ 'ਤੇ ਸਿੱਟਣ ਨਾਲੋਂ, ਮਾਰਨ ਨਾਲੋਂ, ਕੁੱਤੇ ਮੋਹਰੇ ਰੱਖਣ ਨਾਲੋਂ ਉੱਥੇ ਰੱਖ ਜਾਓ, ਘੱਟ ਤੋਂ ਘੱਟ ਜੀਂਦੀ ਤਾਂ ਰਹੂ ਨਾ। ਪਰ ਦੇਖੋ ਉਹਨਾਂ ਦੀ ਵੀ ਜ਼ਰੂਰਤ ਉਹਨਾਂ ਨੂੰ ਪਈ ਵੀ, ਕਹਿੰਦੇ ਵੀ ਇਹਦਾ ਮੈਨੂੰ ਟੱਕਰੇ ਉਹਨਾਂ ਦੇ ਜਿਹੜੇ ਉਹਨਾਂ ਨੇ ਜਿਹਨਾਂ ਨੇ ਫਾਊਂਡਰ ਸੀ, ਉਹ ਕਹਿੰਦੇ ਵੀ ਇੱਦਾਂ ਇੱਦਾਂ ਵੀਰ ਜੀ ਵੀ ਸਾਨੂੰ ਲੱਗਾ ਕਿ ਕੁੜੀਆਂ ਨੂੰ ਸਿੱਟੀ ਜਾਂਦੇ ਵੀ ਘੱਟ ਤੋਂ ਘੱਟ ਸਿੱਟਣਗੇ ਤਾਂ ਨਾ, ਅਸੀਂ ਇੱਦਾਂ ਬਣਾਇਆ। ਮੈਂ ਕਿਹਾ ਵੀ ਸ਼ਾਬਾਸ਼ ਹੈ ਤੁਹਾਡੇ। ਅਤੇ ਕਹਿੰਦੇ ਸਾਨੂੰ ਪਰ ਦੁੱਖ ਵੀ ਹੁੰਦਾ ਵੀ ਸਾਨੂੰ ਬਣਾਉਣ ਦੀ ਜ਼ਰੂਰਤ ਪਈ, ਅਸੀਂ ਤਾਂ ਕਹਿੰਦੇ ਸਾਨੂੰ ਜ਼ਰੂਰਤ ਹੀ ਨਾ ਪੈਂਦੀ, ਦੁਨੀਆਂ ਇੰਨੀ ਬੇਕਰਕੀ ਹੁੰਦੀ ਹੀ ਨਾ।
ਸਹੀ ਗੱਲ ਹੈ, ਮੈਂ ਤੁਹਾਡੀ ਗੱਲ ਦੇ ਵਿੱਚੋਂ ਇੱਕ ਗੱਲ ਤੁਸੀਂ ਉਦੋਂ ਕੀਤੀ ਸੀਗੀ ਥੋੜੇ ਦਿਨ ਪਹਿਲਾਂ ਹੀ, ਹਫ਼ਤਾ ਜਾਂ 10 ਦਿਨ ਹੋ ਗਏ ਸੀ, ਤੁਸੀਂ ਕਹਿੰਦੇ ਸੀ ਆਪਾਂ ਕੁੜੀ ਨੂੰ ਮਾਰਨ ਦੀ ਬਜਾਏ ਜਾਂ ਕੁੜੀ ਦੇ ਵਿੱਚ ਤੁਸੀਂ ਪਾਪ ਲੈਣ ਦੀ ਬਜਾਏ ਤੁਸੀਂ ਇੰਨਾ ਕੀ ਕਾਬਲ ਬਣਾ ਦਿਓ ਕੁੜੀ ਨੂੰ ਕਿ ਤੁਹਾਡੇ ਲਈ ਮੁੰਡੇ ਵਾਲੇ ਰਿਸ਼ਤਾ ਲੈਣ ਦੇ ਲਈ ਤੁਹਾਡੇ ਘਰੇ ਲੈਣਾ ਲਾ ਕੇ ਆ ਜਾਣ ਕਿ ਭਾਈ ਨਹੀਂ ਸਾਨੂੰ ਤੁਸੀਂ ਕੁੜੀ ਦਾ ਰਿਸ਼ਤਾ ਦਿਓ। ਤੁਸੀਂ ਇੰਨੀ ਆਪਣੀ ਬੇਟੀ ਨੂੰ ਬੇਟਿਆਂ ਵਾਂਗੂ ਪਾਲੋ, ਉਹਨੂੰ ਬੇਟਿਆਂ ਵਾਂਗੂ ਪੜ੍ਹਾਓ, ਉਹਨੂੰ ਕਹੋ ਕਿ ਹਾਂ ਭਾਈ ਤੂੰ ਹੀ ਮੇਰਾ ਸਭ ਕੁਝ ਆ, ਸਭ ਕੁਝ ਤੇਰੇ ਤੇ ਪੈਸੇ ਲਾਏ ਆ, ਸਭ ਕੁਝ ਲਾਇਆ ਬੇਟਾ, ਤੂੰ ਤਰੱਕੀ ਕਰ, ਤੂੰ ਆਪਣੇ ਆਪ ਨੂੰ ਇੰਨਾ ਕਾਬਲ ਬਣਾ ਲਾ ਕਿ ਤੈਨੂੰ ਲੋਕੀ ਲੈਣ ਨਹੀਂ ਆਉਣ।
ਇਹਦਾ ਹੈ, ਤੁਸੀਂ ਕਈ ਉਦਾਹਰਨਾਂ ਵੇਖੀਆਂ ਹੋਊਗੀਆਂ ਵੀ ਕੁੜੀਆਂ ਨੇ ਮਤਲਬ ਮਾਂ ਪਿਓ ਦਾ ਮਾਣ ਵਧਾਇਆ ਵੀ ਤੇ ਰਿਸ਼ਤਿਆਂ ਨੂੰ ਦੁਨੀਆਂ ਮਿਹਨਤਾਂ ਵੀ ਕਰਦੀ ਆ ਵੀ ਭਾਈ ਸਾਨੂੰ ਚਾਹੀਦਾ ਸਾਨੂੰ ਚਾਹੀਦਾ, ਤੇ ਉਹਨਾਂ ਕੁੜੀਆਂ ਨੇ ਮਾਂ ਪਿਓ ਨੂੰ ਹੁਣ ਪਰਦੇਸਾਂ 'ਚ ਵੇਖ ਲਾ, ਤੂੰ ਅੰਕੜੇ ਕੱਢ ਕੇ ਵੇਖ ਲੈ ਕਿਤੇ ਜੇ ਸਮਾਂ ਮਿਲੇ ਤੇ ਮਾਂ ਪਿਓ ਨੂੰ ਬੁਲਾਉਣ ਦੇ ਵਿੱਚ ਸਭ ਤੋਂ ਪਹਿਲਾਂ ਕੁੜੀਆਂ ਪਹਿਲ ਕਰਦੀਆਂ। ਹਲੇ ਮੁੰਡਾ ਕਹੂਗਾ ਕੋਈ ਨੀ ਮੰਮੀ ਮੈਨੂੰ ਸੈਟਲ ਹੋ ਲੈਣ ਦੇ, ਡੈਡੀ ਮੈਨੂੰ ਸੈਟਲ ਹੋਣ ਦੇ, ਤੁਹਾਨੂੰ ਬੁਲਾਊ। ਕੁੜੀ ਕੁਛ ਨੀ ਸੋਚਦੀ, ਉਹ ਕਹਿੰਦੀ ਨਹੀਂ ਪਹਿਲਾਂ ਸਾਡਾ ਮਾਂ ਪਿਓ ਹੋਣਾ ਚਾਹੀਦਾ ਕਿ ਇਹਨਾਂ ਦੀ ਬਦੌਲਤ ਮੈਂ ਇੱਥੇ ਪਹੁੰਚੀ ਹਾਂ। ਤੇ ਇਹ ਕੁੜੀਆਂ ਹੋਈਆਂ, ਚਲੋ ਪੁੱਤਰ ਵੀ ਕਈ ਬਹੁਤ ਆਗਿਆਕਾਰੀ ਬੱਚੇ ਤੁਹਾਡੇ ਵਰਗੇ ਬੜੇ ਸਿਆਣੇ ਵੀ ਆ, ਇਹ ਜਿਹਨਾਂ ਦੀ ਬਦੌਲਤ ਦੁਨੀਆਂ ਜਿਹੜੀ ਆ ਤੁਰੀ ਜਾਂਦੀ ਆ। ਸਤਿਕਾਰ ਸਾਨੂੰ ਕਰਨਾ ਚਾਹੀਦਾ ਮਾਪਿਆਂ ਨੂੰ ਬੱਚਿਆਂ ਦਾ, ਜਿੱਦਾਂ ਹੁਣ ਕਈ ਹੁਣ ਜੇ ਇੱਕ ਮਾਂ ਮਜਬੂਰ ਹੋ ਕੇ ਕਿਸੇ ਕੁੜੀ ਨੂੰ ਉਹਨੂੰ ਸੁੱਟਣਾ ਪੈ ਰਿਹਾ, ਪਤਾ ਨਹੀਂ ਉਹ ਕਿੰਨੀ ਮਜਬੂਰ ਹੋਊ, ਆਪਾਂ ਨੂੰ ਥੋੜ੍ਹਾ ਪਤਾ, ਆਪਾਂ ਤਾਂ ਗਾਲਾਂ ਕੱਢ ਦਿੰਦੇ ਮਾਂ ਨੂੰ ਵੀ ਕਿੱਦਾਂ ਦੀ ਮਾਂ ਵਾ ਜਿਹੜੀ ਰੂੜੀ 'ਤੇ ਸੁੱਟ ਗਈ, ਕਿੱਦਾਂ ਦੀ ਮਾਂ ਜਿਹੜੀ ਨਾਥ ਰਾਮ ਸਿੰਘ, ਕੀ ਪਤਾ ਉਹਨਾਂ ਦੇ ਕੀ ਬੀਬੀਆਂ ਵਿਚਾਰੀਆਂ, ਕੀ ਉਹਨੂੰ ਕਿਹੜੀ ਮਜਬੂਰੀ 'ਚ ਉਹਨੂੰ ਉੱਥੇ ਕਿੱਦਾਂ ਖੋ ਕੇ ਸਿੱਟੀ ਉਹਨਾਂ ਨੇ, ਕਿਸੇ ਦਾ ਸਿੱਟਣ ਨੂੰ ਜੀ ਕਰਦਾ ਨਿਆਣਾ ਜਿਹੜਾ ਜੰਮਿਆ ਢਿੱਡੋਂ। ਬਹੁਤ ਔਖਾ ਹੋਇਆ, ਮੈਂ ਉਹਨੂੰ ਇੱਕ ਵੀ ਪੁੱਛਿਆ ਸੀ, ਮੈਂ ਕਿਹਾ ਕੋਈ ਮਿਲਣ ਵੀ ਆਇਆ ਅੱਜ ਤੱਕ ਕੁੜੀ ਫੜਾ ਗਿਆ ਹੋਵੇ ਤੇ ਮਗਰ ਉਹਨਾਂ ਦਾ ਦਿਲ ਕੀਤਾ ਹੋਵੇ, ਕਹਿੰਦੇ ਇੰਨੀ ਹਲੇ ਦੁਨੀਆ ਸਿਆਣੀ ਨਹੀਂ, ਕਹਿੰਦੇ ਕੋਈ ਸਾਡੇ ਕੋਲ ਅੱਜ ਤੱਕ ਇਹ ਵੇਖਣ ਨਹੀਂ ਆਇਆ ਵੀ ਸਾਡੀ ਕੁੜੀ ਇੱਥੇ ਅਸੀਂ ਫੜਾ ਗਿਆ ਸੀ ਕਿੱਦਾਂ ਕੀ ਆ ਕਦੋਂ, ਕਹਿੰਦੇ ਕੋਈ ਨੀ ਪੁੱਛਣ ਆਉਂਦਾ ਇੱਥੇ ਵੀ ਲੈ ਵੀ ਦੱਸੋ। ਇਹਦਾ ਮਤਲਬ ਵੀ ਦੁਨੀਆ ਇਨਸਾਨੀਅਤ ਖਤਮ ਹੁੰਦੀ ਜਾ ਰਹੀ ਆ ਬਹੁਤੇ ਥਾਂ ਤੋਂ।
ਉਹੀ ਗੱਲ ਹੈ ਜੀ, ਇੱਥੇ ਪੜ੍ਹਾਈਆਂ ਵੱਧ ਗਈਆਂ ਨੇ, ਆਪਣਾ ਗਿਆਨ ਵੱਧ ਗਿਆ, ਪਰ ਇਨਸਾਨੀਅਤ ਬੰਦੇ 'ਚ ਖਤਮ ਹੋ ਗਈ।
ਪੜ੍ਹਾਈ ਨੇ ਤੇ ਮਸ਼ੀਨਾਂ ਬਣਾਤੇ ਨਾ ਲੋਕ, ਸੋਚਣ ਸਮਝੀ ਤੇ ਉਹਨਾਂ ਨੂੰ ਇਹ ਉਹਨਾਂ ਦੇ ਮਨ 'ਚ ਭਰਤਾ ਕਿ ਪੈਸਾ ਹੀ ਪੈਸਾ ਕਮਾਓ, ਐਸੀ ਪੜ੍ਹਾਈ ਕਰੋ ਜਿਹ 'ਚ ਪੈਸਾ ਜ਼ਿਆਦਾ। ਹੁਣ ਪੜ੍ਹਦੇ ਕਿਹੜੇ ਆ, ਜੇ ਤੁਸੀਂ ਕਿਸੇ ਨੂੰ ਕਹੋ ਨਾ ਕੀ ਰੱਖਿਆ, ਉਹਨਾਂ ਕਹਿਣਾ ਆਰਟਸ, ਉਹਨਾਂ ਕਹਿਣਾ ਮੈਡੀਕਲ ਰੱਖੋ 'ਚ ਪੈਸਾ ਬਹੁਤ, ਡਾਕਟਰ ਲੈਂਦੇ 5-5 ਲੱਖ, ਛੇ ਲੱਖ, ਯਾਨੀ ਵੀ ਫਾਇਦਾ ਦੇਖਣਾ ਉਹਨਾਂ ਨੇ ਜੇ 'ਚ ਫਾਇਦਾ ਜ਼ਿਆਦਾ।
ਬਿਲਕੁਲ ਸਹੀ ਗੱਲ,
ਕਿਸੇ ਨੇ ਨੀ ਕਹਿਣਾ ਵੀ ਆਹ ਪੜ੍ਹਾਈ ਕਰ ਇਹਦੇ ਤੋਂ ਤੈਨੂੰ ਸਮਝ ਮਿਲੂ, ਤੈਨੂੰ ਅਕਲ ਮਿਲੂ, ਤੈਨੂੰ ਦੁਨੀਆਂ ਦਾ ਪਤਾ ਲੱਗੂ, ਉਹਨਾਂ ਕਹਿਣਾ ਨਾ ਦੁਨੀਆਂ ਦੇ ਪਤੇ ਲਾ ਕੇ ਕੀ ਲੈਣਾ, ਪੈਸੇ ਚਾਹੀਦੇ ਸਾਡੇ ਕੋਲ।
ਸਹੀ ਗੱਲ ਹੈ, ਸਹੀ ਗੱਲ ਹੈ। ਚਲੋ ਤਾਏ ਜੀ, ਮੈਂ ਸੇਖੋ ਸਾਹਿਬ ਤੋਂ ਗਾਲਾਂ ਨਹੀਂ ਲੈਣੀਆਂ ਤੇ ਮਨਦੀਪ ਭਾਜੀ ਹੋਰ ਕਿੱਡਾ ਆਪਣਾ ਸਿਰਤਾਲ ਕਿੱਦਾਂ?
ਠੀਕ ਹੈ ਜੀ ਭਾਜੀ, ਬਹੁਤ ਵਧੀਆ। ਅੱਜ ਨਾਨਕਿਆਂ ਦੇ ਆਇਆ, ਅੱਜ ਉਹਨੂੰ ਲੈ ਕੇ ਜਾਣਾ ਘਰ ਨੂੰ, ਤੇ ਉਹਦੀਆਂ ਬਸ ਹੁਣ ਸਾਨੂੰ ਵੀ ਐਕਸਾਈਟਮੈਂਟ ਆ ਉੱਥੇ
ਲੱਗੀਆਂ। ਫਿਰ ਮਹਾਰਾਜ ਨੂੰ ਲੱਗੀਆਂ, ਤੁਹਾਡਾ ਦਿਨ ਵਧੀਆ ਲੰਘ ਜਾਂਦਾ?
ਵਧੀਆ ਭਾਜੀ, ਬਹੁਤ ਸੋਹਣਾ ਲੰਘ ਜਾਂਦਾ, ਨਿਆਣਿਆਂ ਨੂੰ ਵੇਖ ਕੇ ਤੇ ਸਾਰੀ ਥਕਾਨ ਹੀ ਦੂਰ ਹੋ ਜਾਂਦੀ।
ਹੋਰ ਮਿਲਖਾ ਭਾਜੀ ਕਿੱਦਾਂ ਚੱਲ ਰਹੀ ਤੁਹਾਡੀ ਵਹਤਾ ਜ਼ਿੰਦਗੀ?
ਇਹਦੀ ਵਹਤਾ ਜ਼ਿੰਦਗੀ ਦੀ ਚੰਗੀ ਚੱਲ ਰਹੀ
ਆਪਣੀ ਭਾਜੀ, ਬਹੁਤ ਵਧੀਆ ਨਜ਼ਾਰੇ ਲਈਦੇ ਆ ਜ਼ਿੰਦਗੀ ਚ, ਬਾਕੀ ਤਾਂ ਹੁਣ ਇਹਨੂੰ ਪੁੱਛ ਲਿਓ।
ਬਾਕੀ ਮੈਨੂੰ ਪਤਾ ਹਾਲਤ ਇਹਦੀ ਮਾੜੀ ਆ।
ਨਹੀਂ ਨਹੀਂ ਤਾਇਆ ਜੀ, ਇੰਜੋਏ ਕਰੀਏ, ਇੰਜੋਏ। ਆ ਗਰਮੀਆਂ ਆ ਗਈਆਂ, ਹੁਣ ਬਾਅਦ ਸ਼ਿਮਲੇ ਚੱਲ ਜਾਣਾ।
ਹਾਂ, ਸਹੁਰਿਆਂ
ਛੇ
ਮਹੀਨੇ ਰਹਿ ਹੁੰਦਾ, ਘਰ ਜਵਾਈ ਵੀ ਨਹੀਂ ਰਹਿੰਦਾ, ਤੇ ਉਦਾਂ ਵੀ ਰਹਿ ਹੁੰਦਾ ਛੇ ਮਹੀਨੇ।
ਤਾਇਆ ਜੀ ਛੇ ਮਹੀਨੇ, ਚਲੋ ਆਪਣਾ ਘਰ
ਦੇਖਦਾ ਫਿਰ ਪਿੱਛੇ
ਪਿੱਛੇ ਕੀ ਵੇਖਦਾ?
ਬਿਜਨਸ
ਨੂੰ ਦੋ ਨਿਆਣੇ ਰੱਖੇ ਆ, ਉਹਨਾਂ ਨੂੰ ਰੋਟੀਆਂ ਦੇ ਲਾ ਛੱਡਿਆ ਇਹਨੇ, ਤੇ ਉਹ ਪਿੱਛੇ ਵਿਚਾਰੇ ਆਪੇ ਕੰਮ ਤੋਰੀ ਫਿਰਦੇ ਆ। ਇਹ ਤਾਂ ਬਸ ਜਿੱਦਾਂ ਨਾ ਉਹ ਬੋਸ ਬਸ ਨਿਗਰਾਨੀ ਮਾਰਨੀ ਆਉਂਦਾ ਹੁੰਦਾ, ਜਿੱਦਾਂ ਸਿਹਤ ਵਿਭਾਗ ਵਾਲੇ ਆਉਂਦੇ ਹੁੰਦੇ ਰੇਹੜੀ ਵੇਖਣ ਵੀ ਠੀਕ ਆ ਉਹਨਾਂ
ਨੇ,
ਇਹਨਾਂ ਵੇਖ ਕੇ ਤਾਂ ਮੁੜ ਜਾਂਦਾ
ਸਾਰਾ ਕੰਮ ਤਾਂ ਮੈਂ ਕਰਕੇ ਦਿੰਦਾ ਸਿਰਫ ਇਹ ਕਿ ਚਲੋ ਮੈਂ 10 ਮਿੰਟ ਰੈਸਟ ਕਰਨੀ ਹੁੰਦੀ
ਹੈ। ਇਹ ਤੇ ਅਬੂ ਸਲੇਮ ਵਾਂਗੂ ਬਸ ਪੱਤਾ ਲੈਣ ਆਉਂਦਾ ਮਹੀਨੇ ਦਾ ਵੀ ਨਿਆਉ ਨਿਆਣੇ ਕੀ ਕਮਾਇਆ ਤੁਸੀਂ ਲਿਆ ਫੜਾਓ। ਉਹਨੇ ਚਾਚਾ ਜੀ ਆ ਕਮਾਇਆ ਤੇ ਲੈ ਕੇ ਤੇ ਘਰ ਨੂੰ ਚੱਲ ਜਾਂਦਾ, ਬਬਟੀ ਨੂੰ ਉੱਥੇ ਗੁਲਾਬੀਆਂ ਬਣਾ ਖਵਾਉਂਦਾ ਤੇ ਨਿਆਣੇ ਵਿਚਾਰੇ ਰੋਟੀ ਨੂੰ ਬੈਠੇ।
ਨਹੀਂ ਨਹੀਂ ਤਾਏ, ਏਦਾਂ ਦੀ ਕੋਈ ਗੱਲ ਨੀ, ਸਾਰੇ
ਉਹ ਬੜੇ ਐਸ਼ ਕਰਦੇ ਨੇ, ਨਿਆਣੇ
ਨਜ਼ਾਰੇ ਲੈਂਦੇ ਨੇ, ਅਗਲੇ ਮਕਰੋਨੀ ਬਰਗਰ ਖਾਂਦੇ ਨੇ।
ਚਲੋ ਭਾਈ
ਠੀਕ ਹੈ ਫਿਰ। ਮੰਦੀ ਭਾਜੀ ਮੈਨੂੰ ਸੌਂਗ ਸੁਣਾ ਦਿਓ ਕਨਵਰ ਗਰੇਵਾਲ ਦਾ, ਜਿਨ੍ਹਾਂ ਨੂੰ ਤੂੰ ਦੇਖਦਾ ਕੋਈ ਹੋਰ ਹੀ ਅੱਖਾਂ
ਜੀ। ਬਹੁਤ ਪਿਆਰਾ ਗੀਤ ਹੈ ਜੀ, ਬਹੁਤ ਬਹੁਤ ਸ਼ੁਕਰੀਆ ਭਾਜੀ ਗਿੱਲ ਸਾਹਿਬ, ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਦੇ ਲਈ।
ਮਿਹਰਬਾਨੀ ਤਾਇਆ ਜੀ, ਮੈਂ ਕੰਮ ਤੇ ਆ, ਸੋਰੀ ਤੁਸੀਂ ਤੁਹਾਨੂੰ ਡਿਸਟਰਬੈਂਸ ਬਹੁਤ ਆ ਰਹੀ ਹੋਊਗੀ, ਜੋ ਕਿਸੇ ਗੋਰੇ ਰੌਲਾ ਪਾਈ ਜਾਂਦੇ ਆ। ਚਲੋ ਠੀਕ ਹੈ ਫਿਰ, ਦਿਓ ਆ ਗਿਆ ਮੈਨੂੰ।
ਵਾਹਿਗੁਰੂ ਜੀ ਕੀ ਫਤਿਹ। ਲਵ ਯੂ ਗਿੱਲ ਸਾਹਿਬ ਨੇ ਜਿਹੜੀਆਂ ਗੱਲਾਂ ਕੀਤੀਆਂ, ਵਾਕਿਆ ਹੀ ਸੱਚੀ ਗੱਲ ਆ ਬਈ। ਇਨਸਾਨੀਅਤ ਦੇ ਵਿੱਚ ਆ, ਸਾਨੂੰ ਮਾਂ ਪਿਓ ਲਈ ਵੀ ਦਿਨ ਮਨਾਉਣੇ ਪੈ ਰਹੇ, ਹਾਲਾਂਕਿ ਹਰ ਇੱਕ ਦਿਨ ਜਿਹੜਾ ਉਹਨਾਂ ਦੇ ਲਈ ਨਿਸ਼ਾਵਰ ਹੋਣਾ ਚਾਹੀਦਾ, ਕਿਉਂਕਿ ਜਿਹਨਾਂ ਸਾਨੂੰ ਜਨਮ ਦਿੱਤਾ, ਪਰ ਉਹਨਾਂ ਲਈ ਖਾਸ ਸਾਨੂੰ ਦਿਨ ਮਨਾ ਕੇ ਤੇ ਫਿਰ ਉਹਨਾਂ ਨੂੰ ਮਤਲਬ ਆਪਾਂ ਯਾਦ ਕਰਨੀ ਜੀ। ਲਓ ਬਤਾ ਜੀ, ਅੱਗੇ ਆਪਾਂ ਅਗਲੇ ਜਿਹੜੇ ਗੀਤਾਂ ਵੱਲ ਨੂੰ ਵੱਧਦੇ ਹਾਂ ਜੀ, ਤੇ ਬਹੁਤ ਸਾਰੀਆਂ ਜਿਹੜੀਆਂ ਫਰਮਾਇਸ਼ਾਂ ਸਾਡੀਆਂ ਪਹੁੰਚੀਆਂ ਨੇ ਸਰੋਤਿਆਂ ਦੀਆਂ, ਤੇ ਉਹ ਆਪਾਂ ਪੂਰੀਆਂ ਵੀ ਕਰਨੀਆਂ ਨੇ। ਅਗਲੀਆਂ ਜਿਹੜੀਆਂ ਫਰਮਾਇਸ਼ਾਂ ਪਹੁੰਚੀਆਂ ਨੇ, ਸ਼ਿਵ ਜਨਾਗਲ ਸਾਹਿਬ ਨੇ ਫਰਮਾਇਸ਼ ਕੀਤੀ ਸੀ ਅਬਰਾਰੁਲ ਹੱਕ ਦੀ ਆਵਾਜ਼ ਦੇ ਵਿੱਚ। ਆਓ ਫਿਰ ਉਹਨਾਂ ਦੀ ਆਵਾਜ਼ ਦੇ ਵਿੱਚ ਸੁਣਦੇ ਹਾਂ ਜੀ ਰੰਗ ਰੰਗ ਗੀਤ।
ਮੈਂ ਹਵਾ ਮੈਂ ਉੜਨਾ ਸਿੱਖ ਲਿਆ।
ਕੋਈ ਜਾਉ ਦੁਨੀਆ ਮੈਂ ਤੇਰੇ ਜਲਵੇ ਮੇਰੇ ਸੰਗ ਸੰਗ ਤੇਰੇ ਰੰਗ ਰੰਗ 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 ਸਰ ਸਨ ਸਰ ਮਗਰ ਸਰ ਸਨ ਸਰ ਪਮਾ ਸਰ ਸਨ ਸਰ ਮਗਰ ਸਰ ਸਨ ਸਰ ਪਮਾ ਸਮਾ ਪਮਾ ਪਾਣੀ ਪਾਣੀ ਨੀ ਸਰ ਸਰ मैं जात पात में ऊंच नीच में और फिर तो मैं बटा हुआ जात पात में ऊंच नीच में और फिरकों में बटा हुआ जो सच्चाई को धुंधला दे दिल ऐसी गर्द से अटा हुआ शिकवा नहीं जिस्म की मट्टी से पर रूह भी अब बेताब नहीं तेरे हुक्म पे चलना है तरफ तेरा नाम भी लेना याद नहीं तेरा नाम भी लेना याद नहीं तेरा नाम भी लेना याद नहीं कम से कम को लौटा दे कम से कम मुझको लौटा दे वो रूर जिस्म की जंग जंग तेरे रंग रंग 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 मैं जहाँ भी जाऊँ दुनिया में तेरे जलवे मेरे संग संग तेरे रंग रंग 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 वे भुलियासा मरना
ਜੀ ਬਹੁਤ ਹੀ ਖੂਬਸੂਰਤ ਗੀਤ ਅਬਰਾਰੂ ਹੱਕ ਦੀ ਆਵਾਜ਼ ਦੇ ਵਿੱਚ ਤੁਸੀਂ ਸੁਣਿਆ ਜੀ ਇਹਨੂੰ ਮੈਨੂੰ ਕਹਿਣਾ ਹੀ ਨੀ ਆਉਣਾ ਜਿਹੜਾ ਨਾ ਕਰਾਗਾ ਤਾਇਆ ਜੀ ਮੈਂ ਤੋਂ ਵੀ ਕਿਹੜਾ ਲਿਆ ਜਾਂਦਾ ਮੈਂ ਵੀ ਏਦਾਂ ਗੋਲ ਮੋਲ ਜਿਹਾ ਕਰਕੇ ਹੀ ਲੈ ਜਾਂਦਾ ਕਿਹੜਾ ਅਬਰਾਰੂ ਹੱਕ ਨਾਂ ਬੜਾ ਵੱਖਰਾ ਜੇ ਨਾ ਯਾਰ ਰਾਮ ਸ਼ਾਮ ਨਾਮ ਸੌਖੇ ਸੌਖੇ ਜਿਹਾ ਨਾਂ ਰੱਖਣ ਵੀ ਇਹ ਕਿਹੜੇ ਨਾਮ ਬੜੇ ਔਖੇ ਜੇ ਰੱਖਦੇ ਬੰਦਾ ਬੋਲ ਹੀ ਨੀ ਸਕਦਾ ਗਾਉਂਦੇ ਬਹੁਤ ਵਧੀਆ ਗਾਣਾ ਇਹਦਾ ਚੰਗਾ ਗਾਉਂਦਾ ਬਾ ਕਮਾਲ ਗੱਲ ਗਾਣੇ ਵਾਲੇ ਕਾੜੀਏ ਲਓ ਜੀ ਤੇ ਇਹ ਸ਼ੁਰੂਆਤ ਬਾਜੀ ਰੰਜਨਾਗਰ ਸਾਹਿਬ ਨੇ ਕਰ ਛੱਡੀ ਆ ਸੂਫੀਆਨਾ ਕਲਾਮਾਂ ਦੀ ਕਿ ਐਸੀਆਂ ਜਿਹੜੀਆਂ ਤਰੰਗਾਂ ਜਿਹੜੀਆਂ ਰੱਬ ਨਾਲ ਜੋੜਦੀਆਂ ਨੇ ਉਹ ਤਰੰਗਾਂ ਜਿਹੜੀਆਂ ਆਪਾਂ ਹੁਣ ਅਗਲੇ ਘੰਟੇ ਦੇ ਵਿੱਚ ਸੁਣਾਂਗੇ ਜਿਨ੍ਹਾਂ ਦੇ ਵਿੱਚ ਆਪਣਾ ਪਹਿਲਾ ਗੀਤ ਜਿਹੜਾ ਭਾਜੀ ਹੋਰਾਂ ਨੇ ਦਿਲਪ੍ਰੀਤ ਗਿੱਲ ਸਾਹਿਬ ਨੇ ਤਾਂ ਫਰਮਾਇਸ਼ ਕਰ ਹੀ ਦਿੱਤੀ ਕਿ ਉਹ ਕੋਈ ਹੋਰ ਹੀ ਅੱਖਾਂ ਨੇ ਜਿਹਨਾਂ ਨੂੰ ਤੂੰ ਦਿਸਦਾ। ਸੂਫੀਆਨਾ ਕਲਾਮ ਹੈ ਬੜਾ ਕਮਾਲ ਦਾ, ਕੰਵਰ ਗਰਿਆਲ ਦੀ ਆਵਾਜ਼ ਦੇ ਵਿੱਚ, ਤੇ ਇਹ ਗੀਤ ਆਪਾਂ ਸੁਣਾਂਗੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਆਪਾਂ ਸੂਫੀ ਗੀਤਾਂ ਦੇ ਵੱਲ ਨੂੰ ਵਧਾਂਗੇ ਪਿਆਰੇ ਦੋਸਤੋ। ਬਹੁਤ ਕਮਾਲ ਕਮਾਲ ਦੇ ਸੂਫੀ ਗੀਤ ਅੱਜ ਤੁਹਾਡੇ ਲਈ ਲੈ ਕੇ ਆਇਆ ਮੈਂ, ਵਧੀਆ ਵਧੀਆ ਫਰਮਾਇਸ਼ਾਂ ਜਿਹੜੀਆਂ ਤੁਸੀਂ ਵੀ ਸਾਡੇ ਤੱਕ ਭੇਜ ਸਕਦੇ ਹੋ। ਭੇਜਣ ਦੇ ਲਈ ਤੁਸੀਂ ਈਮੇਲ ਕਰਨੀ ਹੈ ਜੀ request@harmanradio.com ਤੇ, ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਤੁਸੀਂ ਸੁਣਿਆ ਭੇਜ ਸਕਦੇ ਹੋ। ਇੱਧਰ ਲਾਡੀ ਬੈਂਸ ਭਾਜੀ ਹੋਰੀ ਤੇ ਤਵੀਆਂ ਦੱਬੀ ਤੁਰੇ ਆਉਂਦੇ ਨੇ ਤਾਇਆ ਜੀ, ਵੇਖਿਓ ਉੱਧਰ ਫਾਰਮ ਦੇ ਵਿੱਚ ਉਹ ਬੱਲਿਆ ਲਾਡੀ ਆ, ਲਾਡੀ ਨੇ ਵੇਖੇ ਉਹਦੇ ਦੂਸਰੀ ਗੱਲ ਹੁਣੋ ਇਹਦਾ ਭਾਜੀ ਦੇ ਮੁੰਡੇ ਵਾਂਗੂ ਸਪੀਕਰ ਵੀ ਚੰਗੇ ਲਾਏ ਆ। ਉਹ ਵਾ ਲਾਡੀ 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 ਵਾਹ ਲਾਡੀ, ਉਹ ਮਿੱਟੀ ਪੱਟੀ ਤੁਰਿਆ ਆਉਂਦਾ ਵਾ ਵੇਖ ਤੂੰ ਲਾਡ ਮਿਲ ਗਈ ਤੇ ਵੇਖ ਲਾਡ ਇਹਨੇ ਟਲਦਾ ਟਾਲਿਆ ਵੀ ਵੇਖ ਤੂੰ ਵੇਖ ਤੂੰ ਵੇਖ ਤੂੰ ਕਾਨੂੰਨ ਦੀਆਂ ਢੱਜੀਆਂ ਉਡਾਈ ਤੁਰਿਆ ਆਉਂਦਾ, ਮੂੰਹ ਤੇ ਮਾਸਕ ਵੀ ਨਹੀਂ ਪਾਇਆ ਸੱਜੀਆਂ ਉਡਾਈ, ਉੱਥੇ ਕਿਹੜਾ ਵੇਖਣ ਵਾਲਾ ਜਿਹੜਾ ਮਾਸਕ ਉਹਨੇ ਪਾਉਣਾ। ਅੱਛਾ ਵੀ ਮਾਸਕ ਇਸ ਕਰਕੇ ਪਾਉਣਾ ਮਿੱਟੀ ਤੋਂ ਪਾ ਲਵੇ ਪਾਉਣਾ ਨੱਕ ਦੀ ਮਿੱਟੀ ਨਾ ਪਵੇ। ਲਾਡੀ ਨੱਕ ਨੂੰ ਨਹੀਂ ਲਵੇਟਿਆ ਉਹਦਾ ਰੁਮਾਲ ਜਿਹਾ ਵੀ, ਜੇ ਕੋਈ ਪੁਲਿਸ ਵਾਲਾ ਛਾਪਾ ਮਾਰੇ ਤੇ ਨਾਲ ਹੀ ਨੱਕ ਤੇ ਚਾੜ ਨਹੀਂ ਆਉਣਾ, ਮੈਂ ਤੇ ਕਾਨੂੰਨ ਦੀ ਪਾਲਣਾ ਕਰਨਾ। ਉਧਰ ਬੜਾ ਤਾਇਆ ਪੁੱਛਦੇ ਨੇ, ਉਧਰ ਤਾਂ ਪੁੱਛਦੇ ਨੇ ਉਹਨਾਂ ਦੇ ਪੁੱਛਦਿਆਂ ਨੂੰ ਤੇ ਸਾਨੂੰ ਪੁੱਛਣ ਲਾ। ਇਧਰ ਭਾਜੀ ਹੋਰੀ ਆਪਣੇ ਕੰਮ ਨੂੰ ਵੀ ਇੰਜੋਏ ਕਰਦੇ ਪਏ ਨੇ ਤੇ ਰੇਡੀਓ ਨੂੰ ਵੀ ਇੰਜੋਏ ਕਰਦੇ ਪਏ ਨੇ। ਆ ਰੇਡੀਓ ਦਾ ਤੇ ਚੱਲਦਾ ਨੀ ਕੱਲੀ ਆਵਾਜ਼ ਤੇ ਮੈਨੂੰ ਟਵੀਆਂ ਜਿਹੀਆਂ ਆਉਂਦਾ ਹੀ, ਉਹਨਾਂ ਨੇ ਹੈਡਫੋਨ ਲਾਏ ਹੋਣੇ ਨਾ ਹੈਡਫੋਨ ਵੀ ਲਾ। ਪਹਿਲਾਂ ਦੀ ਹੋਊਗੀ ਮੁੱਕਦੀ ਗੱਲ ਆ, ਲਾਡੀ ਨੇ ਆਪਾਂ ਨੂੰ ਓਦਾਂ ਟੋਰ ਲਈ ਭੇਜੀ ਵੀ ਵੇਖ ਤੂੰ ਤਾਂ ਮਰ ਤੂੰ ਕੱਡਾ ਟਰੈਕਟਰੀ ਤਵੀਆਂ ਬਰੂਮ ਪਿੱਛੇ ਪਾਈਆਂ ਤਵੀਆਂ ਤੇ ਸਾਰੇ ਜਿੱਦਾਂ ਸਾਰੀਆਂ ਹੀ ਹਲ ਬਾਕੀ ਜਿੰਨੇ ਵੀ ਸੰਦ ਸਮਾਨ ਹੁੰਦੇ ਟਰੈਕਟਰ ਦੇ ਐਂ ਲੱਗਦਾ ਸਾਰੇ ਦਿੜ ਕੇ ਪਿੱਛੇ ਪਾਏ ਲੰਮੀ ਉਹ ਤੱਕ ਜਾ ਕੇ ਗੱਲ ਨੀ ਬਣਦੀ। ਪਿੱਛੇ ਵੀ ਮਿਲ ਗਈ ਤੇ ਵੇਖ ਲਾ ਵੀ ਭਲਵਾਨਾਂ ਦੇ ਕੋਲ ਵਾਂਗੂ ਐਨ ਕੁਸ਼ਤੀ ਮੈਦਾਨ ਮੈਦਾਨ ਵਾਂਗੂ ਪਿੱਛੇ ਸਾਫ਼ ਸਫਾਈ ਕਰੀ ਤੁਰੇ ਆਉਂਦਾ ਹੀ ਪਾ ਟਾਲਿਆ ਮੈਂ ਟਲਦਾ ਅੜਾਣ ਕਢਾਏ ਟਰੈਕਟਰ ਦੇ ਕਹਿੰਦਾ ਹੁਣ ਮੇਰਾ ਕਿਹੜਾ ਢਿੱਲ ਫੂਕਦਾ ਮਾਲਕ ਪੈਸੇ ਦੇ ਦੇਣਗੇ। ਜਿਹੜੇ ਪਹਿਲੇ ਗੇਰ ਚੱਲਣਾ ਦੂਜੇ ਚ ਲਾਉਂਦਾ ਇਹ ਸਾਰੇ ਤਜਰਬੇ ਕਰਕੇ ਵੇਖਦਾ ਜੀ। ਨਹੀਂ ਨਹੀਂ ਤਾਇਆ ਜੀ ਉਹ ਵੈਸੇ ਹੀ ਟਰੈਕਟਰ ਉਧਰ ਉਹਨਾਂ ਦੀ ਲਾਂਘ ਬੜੀ ਹੈ ਟਰੈਕਟਰਾਂ ਦੀ। ਆਹੋ ਤੁਹਾਡੇ ਟਰੈਕਟਰ ਵਾਂਗੂ ਥੋੜੀ ਪਹਿਲਾਂ ਧੱਕਾ ਸਟਾਰਟ, ਉਹ ਧੱਕੇ ਸਟਾਰਟਦਾ ਫਾਇਦਾ ਕੋਈ ਮੰਗ ਕੇ ਨੀ ਲਿਖਾਂਦਾ ਨੀ ਤੇ ਪਹਿਲਾਂ ਅਸੀਂ ਸਾਡੀ ਹੈਲਪ ਵਾਲਾ ਹੀ ਸੀ, ਅਸੀਂ ਆਪ ਹੀ ਉਹਦੀ ਹੈਲਪ ਲਵਾ ਤੀ ਪਹਿਲਾਂ ਤੀਜੇ ਕੁ ਦਿਨ ਕਿਸੇ ਨੇ ਮੰਗ ਲੈਣਾ ਸਾਡਾ ਟਰੈਕਟਰ ਖੁੱਬ ਗਿਆ ਤਾਂ ਟਰੈਕਟਰ ਚਾਹੀਦਾ ਲੈ ਜਾ, ਸਾਡੀ ਬਾਲਣ ਲਿਆਉਣ ਵਾਲਾ ਬਾਲਣ ਲੈ ਜਾ, ਸਾਡਾ ਕੁਛ ਲਿਆਉਣ ਇੱਥੋਂ ਤੱਕ ਕੁੜੀਆਂ ਦੇ ਦਾਜ ਜਿਹੜੇ ਸੀ ਨਾ ਉਹ ਸੋਫੇ ਬੈਡ ਉਹ ਵੀ ਮੇਰੇ ਟਰੈਕਟਰ ਟਰਾਲੀ ਦੇ ਨਿਗਾ ਲਈ ਜਾਈ ਜਾਂਦੀ ਰਹੀ ਦੁਨੀਆਂ। ਅੱਛਾ ਆਸਤੇ ਮੈਂ ਏਦਾਂ ਕਿਹਾ ਵੀ ਮੈਨੂੰ ਸਹੁਰਾ ਮੇਰਾ ਕਾਹਨੂੰ ਕੁੜੀ ਦਾ ਇਹਦਾ ਦੂਸਰੇ ਦਾ ਗੋਪੀ ਦਾ ਸਹੁਰਾ ਆਇਆ ਸਾਡੇ ਦਾ ਤੇ ਮੰਜੀ ਤੇ ਬਿਠਾਇਆ, ਉਹ ਆ ਕੇ ਬਿਠਾਇਆ ਤੇ ਉਹ ਕਹਿੰਦਾ ਵੀ ਜਦੋਂ ਮੈਂ ਆਵਾਂ ਤੁਹਾਨੂੰ ਕੋਈ ਨਾ ਕੋਈ ਟਰੈਕਟਰ ਮੰਗਣਾ ਆਉਂਦਾ ਤੁਸੀਂ ਸਾਰੇ ਪਿੰਡ ਦਾ ਹਿੱਸਾ ਤੇ ਨੀ ਪਵਾਇਆ ਜੀ ਹਿੱਸਾ ਪਵਾਇਆ। ਮੈਂ ਕਿਹਾ ਮੈਂ ਤਾਂ ਹਲੇ ਤੱਕ ਕਿਸ਼ਤਾ ਲਾਉਂਦਾ ਫਾਇਦਾ ਟਰੈਕਟਰ ਦੀਆਂ, ਉਹ ਕਹਿੰਦਾ ਚੱਲਦਾ ਹੀ ਲਿਆ ਲੱਗਦਾ। ਮੈਂ ਕਿਹਾ ਚੱਲਦਾ ਹੀ ਲੈਣਾ ਹੋਵੇ ਤਾਂ ਬੰਦੇ ਦੇ ਰਾਜ ਨਿਕਲ ਜਾਂਦੇ ਆ ਤੇ ਨਵਾਂ ਲੈਣਾ ਤੇ ਬੜੀ ਵੱਡੀ ਗੱਲ ਆ, ਕੰਮ ਚਲਾਉਣਾ ਅਸੀਂ ਕਿਹੜਾ ਦੁਨੀਆਂ ਨੂੰ ਵਿਖਾਉਣਾ ਇਹਦੇ ਜਿਹੜਾ ਚੱਲਦਾ ਹੋਵੇ ਤੇ ਉਹ ਫਿਰ ਮੈਨੂੰ ਫਿਰ ਉਹਨੇ ਸਕੀਮ ਦੱਸੀ ਹੈ ਬੜਾ ਦਿਮਾਗੀ ਜੀ। ਉਹ ਕਹਿੰਦਾ ਵੀ ਭਾਊ ਮੇਰੀ ਗੱਲ ਸੁਣ ਤੂੰ ਸੈਲਫ ਕੀ ਚੜਾ ਦੇ, ਜਦੋਂ ਧੱਕਾ ਸਟਾਰਟ ਹੋਇਆ ਬਹੁਤਿਆਂ ਨੇ ਤੇ ਪਹਿਲਾਂ ਮੰਗਣੋਂ ਹਟ ਜਾਣਾ, ਜਿਹੜਾ ਕੁੜੀ ਦਾ ਦਾਜ ਦੇਣ ਗਿਆ ਦਾਜ ਤਾਂ ਦੇਣਾ ਮਨਾ, ਦਾਜ ਨਹੀਂ ਚਲੋ ਪੇਟੀਆਂ ਦੇਣ ਗਿਆ ਕਹਿ ਦਿੰਦਾ, ਜਿਹੜਾ ਕੁੜੀ ਦੀਆਂ ਪੇਟੀਆਂ ਦੇਣ ਗਿਆ ਉਹਨੂੰ ਪਤਾ ਵੀ ਉੱਥੇ ਜਾ ਕੇ ਜੇ ਇਹਨੂੰ ਬੰਦ ਕਰ ਲਿਆ ਤੇ ਧੱਕਾ ਲਾਉਂਦੇ ਉਦਾਂ ਬੇਇੱਜ਼ਤੀ, ਜੇ ਸਟਾਰਟ ਰੱਖਿਆ ਤੇ ਉਹ ਤੇਲ ਸਾਨੂੰ ਪਵਾਉਣਾ ਪੈਣਾ, ਅਗਲਾ ਮੰਗਣੋਂ ਹਟ ਗਿਆ ਤੇ ਸਾਰੇ ਯਾਨੀ ਬਹੁਤੇ ਫਿਰ ਇਸ ਚੀਜ਼ ਤੋਂ ਹੱਥ ਜੋੜ ਗਿਆ ਵੀ ਫਾਇਦਾ ਨੀ ਕੋਈ ਵੀ ਧੱਕਾ ਲਾ ਲਾ ਕਿਹੜਾ ਵੀ ਜਾਵੇ, ਪਹਿਲਾਂ ਪੰਜ ਬੰਦੇ ਲੈ ਕੇ ਆਉਣੇ ਪੈਂਦੇ ਤੇ ਮੈਨੂੰ ਤੇਰੀ ਤਾਈ ਕਹਿੰਦੀ ਤੇਰੀ ਹੈਲਪ ਕਾਹਤੋਂ ਕਢਾ ਤੀ ਕਹਿੰਦੀ ਖਰਾਬੀ ਕਿਹਨੂੰ ਬਣਵਾ, ਤੇ ਮੈਂ ਕਿਹਾ ਤੈਨੂੰ ਪਤਾ ਨੀ ਇੱਥੋਂ ਤੋਂ ਪਤਾ ਲੱਗਦਾ ਭਾਈਚਾਰਾ ਕਿੰਨਾ ਕੁ ਆਪਣੇ ਨਾਲ ਬੋਲਚਾਲ ਆ, ਜਦੋਂ ਪੰਜ ਬੰਦੇ ਇਕੱਠੇ ਕਰਕੇ ਲਿਆ ਕੇ ਧੱਕਾ ਲਾਉਂਦੇ ਆ
ਪਤਾ ਲੱਗਦਾ ਵੀ ਸਾਡੀ ਕੋਈ ਪੁੱਛ ਪੜਤਾਲ ਜਿੱਦਣ ਸਾਡੇ ਆਖੇ ਲੱਗਣੋਂ ਫੜ ਗਿਆ ਕਿਆ ਆਪ ਉਦੋਂ ਕਰ ਲਾਈਏ ਤੇ ਉਹ ਕਹਿਣ ਵੀ ਸਾਡਾ ਟਾਈਮ ਨੀ ਉਦੋਂ ਪਤਾ ਲੱਗ ਜਾਣਾ ਦੁਨੀਆ ਇਹ ਮੈਂ ਥਰਮਾਮੀਟਰ ਆ ਆਪਣਾ ਡਾਇਰੈਕਟਰ ਥੋੜਾ ਇਦੋਂ ਪਤਾ ਲੱਗਦਾ ਦੁਨੀਆਂ ਦੇ ਵਿੱਚ ਕਿੰਨੀ ਹਲੇ ਪਿਆਰ ਮੁਹੱਬਤ ਪਈ ਆ ਤੇ ਇੱਕ ਮੇਰਾ ਕਿਤੇ ਮੈਂ ਕਿਤੇ ਲੋਹੀ ਆਲੂ ਕਿਤੇ ਗਿਆ ਉਹ ਤੇ ਭਰਾਵਾ ਇਹ ਖੜਾ ਹੋ ਗਿਆ ਟਰੈਕਟਰ ਬੰਦ ਹੋ ਗਿਆ ਤੇ ਉਹ ਬੰਦ ਹੋ ਗਿਆ ਤੇ ਮੈਂ ਬੰਦੇ ਲੱਭਾ ਹੁਣ ਤੂੰ ਧੱਕਾ ਲਵਾ ਦੇ ਮੈਂ ਰਕਸ਼ੇ ਵਾਲੇ ਨੂੰ ਆਖ ਦਿੱਤਾ ਮੈਂ ਕਿਹਾ ਵੀ ਧੱਕਾ ਲਵਾ ਦੇ ਕਹਿੰਦਾ ਚਲੋ ਮੈਂ ਕਿਹਾ ਸ਼ਾਬਾਸ਼ ਮੈਂ ਬੰਦੇ ਬਣਵਾ ਦਿੰਦਾ ਹੁੰਦਾ ਜਿਹੜਾ ਬੰਦਾ ਕਹਿ ਦੂ ਵੀ ਹਾਂ ਲਾ ਉਹਦਾ ਰਕਸ਼ਾ ਰਹਿ ਗਿਆ ਉਹ ਕਿਲੋਮੀਟਰ ਦੇ ਧੱਕਾ ਲਾਉਂਦੇ ਲਾਉਂਦੇ ਤਾਂ ਬੜੀ ਦੂਰੀ ਲੈ ਦੋ ਚਾਰ ਉਹਨੇ ਹੋਰ ਇਕੱਠੇ ਲਾ ਉਹ ਭਰਾਵਾ ਸਟਾਰਟ ਨਾ ਹੋਵੇ ਮੈਂ ਕਿਹਾ ਇਹ ਪੰਜਾਂ ਛੇਆਂ ਬੰਦਿਆਂ ਤੋਂ ਪਹਿਲਾਂ ਸਟਾਰਟ ਨੀ ਹੋਣਾ ਪੰਜ ਛੇ ਬੰਦੇ ਸ਼ਹਿਰਾਂ ਚ ਇਕੱਠੇ ਕਰਨੇ ਤੇ ਬਹੁਤ ਔਖਾ ਫਿਰ ਜਦੋਂ ਮੈਂ ਲਿਆ ਕੇ ਮੈਂ ਕਿਹਾ ਵੀ ਉਹ ਇੱਦਾਂ ਕਰ ਤੂੰ ਵਿਚਾਲੇ ਲਾ ਸੜਕ ਦੇ ਉਹ ਬੱਸ ਟਰੱਕ ਜਦੋਂ ਆ ਖੜੀਆਂ ਹੋ ਗਈਆਂ ਆਪੇ ਮੈਂ ਕਹਿਣਾ ਉਹਨਾਂ ਨੇ ਮੈਨੂੰ ਕਹਿਣਗੇ ਕਹਿਣਾ ਜਾਂ ਤੇ ਇਹਨੂੰ ਫਿਰ ਸਟਾਰਟ ਕਰ ਦਿਓ ਤੇ ਜਾਂ ਫਿਰ ਮੈਂ ਇੱਦਾਂ ਹੀ ਕਰਾਂਗਾ ਫਿਰ ਉਹਨਾਂ ਨੇ ਵਾਹਵਾ ਜਾਣੇ ਉਤਰ ਕੇ ਸਟਾਰਟ ਕਰਕੇ ਤੇ ਮੈਨੂੰ ਤੋਰਿਆ ਮੈਂ ਕਹਿ ਲੈ ਜਿੱਥੇ ਭਾਈਚਾਰਾ ਖਤਮ ਉੱਥੇ ਦਿਮਾਗ ਕੰਮ ਕਰਦਾ ਹਾਂ ਇਹ ਕੀ ਕਹਿੰਦਾ ਕਹਿੰਦਾ ਤਾਜ ਮਸ਼ਹੂਰੀਆਂ ਆ ਗਈਆਂ ਫੜਿਆ ਮੂੰਹ ਤੇਰੇ ਮੂੰਹ ਉਹਦਾ ਮਾੜੀ ਬਲ ਗਜਦੀ ਬੜੀ ਆ ਤੇ ਆ ਤਾ ਜੀ ਲਾਡੀ ਬੈਂਸ ਭਾਜੀ ਨੂੰ ਉਹਨਾਂ ਨੇ ਮੈਸੇਜ ਵੀ ਭੇਜਿਆ ਸਤਿ ਸ੍ਰੀ ਅਕਾਲ ਭਾਜੀ
ਭਾਜੀ ਆਪਣਾ ਫਾਰਮ ਲਿਆ ਕੁੜੀਆਂ ਨੇ ਪਹਿਲਾਂ
ਪਾਰਟੀ ਹੋ ਗਈ ਆਪਣੇ ਖੇਤ ਲੈ ਲੈ ਲਾ ਵੀ ਹੁਣ ਅਸੀਂ ਆ ਗਿਆ ਤੇ ਮਜ਼ਦੂਰੀ ਨੀ ਮੁੱਕਣ ਦਿੰਦੇ ਤੇ ਤੂੰ ਸਾਨੂੰ ਸੱਦ ਦੋਗਾ ਮਜ਼ਦੂਰਾਂ ਦੀ ਲੋੜ ਅਸੀਂ ਨਵੇਂ ਖੇਤ ਲੈ ਆ ਭਰਤੀ ਕਰ ਲਓ ਹੁਣ ਤੇ ਓਦਾਂ ਨੀ ਜਾਂਦੇ ਤਾਇਆ ਜੀ ਜਿਹੜੇ ਆਏ ਇੱਧਰ ਉਹ ਨੀ ਵਾਪਸ ਆਉਣ ਡੇ ਵਿਚਾਰੇ ਤੇ ਤੁਹਾਨੂੰ ਕਿੱਦਾਂ ਭੇਜ ਦੇਣਗੇ ਮੇਰੀ ਗੱਲ ਠੀਕ ਹੈ ਤੇ ਮਜ਼ਦੂਰ ਇੱਥੇ ਨੀ ਲੱਭਣ ਦਾ ਨਾਲੇ ਸਾਰੀ ਦੁਨੀਆ ਵਿਹਲੀ ਬੈਠੀ ਆ ਤੇ ਉੱਥੇ ਲੱਭਣੇ ਬੜੇ ਔਖੇ ਹੋਣਗੇ ਇਹ ਬੈਂਸ ਸਾਹਿਬ ਜਿਹੜੇ ਬੰਦੇ ਰੱਖਣੇ ਇੱਥੇ ਕੰਮਾਂ ਚ ਹਾਰਮਾਂ ਚ ਲੱਭ ਪੈਂਦੇ ਛੇਤੀ ਲੱਭ ਪੈਂਦੇ ਹੁਣ ਉੱਥੇ ਕੋਈ ਵਿਚਾਰੇ ਮੇਰੇ ਕੇ ਜਿਹੜੇ ਕੱਚੇ ਆ ਉਹ ਤਾਂ ਭਾਈ ਦੇ ਵੀ ਫਾਰਮਾਂ ਨੂੰ ਆ ਤੇ ਪਰ ਇੱਥੇ ਬੜਾ ਔਖਾ ਇੱਥੇ ਦੁਨੀਆ ਜਿਹੜੀ ਨਾ ਪੂਰਾ ਖੇਤਾਂ ਦਾ ਕੰਮ ਕਰਨਾ ਹੀ ਛੱਡ ਹੀ ਗਈ ਕੰਮ ਜਦੇ ਮਿਸਤਰੀ ਪੱਟ ਕੇ ਲੈ ਗਏ ਜਿਮੀਦਾਰੋਂ ਜਿਹੜੇ ਬੰਦੇ ਕੰਮ ਕਰਦੇ ਸੀ ਉਹ ਇੱਕ ਦੂਜੇ ਨੂੰ ਕਹੋ ਕਹਿੰਦੇ ਉੱਥੇ ਮਿਸਤਰੀ ਦੇ ਕੰਮ ਵੀ ਕੋਈ ਨੀ ਪੈਸੇ ਵੀ ਵਾਧੂ ਉਹ ਜਿਮੀਦਾਰਾਂ ਦੇ ਇੱਥੇ ਵਿਚਾਰਿਆਂ ਦੇ ਕੋਈ ਬੰਦੇ ਲੱਭਣੇ ਬੜੇ ਔਖੇ ਆ ਉੱਥੇ ਵਾਟ ਕਰਨੀ ਹੋਵੇ ਕੋਈ ਹੁਣ ਖੇਤੀਬਾੜੀ ਥੋੜੀ ਔਖੀ ਹੁੰਦੀ ਹੈ ਚਲੋ ਉਦੋਂ ਮਸ਼ੀਨਰੀਆਂ ਆਈ ਜਾਂਦੀਆਂ ਤੁਹਾਡੇ ਵੀ ਮੈਨੂੰ ਲੱਗਦਾ ਵੀ ਬੰਦੇ ਲੱਭਣੇ ਥੋੜਾ ਤੇ ਔਖਾ ਲੱਗਦਾ ਹੋਊਗਾ ਜ਼ਰੂਰ ਤੇ ਇਕੱਲੇ ਬੰਦੇ ਦਾ ਖੇਤੀ ਦਾ ਕੰਮ ਨੀ ਇਹ ਤੇ ਰਲ ਮਿਲ ਕੇ ਕਰਨ ਵਾਲਾ ਕੰਮ ਆ ਜੀ ਤਾਂ ਮਿਲ ਜਾਂਦੇ ਹੁਣੇ ਨੇ ਉੱਥੇ ਵੀ ਤੇ ਇੰਨਾ ਕਾ ਕਿ ਬੰਦੇ ਥੋੜੇ ਜਿਹੇ ਉੱਥੇ ਕੋਸਟਲੀ ਮਿਲਦੇ ਹੋਣਗੇ ਤੇ ਇੱਦਾਂ ਚਲੋ ਤੇ ਇੱਧਰ ਅੱਗੇ ਆਪਾਂ ਫਿਰ ਤਾਇਆ ਜੀ ਗੀਤ ਸੰਗੀਤ ਵੱਲ ਨੂੰ ਵਧਦੇ ਤੇ ਬ੍ਰੇਕ ਤੋਂ ਬਾਅਦ ਪਿਆਰੇ ਦੋਸਤੋ ਅੱਗੇ ਆਪਾਂ ਸੂਫੀ ਗੀਤਾਂ ਦੇ ਨਾਲ ਜੁੜਾਂਗੇ ਇਸ ਛੋਟੀ ਜਿਹੀ ਬ੍ਰੇਕ
ਖੂਬਸੂਰਤ ਆਵਾਜ਼ ਦਾ ਸਫ਼ਰ ਹਰਮਨ ਰੇਡੀਓ ਆਸਟ੍ਰੇਲੀਆ ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ ਫੋਰ ਮੋਰ ਇਨਫੋਰਮੇਸ਼ਨ ਸੈਂਡ ਅਸ ਮੈਸੇਜ ਔਨ info@harmanradio.com
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com Migration Agent Registration Number 0851410
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ
ਉਹ ਜਿਹੜੇ ਅੱਖੀਆਂ ਵਾਲੇ ਨੇ ਉਹ ਜਿਹੜੇ ਅੱਖੀਆਂ ਵਾਲੇ ਨੇ ਕੋਸ਼ਿਸ਼ ਤਾਂ ਕੀਤੀ ਏ ਕੋਸ਼ਿਸ਼ ਤਾਂ ਕੀਤੀ ਏ ਲੱਭਣ ਲਈ ਲੱਖਾਂ ਨੇ ਜਿੰਨਾ ਨੂੰ ਤੂੰ ਦੱਸਦਾ ਉਹ ਕੋਈ ਹੋਰ ਅੱਖਾਂ ਨੇ ਹੋਰ ਅੱਖਾਂ ਨੇ ਉਹ ਕੋਈ ਹੋਰ ਅੱਖਾਂ ਨੇ ਨਾਮ ਤਾਂ ਲੈਨੇ ਆ ਚੁੱਭੀਆਂ ਵੀ ਲਾਈਆਂ ਨੇ ਚੁੱਭੀਆਂ ਵੀ ਲਾਈਆਂ ਨੇ ਆ ਮਨ ਫੇਰ ਵੀ ਗੰਦਾ ਏ ਤੇਰੇ ਨਾਮ ਦੀ ਮਹਿਮਾ ਵੀ ਰੁਜ਼ਗਾਰ ਦਾ ਧੰਦਾ ਏ ਬੜਾ ਖੌਰੂ ਪਾਇਆ ਏ ਬੜਾ ਖੌਰੂ ਪਾਇਆ ਏ ਉਹ ਕੁੱਟ ਤਬਲੇ ਹੱਥਾਂ ਨੇ ਜਿੰਨਾ ਨੂੰ ਤੂੰ ਦਿਸਦਾ ਉਹ ਕੋਈ ਹੋਰ ਅੱਖਾਂ ਨੇ ਹੋਰ ਅੱਖਾਂ ਨੇ ਵੇ ਸਾਈਆਂ ਹੋਰ ਅੱਖਾਂ ਨੇ ਪਾਏ ਰੰਗਲੇ ਚੋਲੇ ਵੇ ਤੇਰੇ ਧਿਆਨ ਨੂੰ ਖਿੱਚਣ ਲਈ ਪਾਏ ਰੰਗਲੇ ਚੋਲੇ ਵੇ ਉਹ ਤਾਂ ਨੰਗੂ ਨੰਗੇ ਨੇ ਜੋ ਨੇ ਤੇਰੇ ਕੋਲੇ ਵੇ ਜੋ ਸਿਰ ਪੈਰਾਂ ਤੱਕ ਤੇਰੇ ਵੇ ਜੋ ਸਿਰ ਪੈਰਾਂ ਤੱਕ ਤੇਰੇ ਉਹਨਾਂ ਸਿਰ ਨੂੰ ਕੀ ਕੱਢਣਾ ਜਿੱਥੇ ਤਾਰ ਹੀ ਜੁੜਦੀ ਨਾ ਉੱਥੇ ਤੂੰ ਬਾਕੀ ਵੱਜਣਾ ਉਹਨੇ ਕੰਜਰੀ ਬਣਨਾ ਕੀ ਉਹਨੇ ਕੰਜਰੀ ਬਣਨਾ ਕੀ ਉਹ ਜਿਹਨੂੰ ਜੱਕਾ ਤੱਕਾ ਨੇ ਜਿੰਨਾਂ ਨੂੰ ਤੂੰ ਦੱਸਦਾ ਉਹ ਕੋਈ ਹੋਰ ਅੱਖਾਂ ਨੇ ਹੋਰ ਅੱਖਾਂ ਨੇ ਵਸਾਈਆਂ ਹੋਰ ਅੱਖਾਂ ਨੇ ਜਿੰਨਾ ਗੁਰੂ ਨੂੰ ਧਾਰ ਲਿਆ ਹੁਣ ਡੁੱਬਦੀ ਬੇੜੀ ਨੂੰ ਹੁਣ ਡੁੱਬਦੀ ਬੇੜੀ ਨੂੰ
ਕਿਹੜੀ ਘੁੰਮਣ ਕਰੀ ਏ ਤੇਰੀ ਰਹਿਮਤ ਕੰਜ ਮੰਗਾ ਮੈਂ ਕੀਤੀ ਮੇਰੀ ਮੇਰੀ ਏ ਕੌਡੀ ਵੀ ਪਾਈ ਨਾ ਕੌਡੀ ਵੀ ਪਾਈ ਨਾ ਉਹ ਮੇਰੀ ਕੀਮਤ ਕੱਖਾਂ ਨੇ ਜਿੰਨਾ ਨੂੰ ਤੂੰ ਦਿਸਦਾ ਉਹ ਕੋਈ ਹੋਰੀ ਅੱਖਾਂ ਨੇ ਹੋਰੀ ਅੱਖਾਂ ਨੇ ਉਹ ਕੋਈ ਹੋਰੀ ਅੱਖਾਂ ਨੇ ਕੋਸ਼ਿਸ਼ ਤਾਂ ਕੀਤੀ ਏ ਲੱਭਣ ਲਈ ਲੱਖਾਂ ਨੇ ਪਰ ਜਿੰਨਾ ਨੂੰ ਤੂੰ ਦੱਸਦਾ ਉਹ ਮੇਰੀ ਬੇਬੇ ਦੀਆਂ ਅੱਖਾਂ ਨੇ ਉਹ ਮੇਰੀ ਮਾਈ ਦੀਆਂ ਅੱਖਾਂ ਨੇ ਉਹ ਮੇਰੀ ਮਾਂ ਦੀਆਂ ਅੱਖਾਂ ਨੇ
ਬੇਬੇ ਦੀਆਂ ਅੱਖਾਂ ਨੇ ਮੇਰੀ ਮਾਈ ਦੀਆਂ ਅੱਖਾਂ ਨੇ ਵਾਹ 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 ਜਿਹਨਾਂ ਨੂੰ ਤੂੰ ਦਿੰਦਾ ਬੇਬੇ ਨੂੰ ਦਿੰਦਾ ਤੇ ਆਪਾਂ ਨੂੰ ਕਿਉਂ ਨੀ ਦਿੰਦਾ ਬਾਈ ਕਾਰਨ ਵੀ ਸਾਡੇ ਅੱਖਾਂ ਦੇ ਮੂਹਰੇ ਧੂੜ ਆਈ ਆ ਸੰਸਾਰ ਦੇ ਜਿਹੜੇ ਜੀਵ ਜੰਤੂ ਨੇ ਇਹਨਾਂ ਨੂੰ ਮੋਹ ਮਾਇਆ ਦੇ ਜਾਲ ਨੇ ਫਸਾ ਰੱਖਿਆ ਇਹਦੇ ਵੀ ਵੇਖਣ ਦੇ ਲਈ ਜਿਵੇਂ ਕਹਿੰਦੇ ਨਾ ਸੂਰਜ ਗ੍ਰਹਿ ਵੇਖਣ ਦੇ ਲਈ ਚਾਹੀਦੀ ਆ ਕਾਲੀ ਐਣਕ ਜਾਂ ਸੂਰਜ ਨੂੰ ਵੇਖਣਾ ਹੋਵੇ ਤਾਂ ਸਿੱਧੀ ਚਮਕ ਪੈਂਦੀ ਅੱਖਾਂ ਚ ਨਹੀਂ ਵੇਖ ਸਕਦੇ ਚੰਦ ਵੇਖਣਾ ਸੌਖਾ ਇਸ ਨੂੰ ਕੋਈ ਤਾਂ ਉਪਕਰਨ ਹੋਣੇ ਚਾਹੀਦੇ ਆ ਇਹ ਕਰਕੇ ਜਿਹੜਾ ਸਾਫ ਮਨ ਆ ਇਹ ਉਸ ਨਿਰੰਕਾਰ ਨੂੰ ਵੇਖ ਸਕਦਾ ਵੈਸੇ ਤੇ ਉਹਨੂੰ ਵੇਖਣ ਦੇ ਲਈ ਕੋਈ ਜੰਗਲਾਂ ਚ ਜਾਣ ਦੀ ਲੋੜ ਨਹੀਂ ਜਦੋਂ ਨਾਨਕ ਪਾਤਸ਼ਾਹ ਜੀ ਨੇ ਪਹਿਲਾਂ ਕਹਿਤਾ ਸੀ ਵੀ ਜੇ ਉਹ ਪੁੱਠੇ ਲਟਕਦੇ ਆ ਜਦੋਂ ਗੋਸ਼ਟੀ ਹੋਈ ਸਾਧੂਆਂ ਨਾਲ ਵੀ ਇਹ ਕੰਮ ਨਹੀਂ ਜੰਗਲਾਂ ਚ ਜਾਣਾ ਪੱਤੇ ਖਾਣੇ ਸਰੀਰ ਨੂੰ ਕਸ਼ਟ ਦੇਣਾ ਸਿਰ ਚ ਠੰਡੇ ਪਾਣੀ ਪਾਉਣੇ ਖੂਹਾਂ ਚ ਪੁੱਠੇ ਲਟਕਣਾ ਇਹ ਚੀਜ਼ਾਂ ਨਾਲ ਨਹੀਂ ਮਿਲਣਾ ਰੱਬ ਰੱਬ ਮਿਲਣਾ ਜਿਵੇਂ ਬੁੱਲੇ ਨੇ ਕਿਹਾ ਨੀਤਾਂ ਜਿਹਨਾਂ ਦੀਆਂ ਸੱਚੀਆਂ ਨੇ ਬੁੱਲਿਆ ਰੱਬ ਉਹਨੂੰ ਮਿਲਦਾ ਨੀਤਾਂ ਜਿਹਨਾਂ ਦੀਆਂ ਸੱਚੀਆਂ ਨੇ ਨਾ ਡੱਡੂਆਂ ਨੂੰ ਨਾ ਮੱਛੀਆਂ ਨੂੰ ਨਾ ਕਿਸੇ ਹੋਰ ਜੀਵ ਜੰਤੂਆਂ ਨੂੰ ਉਹਨੂੰ ਮਨ ਸਾਫ਼ ਹੋ ਗਿਆ ਉਹਨੂੰ ਰੱਬ ਮੋਹ ਮਾਇਆ ਦਾ ਪਰਦਾ ਗਿਆ ਤੇ ਰੱਬ ਵੇਖਣ ਲੱਗ ਜਾਂਦਾ ਇਹ ਵਾਕਿਆ ਹੀ ਇਹ ਅੱਖਾਂ ਹੀ ਉਹ ਲਹਿਦਾ ਬਣ ਜਾਂਦੀਆਂ ਲਤਾ ਜੀ ਪ੍ਰੇਮ ਕੁਮਾਰ ਭਾਜੀ ਹੋਰਾਂ ਦਾ ਜਿਹੜਾ ਗੀਤ ਆ ਉਹ ਮਾਫ਼ੀ ਚਾਹੁੰਦੇ ਉਹ ਆਪਾਂ ਸੁਣਾ ਨੀ ਪਾਏ ਤੇ ਹੁਣ ਉਹ ਪਤਾ ਲੱਗਾ ਕਿ ਭਾਜੀ ਉਹਨਾਂ ਨੇ ਕਿਹਾ ਸਾਡਾ ਗੀਤ ਰਹਿ ਗਿਆ ਤੇ ਗੀਤ ਜ਼ਰੂਰ ਸੁਣਾਵਾਂਗੇ ਰਹਿ ਕਿੱਦਾਂ ਗਿਆ ਤੁਸੀਂ ਖੇਤਰਾਂ ਤੋਂ ਕੱਚੇ ਆਉਂਦਾ ਕਿ ਨਹੀਂ ਠੀਕ ਉਹ ਬੰਦਾ ਬਣ ਗਿਆ ਜੇ ਉਹਨਾਂ ਦਾ ਗੀਤ ਤੂੰ ਰੱਖ ਛੱਡਿਆ ਨਾ ਪੋਤਾ ਤੇ ਮੈਂ ਫਿਰ ਵੇਖ ਲਾ ਵੀ ਤੇਰਾ ਬਣਾਊਂਗਾ ਕੀ ਤੇ ਤੂੰ ਗੀਤ ਉਹਨਾਂ ਦਾ ਸੁਣਾ ਦੇ ਮੇਰਾ ਪੁੱਤ ਲਓ ਪਿਤਾ ਜੀ ਗੀਤ ਆਪਾਂ ਸੁਣਦੇ ਹਾਂ ਜੀ ਇੱਧਰ ਨਮੋ ਨਮੋ ਕੇਦਾਰਨਾਥ ਫਿਲਮ ਦੇ ਵਿੱਚੋਂ ਲਿਆ ਗਿਆ ਬਹੁਤ ਹੀ ਪਿਆਰਾ ਜਿਹਾ ਗੀਤ ਆ ਸੁਸ਼ਾਂਤ ਰਾਜਪੂਤ ਜਿਹੜੇ ਪਿੱਛੇ ਦੁਨੀਆਂ ਤੋਂ ਅਲਵਿਦਾ ਕਹਿ ਗਏ ਸਨ ਉਹਨਾਂ ਤੇ ਫਿਲਮਾਇਆ ਗਿਆ ਇਹ ਗੀਤ ਆ ਬਹੁਤ ਹੀ ਕਮਾਲ ਦਾ ਅੱਛਾ ਚਲੋ ਫਿਰ ਲਾ ਲਾ ਤੂੰ ਸੁਣਾ ਇਹ ਹੋਇਆ ਮਾੜਾ ਵੇ ਉਹ ਮੁੰਡਾ ਨੌਜਵਾਨ ਜਿਹੜਾ ਮੈਂ ਵੇਖਿਆ ਹਾਂਜੀ 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 ਤਾਜੇ ਮਾੜਾ ਹੋਇਆ ਬਹੁਤ ਆਓ ਫਿਰ ਆਪਾਂ ਸੁਣਿਆ ਗੀਤ ਜੀ ਅੱਲਾ ਵੇ ਮਿਲ ਕੇ ਦੱਸਿਆ ਬਾਜ ਚੱਕਦੀ ਮੇਰੀ ਜੀ ਥੋੜੀ ਜੀ ਮੇਰਾ ਬਹੁਤ ਇਧਰ ਆਵਾਜ਼ ਕਰ ਦਿਓ ਕਰ ਦੇ ਆਵਾਜ਼ ਮੈਂ ਆਵੋ
ਜੈ ਹੋ ਜੈ ਹੋ ਸ਼ੰਕਰਾ ਆਦਿ ਦੇਵ ਸ਼ੰਕਰਾ ਤੇਰੇ ਜਪ ਕੇ ਬਿਨਾ ਚਲੇ ਯੇ ਸਾਂਸ ਕਿਸ ਤਰ੍ਹਾਂ ਮੇਰਾ ਕਰਮ ਤੂੰ ਹੀ ਜਾਣ ਕਿਆ ਬੁਰਾ ਹੈ ਕਿਆ ਭਲਾ ਤੇਰੇ ਰਾਸਤੇ ਤੇ
मैं तो आंख मूंद के चला तेरे नाम की जोत ने सारा हर लिया तमस मेरा
नमो नमो शंकरा भोले नाम शंकरा जय लोकनाथ शंभु हे शिवाय शंकरा नमो नमो शंकरा भोले नाम शंकरा रुद्र देव हे महेश्वरा
पांडवों ने पश्चाताप के लिए तप किया था वो भारत युद्ध के बाद अब भोलेनाथ भैंस के रूप में थे जब भीम ने उनको आगे पकड़ लिया अब उसका सर वो नेपाल में वो घड़िया रह गया
किलोमीटर हो गया 7 किलोमीटर बाकी
रहेगी
क्या
बोलिए बच्चों
में तेरी महान महान
कोई घर अपना इलाका है
अरे हम जानते हैं दुकान के बारे में बहुत
मुझसे कोई मेहरबान नहीं होता लड्डू के बदले से जाने कौन जायदाद मांग लो तुम्हारे
भाई मेहरबानी करके किस कमा के घर भी ले आना हम यात्रियों को लुटा के मत आ जाना
मोतिया हो जिस तरह मेरे मन में शंकरा तू बसा है उस तरह मुझे भरम था जो है मेरा था कभी नहीं मेरा अर्थ क्या निरर्थ क्या जो भी है सभी
तेरे
सामने है झुका सर पे हाथ रख तेरा
नमो नमो शंकरा भोले नाम शंकरा जय लोकनाथ शंभु हे शिवाय शंकरा नमो नमो शंकरा भोले नाम शंकरा रुद्र देव हे महेश्वरा नमो नमो शंकरा भोले नाम शंकरा जय लोकनाथ शंभु हे शिवाय शंकरा नमो नमो शंकरा भोलेनाथ शंकरा रुद्रदेव हे महेश्वरा रुद्रदेव हे महेश्वरा रुद्रदेव हे महेश्वरा
जी केदारनाथ फिल्म दे विचों लिया गया ए आपा बहुत ही प्यारा भगती संगीत समझ लो भी लाया सी नमो नमो लो जी अगे प्रोग्राम दे विच हुण आपा जिहड़े आखिरले घंटे दे विच जिस दे विच बहुत प्यारे प्यारे सूफी गीत सुनाउणे ने अक्सर आपा जिहड़ा समां एवें बीत जांदा वा ते गल्लां बातां दे विच ते सूफी गीत कई वार रह भी जांदे ने पर अज बेहतरीन कुछ सूफी गीत लैके तुहाडे तक पहुंचे हैं उम्मीद है कि तुहानू भी वह सूफी गीत पसंद आउणगे जिहड़े ताज लो पहला सूफी गीत आपां तुहानू सुनाउणे आ जी बड़ी प्यारी कवाली है जी अशरफ अली एंड पार्टी दी गाई हुई आओ आपां सुनने ये कवाली बाल जगदे कवालियां दी ताड़ियां तुड़ियां मरना स्वाद बड़ा होगा
ਸਾਡੀ ਯਾਰ ਨੂੰ ਦੇਖਿਆ ਈਦ ਹੁੰਦੀ ਯਾਰ ਦਾ ਵੇਖਿਆ ਭੁੱਖ ਲੈਂਦੀ ਪੂਰੀ ਦਿਲ ਦੀ ਆਸ ਉਮੀਦ ਹੁੰਦੀ
ਪੂਰੀ ਦਿਲ ਦੀ ਆਸ ਮੁਰਾਦ ਹੁੰਦੀ
ਸਾਡਾ ਇਸ਼ਕ ਦੀਵਾਨਿਆ ਬੜਾ ਮਹਿੰਗਾ ਚੀਜ਼ ਖਰੀਦ ਹੁੰਦੀ ਤੇਰੀ ਸੂਰਤ ਬਣਾ ਕੇ ਦਿਲਦਾਰਾ ਉਹ ਤੇਰੀ ਸੂਰਤ ਬਣਾ ਕੇ ਦਿਲਦਾਰਾ ਤੇਰੀ ਸੂਰਤ ਬਣਾ ਕੇ ਦਿਲ ਦਾਰਾ ਤੇਰੀ ਕਲਮ ਖੁਦਾ ਨੇ ਤੇਰੀ ਸੂਰਤ ਬਣਾ ਕੇ 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 ਅਸਾਂ ਤੱਕ ਦਿਆ ਰਹਿਣਾ ਅਸਾਂ ਤੱਕ ਦਿਆ ਰਹਿਣਾ ਤੇਰੀ ਸੂਰਤ ਬਣਾ ਕੇ ਦਿਲ ਦਾਰਾ ਸੋਚਾ ਮੇਰੇ ਰੱਬ ਪੈ ਗਿਆ ਤੇਰੀ ਸੂਰਤ ਤੇਰਾ ਸੋਹਣਿਆ ਗੋਲਾ ਬਣਾ ਲੋ ਚੰਗਾ ਏ ਮੁੱਖ ਤੇਰਾ ਸੋਹਣਿਆ ਗੋਲਾ ਬਣਾ ਲੋ ਚੰਗਾ ਏ ਮੁੱਖ ਤੇਰਾ ਸੋਹਣਿਆ ਮੁੱਖ ਤੇਰਾ ਸੋਹਣਿਆ ਗੋਲਾ ਬਣਾ ਲੋ ਚੰਗਾ ਏ ਨਸ਼ਾ ਤੇਰੀ ਅੱਖ ਦਾ ਨਸ਼ਾ ਤੇਰੀ ਅੱਖ ਦਾ ਨਸ਼ਾ ਤੇਰੀ ਅੱਖ ਦਾ ਸ਼ਰਾ ਬਣਾ ਲੋ ਚੰਗਾ ਤੇਰੀ ਸੂਰਤ ਬਣਾ ਕੇ ਦਿਲ ਦਾਰਾ ਸੋਚਾ ਮੈਂ ਤੇਰਾ ਬਣਾ ਗਿਆ ਤੇਰੀ ਸੂਰਤ ਬਣਾ ਕੇ ਦਿਲ ਦਾਰਾ ਸੋਚਾ ਮੈਂ ਤੇਰਾ ਬਣਾ ਗਿਆ ਮੋੜਿਆ ਓ
दीदार जग सारा ओ तेरा काली दा दीदार जग सारा ए सोचा में तेरा बह गया तेरा काली दा दीदार जग सारा ए सोचा में तेरा बह गया तेरा काली दा दीदार जग सारा ए सोचा में तेरा बह गया तेरा काली दा
ਪੱਲਾ ਮੁਖੜੇ ਤੋਂ ਜਰਾ ਸਰਕਾ ਦੇ ਤੂੰ ਪੱਲਾ ਮੁਖੜੇ ਤੋਂ ਜਰਾ ਸਰਕਾ ਦੇ
ਲਾ ਜੀ ਪੱਲਾ ਮੁਖੜੇ ਤੋਂ ਤੂੰ ਸਰਕਾ ਦੇ ਤੂੰ ਐਂ ਲੱਗਦਾ ਗੀਰੀ ਦਾ ਮਲਕੀਰ ਦੇ ਬਣਾਇਆ
ਅੱਛਾ ਮਲਕੀਰ ਇੰਨਾ ਸੋਹਣਾ ਰੱਬ ਨੇ ਬਣਾ ਤਾ
ਹਵੇ ਤੇਰਾ ਮੁਖੜਾ ਬਣਾ ਕੇ ਦਿਲਦਾਰਾ ਸੋਚਿਆ ਕਿ ਰੱਬ ਪੈ ਗਿਆ ਰੱਬ ਸੋਚੇ ਮੰਗਾਵਾਂਗੇ ਕਿ ਬਣਾ ਛੱਡਿਆ ਫਿਰ ਰੱਬ ਦੇ ਮਨ ਚ ਆਈ ਆ ਵੀ ਚਲੋ ਜੇ ਹੁਣ ਸ਼ਾਹੀ ਲਾਈ ਆ ਤੇ ਸੂਰਤ ਬਣਾਈ ਆ ਜੇ ਜਾਨ ਵੀ ਪਾ ਦੋ ਜਾਨ ਦਿਓ ਜਦਾਈਆਂ ਦਾ
ਤਾਇਆ ਜੀ ਹਰ ਸੂਰਤ ਰੱਬ ਨੇ ਬੜੀ ਖੂਬਸੂਰਤੀ ਬਣਾਈ ਆ ਉਹ ਸਾਡੀ ਦੇਖਣ ਵਾਲੀ ਅੱਖ ਨੀ ਅੱਖ ਹੁਣ ਕਿ ਇਹਦੀ ਮੱਝ ਵੀ ਲੈ ਆਈਏ ਕਿ ਕਿਸੇ ਹੋਰ ਤੋਂ ਮੰਗ ਕੇ ਲੈ ਆਈਏ ਸੂਰਤਾਂ ਤੇ ਰੱਬ ਬਣਾਉਂਦਾ ਇਹ ਤੇ ਗੱਲ ਤੇਰੀ ਠੀਕ ਆ ਸੂਰਤ ਨਾਲੋਂ ਸੀਰਤ ਜ਼ਿਆਦਾ ਮਾਇਨੇ ਰੱਖਦੀ ਜੀ ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈ ਤੋ ਤੂੰ ਮੇਰੀ ਕਹੀ ਆ ਸਹੀ ਮੈਂ ਤੇਰੀ ਸਹੀ ਕਹੀ ਆ ਨਾ ਏਦਾਂ ਹੀ ਆਪਾਂ ਭਜਾਈ ਲੈਣਾ ਘੋੜਾ ਜੀ ਲਓ ਜੀ ਫਿਰ ਅਗਲਾ ਜਿਹੜਾ ਗੀਤ ਆਪਾਂ ਕੁਆਲੀ ਤਾਂ ਜੀ ਸੁਣਨੀ ਹੈ ਕਿਉਂਕਿ ਬੇਸਿਕਲੀ ਆਪਣਾ ਤੇ ਹੁੰਦਾ ਕਿ ਮਿਊਜ਼ੀਕਲੀ ਰੱਖਿਆ ਜਾਵੇ ਸ਼ੋਅ ਸ਼ਨੀਵਾਰ ਦਾ ਖਾਸ ਤੌਰ ਤੇ ਫਿਰ ਵੀ ਪਿਆਰੇ ਸਰੋਤਿਆਂ ਦੀਆਂ ਜਿਹੜੀਆਂ ਪਿਆਰੀਆਂ ਪਿਆਰੀਆਂ ਫਰਮਾਇਸ਼ਾਂ ਸਾਡੇ ਤੱਕ ਆ ਜਾਂਦੀਆਂ ਨੇ ਬਹੁਤ ਪਿਆਰੇ ਪਿਆਰੀਆਂ ਗੱਲਾਂ ਬਾਤਾਂ ਵੀ ਤਾਇਆ ਜੀ ਹੋਰੀ ਸੁਣਾ ਜਾਂਦੇ ਨੇ ਆਈ ਕਿਹਾ ਜੀ ਲਓ ਫਿਰ ਆਪਾਂ ਅਗਲੇ ਤਾਇਆ ਜੀ ਆਪਣੀ ਕੁਆਲੀ ਆਪਾਂ ਅਗਲੀ ਸੁਣਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ ਤੇ ਸੂਫੀ ਗੀਤਾਂ ਦਾ ਜਿਹੜਾ ਇਹ ਸਫ਼ਰ ਆ ਇਹਨੂੰ ਅੱਗੇ ਵਧਾਉਂਦੇ ਹਾਂ
ਹਜ਼ੂਰ ਦੀ ਕਰਾਮਤ ਸਰਕਾਰ ਗੌਸੇ ਸਤਲਾਨ ਰਜ਼ੀ ਅੱਲਾਹ ਤਾਲਾ ਨੂੰ ਹੋਈ ਬਚਪਨ ਦਾ ਜ਼ਮਾਨਾ ਸੀ ਵਾਲਦਾ ਨੇ ਹੁਕਮ ਦਿੱਤਾ ਕਿ ਹਮੇਸ਼ਾ ਸੱਚ ਬੋਲਣਾ ਆਪ ਨੇ ਉਹ ਗੱਲ ਜਿਹੜੀ ਸੀ ਪੱਕੀ ਆਪਣੇ ਦਿਲ ਦੇ ਵਿੱਚ ਸਮਾ ਲਈ ਸਰਕਾਰ ਨੇ ਵਾਲਦਾ ਸਾਹਿਬਾ ਨੇ ਹੁਕਮ ਦਿੱਤਾ ਕਿ ਤੁਸੀਂ ਵੀ ਇਹਦੇ ਨਾਲ ਜਾਓ ਪੜ੍ਹਨ ਵਾਸਤੇ ਆਪ ਨੇ 40 ਦਿਨਾਰ ਹਜ਼ੂਰ ਦੀ ਗੋਦਰੀ ਦੇ ਵਿੱਚ ਬੰਨ ਦਿੱਤੇ ਤੇ ਫਰਮਾਇਆ ਹੁਕਮ ਦਿੱਤਾ ਵੀ ਹਮੇਸ਼ਾ ਸੱਚ ਬੋਲਣਾ ਰਸਤੇ ਦੇ ਵਿੱਚ ਜਿਸ ਵੇਲੇ ਆਪ ਆਏ ਉੱਥੇ ਡਾਕੂ ਲੁਕੇ ਹੋਏ ਸਨ ਉਹਨਾਂ ਨੇ ਉਸ ਕਾਫਲੇ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਸਭ ਤੋਂ ਬਾਅਦ ਦੇ ਵਿੱਚ ਵਾਰੀ ਸਰਕਾਰ ਦੀ ਆਈ ਆਪ ਨੂੰ ਵੀ ਪੁੱਛਿਆ ਕਿ ਤੁਹਾਡੇ ਕੋਲ ਕੀ ਹੈ ਆਪ ਨੇ ਕਿਹਾ ਮੇਰੇ ਕੋਲ 40 ਦਿਨਾਰ ਜਿਸ ਵੇਲੇ ਤਲਾਸ਼ੀ ਲਈ ਤੇ ਆਪ ਦੇ ਕੋਲ ਨਾ ਨਿਕਲੇ ਉਹ ਫੜ ਕੇ ਸਰਦਾਰ ਦੇ ਕੋਲ ਲੈ ਗਏ ਉਹ ਸਰਦਾਰ ਨੂੰ ਕਹਿਣ ਲੱਗੇ ਜੀ ਆਪ ਬੱਚਾ ਇੱਕ ਝੂਠ ਬੋਲ ਰਿਹਾ ਕਹਿ ਰਿਹਾ ਕਿ ਮੇਰੇ ਕੋਲ 40 ਦਿਨਾਰ ਆ ਲੇਕਿਨ ਇਹਦੀ ਤਲਾਸ਼ੀ ਨਹੀਂ ਇਹਦੇ ਕੋਲ ਕੁਛ ਵੀ ਨਿਕਲਿਆ ਉਹ ਸਰਦਾਰ ਨੇ ਕਿਹਾ ਕਿਉਂ ਮੈਂ ਲੜਕੇ ਤੂੰ ਝੂਠ ਕਿਉਂ ਬੋਲਿਆ ਆਪ ਕਹਿੰਦੇ ਨਹੀਂ ਮੈਂ ਸੱਚ ਬੋਲਦਾ ਮੈਨੂੰ ਆਪਣੀ ਵਾਲਦਾ ਦਾ ਹੁਕਮ ਹੈ ਕਿ ਹਮੇਸ਼ਾ ਸੱਚ ਬੋਲਦਾ ਲਿਹਾਜ਼ਾ ਮੇਰੀ ਗੋਦਰੀ ਦੇ ਵਿੱਚ ਸਿਲੇ ਹੋਏ ਜਿਸ ਵੇਲੇ ਉੱਥੋਂ ਕੱਢੇ ਮਿਲ ਗਏ ਉਹ ਸਰਦਾਰ ਕਹਿਣ ਲੱਗਾ ਉਹ ਲੁੱਟਿਆ ਹੋਇਆ ਬਾਲ ਸਾਰਾ ਵਾਪਸ ਕਰ ਦਿਓ ਉਹ ਕਹਿੰਦੇ ਕਿਉਂ ਉਹ ਕਹਿੰਦੇ ਬੱਚਾ ਹੋ ਕੇ ਇਹਨੇ ਏਡਾ ਵੱਡਾ ਮੈਨੂੰ ਸਬਕ ਦਿੱਤਾ ਹਮੇਸ਼ਾ ਸੱਚ ਬੋਲਦਾ ਹੈ ਮੈਂ ਲੋਕਾਂ ਨੂੰ ਲੁੱਟਦਾ ਗੈਰ ਕੰਮ ਕਰਦਾ ਗੈਰ ਸ਼ਰੀ ਕੰਮ ਕਰਦਾ ਇਸ ਬੱਚੇ ਦੀ ਮੁਹੱਬਤ ਦੇ ਨਾਲ ਇਸ ਬੱਚੇ ਦੀ ਸ਼ਫਕਤ ਦੇ ਨਾਲ ਦੁਆ ਦੇ ਨਾਲ ਮੇਰਾ ਦਿਲ ਜਿਹੜਾ ਸਾਫ਼ ਹੋ ਗਿਆ
میں ہمیشہ حضور غوث سکلین کا مرید رہوں گا اور موت کے رہوں گا. کہنے لگا
بدن پاک دا لاڈلا پیر میرا میلے تھا تھا جگ وچ لائی بیٹھا بدن پاک دا لاڈلا پیر میرا میلے تھا تھا جگ وچ لائی بیٹھا اے والے اپنے ہیٹھ لکائی بیٹھا سکھ سارے جہان نو بند کے اپنی تھولی چھپائی بیٹھا سرور قادری چوراں نو کتب کر کے آپ سادا دا روپ بتائی بیٹھا میں غوث العظم کو بلہار میں غوث العظم کو بلہار سارے جگ وچ دیکھ آئی کو
سارے جگ وچ دیکھ آئی کو
جگ دا بالنہار میں غوث العظم کو بلہار
غریب مہیا دین شہنشاہ مہیا دین بادشاہ مہیا دین
फकीर को आइयो दी
आज दे दे फिर नवाजा
जी। प्यारे दोस्तो इस कवाली दे नाल ही हुण असी इजाजत लैने आं जी ते तुहाडा बेहतरीन वीकेंड रहे ते परमात्मा को दुआ भी मंगने ते अपने अपने परिवार दे नाल इस वीकेंड नूं मनायो खास तौर ते संडे नूं ते मदर्स डे इस करके अपने अपने माता पिता नूं टेलीफोन जरूर करो जे तुसी उहनां दे कोल नाल ਉਹਨਾਂ ਦਾ ਸਤਿਕਾਰ ਬਣਦਾ ਤੇ ਹਰ ਰੋਜ਼ ਦੇਣਾ ਹੀ ਚਾਹੀਦਾ ਤੇ ਉਸ ਦਿਨ ਜ਼ਰੂਰ ਤੁਸੀਂ ਸੈਲੀਬ੍ਰੇਟ ਕਰਿਓ ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇਹਨਾਂ ਸਾਥ ਸਾਡੇ ਨਾਲ ਬਣਿਆ ਸਾਥ ਤੋਂ ਬਗੈਰ ਬੰਦਾ ਕਿਹੜਾ ਬੋਲ ਸਾਥ ਤੋਂ ਬਗੈਰ ਤੇ ਕੱਖ ਨਹੀਂ ਇਹਦੇ ਕੱਲੀ ਹੋਵੇ ਨਾ ਬਣਾ ਲੱਕੜੀ ਦੇ ਕਲਾ ਨਾ ਹੋ ਪੋਵੀ ਅਗਲਾ ਸਾਥ ਦੇ ਨਾਲ ਹੀ ਸਭ ਕੁਝ ਆ ਇਕੱਲੇ ਦਾ ਕੋਈ ਜੀਣਾ ਹੀ ਨਹੀਂ ਜੀ ਤੇ ਜਾਂਦੇ ਜਾਂਦੇ ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਿਬ ਜੀ ਦੀ ਬੇਹਤਰੀਨ ਰਚਨਾ ਦੇ ਨਾਲ ਤੁਹਾਡੇ ਨਾਲ ਛੱਡ ਕੇ ਜਾ ਰਹੇ ਹਾਂ ਬੜੀ ਪਿਆਰੀ ਕੰਪੋਜੀਸ਼ਨ ਬਹੁਤ ਸੋਹਣੇ ਸੁਰ ਬਹੁਤ ਸੋਹਣੇ ਜਿਹੜੇ ਬੋਲ ਨੇ ਤੇ ਹੁਣ ਆਪਾਂ ਤੁਹਾਨੂੰ ਸੋਮਵਾਰ ਨੂੰ ਮਿਲਾਂਗੇ ਆਪਣਾ ਖਿਆਲ ਰੱਖਣਾ ਰੱਬ ਰੱਖ ਆਹ ਰੱਬ ਰੱਖ ਜਿਹੜੂ ਜਿਹਨੂੰ ਰੱਬ ਹੀ ਰੱਖਣਾ
ਸਤਿ ਸ਼੍ਰੀ ਅਕਾਲ।
गुजारा सजना तेरे
ਰੋਟੀ ਹਜ਼ਮ ਨਹੀਂ ਹੁੰਦੀ ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ ਡੋਟ ਕਾਮ ਡੋਟ ਏ ਯੂ ਜਾਂ ਫੋਨ ਕਰੋ 0428895564
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਮੈਂਟ ਲੇਟੈਸਟ ਟੈਕਨੋਲੋਜੀ ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ ਕੁਆਲੀਫਾਈਡ ਟ੍ਰੇਨਰਸ ਸਟੂਡੈਂਟ ਸਪੋਰਟ ਸਰਵਿਸਿਜ਼ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ L1 30 Herschel Street, Brisbane, QLD 4000, Brisbane de Education te Shopping Hub de Bilkul Vich. For more information, call 617-3106-5394.
ਮਨ ਮੇਰੇ ਗੁਰ ਕੀ ਸਿੱਖ ਸੁਨੀਜੈ ਹਰਿ ਕਾ ਨਾਮ ਸਦਾ ਸੁਖਦਾਤਾ